ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਪਹਿਲਾ ਦੱਖਣੀ ਓਅੰਕਾਰ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਓਅੰਕਾਰ ਬ੍ਰਹਮਾ ਉਤਪਤ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀ ਆਪ ਹਰ ਰੋਜ਼ ਦੀ ਤਰ੍ਹਾਂ ਜੋ ਨਿਤਨੇਮ ਦੇ ਅਨੁਸਾਰ ਕਥਾ ਵਿਚਾਰ ਸਤਿਗੁਰਾਂ ਨੇ ਬਖਸ਼ੀ ਹੋਈ ਹੈ ਉਸ ਨਿਯਮ ਦੇ ਅਨੁਸਾਰ ਗੁਰੂ ਦੀ ਪਾਵਨ ਹਜ਼ੂਰੀ ਚ ਪਹੁੰਚੇ ਹੋ। ਦਸੋ ਪਾਤਸ਼ਾਹੀਆਂ ਕੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨਾ ਜੀ ਦੇ ਪਾਵਨ ਪਵਿੱਤਰ ਸਰੂਪ ਨੂੰ ਨਮਸਕਾਰ ਕਰਕੇ ਸੰਗਤ ਵਿਚ ਸਵਾਭਿਮਾਨ ਹੋਏ ਹੋ। ਸੋ ਜਿਵੇਂ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਬੜੀ ਮਹਾਨ ਕਿਰਪਾ ਕਰਕੇ ਰੁੱਤਾਂ ਦੀ ਬਾਣੀ ਬਖਸ਼ਿਸ਼ ਕੀਤੀ, ਉਸ ਤੋਂ ਬਾਅਦ ਅੱਗੇ ਜੋ ਦੱਖਣੀ ਓਅੰਕਾਰ ਇਹ ਬਾਣੀ ਬੜੀ ਪ੍ਰਸਿੱਧ ਹੈ ਕਿਉਂਕਿ ਪੁਰਾਤਨ ਸਮੇਂ ਦੇ ਅੰਦਰ ਜਿਹੜੀਆਂ ਗੁਰਸਿੱਖਾਂ ਦੀਆਂ ਪੰਜ ਗ੍ਰੰਥੀ ਵਾਲੀਆਂ ਪੰਜ ਬਾਣੀਆਂ ਸਨ ਇਹ ਨਿਤਨੇਮ ਸੀ ਗੁਰਸਿੱਖਾਂ ਦਾ, ਉਹਨਾਂ ਦਾ ਵੇਰਵਾ ਅੱਗੇ ਚੱਲ ਕੇ ਆ ਜਾਂਦਾ ਹੈ। ਤੇ ਉਹਦੇ ਵਿੱਚੋਂ ਦੱਖਣੀ ਓਅੰਕਾਰ ਇੱਕ ਆਪਣੀ ਮਹੱਤਤਾ ਰੱਖਦੀ ਹੈ ਬਾਣੀ। ਇਹ ਬਾਣੀ ਕਿੱਥੇ ਉਚਾਰਨ ਕੀਤੀ ਗਈ, ਕਦੋਂ ਉਚਾਰਨ ਕੀਤੀ, ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿਸ ਪ੍ਰਕਾਰ ਇਹ ਬਾਣੀ ਆਪਣੀ ਸ੍ਰੀ ਮੁੱਖ ਬਾਗ ਉਚਾਰਨ ਕੀਤੀ ਹੈ ਉਹਦੀਆਂ ਵਿਦਵਾਨਾਂ ਵਿੱਚ ਦੋ ਰਾਵ ਹਨ। ਇੱਕ ਤਾਂ ਹੈ ਵੀ ਡਾਕਟਰ ਚਰਨ ਸਿੰਘ ਜੀ ਨੇ ਬਾਣੀ ਬਿਓਰੇ ਵਿੱਚ ਉਹਨਾਂ ਨੇ ਹਵਾਲਾ ਦਿੱਤਾ ਹੈ ਵੀ ਇਹ ਪੁਰਾਤਨ ਜਨਮ ਸਾਖੀ ਵਿੱਚ ਇਹ ਉਪਦੇਸ਼ ਚਤੁਰਦਾਸ ਨਾਮੇ ਬਨਾਰਸ ਦੇ ਪਾਧੇ ਪ੍ਰਤੀ ਲਿਖਿਆ ਹੈ ਤੇ ਕੁਝ ਇਹ ਐਸਾ ਵੇਰਵਾ ਵੀ ਮਿਲਦਾ। ਪਰ ਸ੍ਰੀਮਾਨ ਡਾਕਟਰ ਚਰਨ ਸਿੰਘ ਜੀ ਨੇ ਆਪਣੀ ਬਾਣੀ ਬਿਓਰੇ ਵਿੱਚ ਇਹ ਖਿਆਲ ਦਿੱਤਾ ਹੈ, ਉਹ ਜਾਣਨਾ ਉਹ ਵੀ ਜ਼ਰੂਰੀ ਹੈ, ਸੰਪਰਦਾ ਦੇ ਵਿੱਚ ਚੱਲਿਆ ਆ ਰਿਹਾ ਉਹ ਆਪਾਂ ਮੁੱਖ ਰੱਖਣਾ ਹੈ। ਉਹ ਕਹਿੰਦੇ ਵੀ ਦੱਖਣੀ ਇੱਕ ਰਾਗਣੀ ਦਾ ਨਾਮ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੋਰ ਰਾਗਾਂ ਦੇ ਨਾਲ ਦੱਖਣੀ ਪਦ ਆਇਆ ਜਿਸ ਦਾ ਮਤਲਬ ਇਹ ਹੁੰਦਾ ਕਿ ਦੱਖਣੀ ਰਾਗਣੀ ਉਸ ਰਾਗ ਦੇ ਨਾਲ ਮਿਲਾਈ ਗਈ ਹੈ। ਉਹਨਾਂ ਨੇ ਮਿਸਾਲ ਦਿੱਤੀ ਹੈ ਜਿਵੇਂ ਬਡਹੰਸ ਰਾਗ ਦੇ ਅੰਦਰ ਬਡਹੰਸ ਮਹੱਲਾ ਪਹਿਲਾ ਦੱਖਣੀ ਇਸੇ ਤਰ੍ਹਾਂ ਲਿਖੇਗਾ ਰਾਮ ਕਲੀ ਮਹੱਲਾ ਪਹਿਲਾ ਦੱਖਣੀ ਓਅੰਕਾਰ। ਸੋ ਦੱਖਣੀ ਰਾਗ ਮਾਤਰ ਦੀ ਸੂਚਨਾ ਹੀ ਹੈ, ਰਾਗ ਰਾਮ ਕਲੀ ਦੱਖਣੀ ਓਅੰਕਾਰ ਨਾਮੇ ਜੋ ਮਹੱਲਾ ਪਹਿਲਾ ਦੀ ਬਾਣੀ ਹੈ ਗੁਰੂ ਨਾਨਕ ਸਾਹਿਬ ਦੀ ਰਾਮ ਕਲੀ ਮਹੱਲਾ ਪਹਿਲਾ ਇਹਦੇ ਵਿੱਚ ਦੱਖਣੀ ਓਅੰਕਾਰ ਨਾਮੇ ਬਾਣੀ ਹੈ। ਇਹ ਉਹਨਾਂ ਨੇ ਆਪਣੀ ਦਲੀਲ ਦਿੱਤੀ ਹੈ ਤੇ ਨਾਲ ਵਿਦਵਤਾ ਭਰਪੂਰ ਇੱਕ ਹੋਰ ਵੀ ਨਾਲ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਵੀ 35 ਜਿਹੜੇ ਅੱਖਰ ਨੂੰ ਵਰਨਮਾਲਾ ਪੰਜਾਬੀ ਦੇ ਕਹਿੰਦੇ 35 ਜਾਂ ਵਰਨਮਾਲਾ ਦੀ ਤਰ੍ਹਾਂ ਹੀ ਬਾਣੀ ਹੈ। ਇਸੇ 35 ਵਿੱਚ ਸੰਸਕ੍ਰਿਤੀ ਅੱਖਰ ਨੇ ਪੰਜਾਬੀ ਦੇ, ਇਹ ਗੁਰਮੁਖੀ ਦੇ 35 ਅੱਖਰ ਨੇ, ਸੰਸਕ੍ਰਿਤ ਦੇ ਜਿਹੜੇ 52 ਅੱਖਰ ਨੇ ਤੇ ਉਹਨਾਂ ਦੇ ਵਿੱਚ ਜਿਵੇਂ ਪਾਧੇ ਪਹਿਲਾਂ ਪੜਾਉਂਦੇ ਸੀ ਉਹ ਪਹਿਲਾਂ ਕਹਿੰਦੇ ਓਨੁ ਸਿੱਧੰ ਇਸ ਤਰ੍ਹਾਂ ਦੇ ਅੱਖਰ ਸਾਹਿਬ ਜੀ ਲਿਖਦੇ ਆ ਤੇ ਉਹ ਲਿਖਦੇ ਆ ਡਾਕਟਰ ਸਾਹਿਬ ਵੀ ਇਹ ਅੱਖਰ ਲਏ ਗਏ ਨੇ, ਇਹ ਮੰਗਲ ਵਾਕ ਪਾਧੇ ਪੱਟੀ ਦੇ ਆਦਿ ਵਿੱਚ ਲਿਖਦੇ ਹੁੰਦੇ ਸਨ। ਗੁਰੂ ਜੀ ਨੇ ਪਾਧੇ ਨੂੰ ਆਪਣਾ ਆਦਰਸ਼ ਦੱਸਣ ਦੇ ਲਈ ਇਸ ਅੱਖਰਾਂ ਦਾ ਅਰਥ ਕਰਕੇ ਮਹਾਰਾਜ ਸਾਹਿਬ ਨੇ ਵਰਣ ਕੀਤਾ। ਜੋ ਅਰਥ ਇਸ ਵਾਕ ਵਿੱਚ ਹਨ ਉਹਨਾਂ ਨੂੰ ਨਹੀਂ ਲੈ ਰਹੇ, ਫਿਰ ਸੁਰ ਅੱਖਰ ਲਏ ਨੇ ਇਹਨਾਂ ਵਿੱਚ ਜਿਵੇਂ ਹਾਹਾ ਤੇ ਲੱਲਾ ਤੇ ਰਰੀ ਤੇ ਲਰੀ ਇਹ ਇਹਨਾਂ ਦੇ ਥਾਵੇਂ ਸੱਸਾ ਖੱਖਾ ਸੱਸਾ ਹਾਹਾ ਇਹਨਾਂ ਨੂੰ ਸਾ ਖਾ ਤੇ ਸੱਸਾ ਖੱਖਾ ਸੱਸਾ ਹਾਹਾ ਦੇ ਰੂਪ ਚ ਦਿੱਤਾ ਹੈ। ਫਿਰ ਅੱਗੇ 15, 16, 17 ਇਹ ਜਿਹੜੀਆਂ ਪੌੜੀਆਂ ਨੇ ਵਿਸ਼ੇਸ਼ ਕਰਕੇ ਵਿਚਾਰ ਇਉਂ ਜਾਪਦੀ ਹੈ ਕਿ ਭੁਲੇਖਾ ਵੀ ਪੈ ਜਾਂਦਾ ਹੈ ਕਿ ਇੱਥੇ ਵਾਹਵਾ ਤੇ ਗੱਗਾ ਇਹ ਕਿਉਂ ਆ ਗਏ, ਪਰ ਇਹਨਾਂ ਨੂੰ ਕੋਈ ਅੱਖਰ ਨਹੀਂ ਸਮਝਣਾ ਚਾਹੀਦਾ, ਇਹ ਇਸ ਲਈ ਬਾਣੀ ਵਿੱਚ ਆਏ ਨੇ ਕਿ ਵਾਹਵਾ ਤੇ ਗੱਗਾ ਦੇ ਅੰਤਰਗ ਸਮਝਣੇ ਚਾਹੀਦੇ ਨੇ ਤੇ ਇਸ ਕਰਕੇ ਵਾਹਵਾ ਵੀ ਉਹਨਾਂ ਦੇ ਨਾਲ ਵੇਲ ਖਾਂਦੇ ਹੈ 52 53 54 ਦੇ ਵਿੱਚ ਆਪਣਾ ਮਾਤੇ ਪਾਤੇ ਵੱਲ ਪੁਨਰਦ੍ਰਿਸ਼ਟੀ ਦੀ ਵਿਚਾਰ ਵਾਂਗੂ ਆਇਆ ਹੈ। 47 ਵਿੱਚ ਇਹ ਪੌੜੀਆਂ ਦੇ ਨਾਂ, 47 ਪੌੜੀ ਦੇ ਵਿੱਚ ਅੱਖਰ ਡਾੜਾ ਆਇਆ ਹੈ ਜੋ ਸੰਸਕ੍ਰਿਤ ਦੇ ਵਿੱਚ ਹੈ ਨਹੀਂ, ਪਰ ਡੱਡੇ ਨੂੰ ਹੇਠਾਂ ਨੁਕਤਾ ਲਾ ਕੇ ਨਾ ਬਿੰਦੀ ਲਾ ਕੇ ਤੇ ਉਸ ਨੂੰ ਰਾਹ ਦੀ ਥਾਂ ਤੇ ਹਿੰਦੀ ਵਾਲੇ ਇਹਨੂੰ ਵਰਤ ਲੈਂਦੇ। ਓਨਮ ਸਿੱਧੂ ਤੋਂ ਬਾਅਦ ਜੋ ਗੰਗਾ ਹੈ ਉਹ ਹੈ ਅਨੁਸਾਰ ਤਬਦੀਲੀ ਦੇ ਵਿੱਚ ਨੇਮ ਵਿਸਤਾਰ ਵਿੱਚ ਫੇਰ ਵੱਖਰੇ ਨੇ। ਇਸ ਪ੍ਰਕਾਰ ਦੀ ਇਹ ਉਹਨਾਂ ਨੇ ਡਾਕਟਰ ਸਾਹਿਬ ਦੀ ਵਿਚਾਰ ਹੈ, ਇਹ ਵੀ ਚਲੋ ਕਰਨੀ ਜ਼ਰੂਰੀ ਸੀ। ਪਰ ਇਸ ਦਾ ਸੰਪਰਦਾ ਦੇ ਵਿੱਚ ਐਸਾ ਹੈ ਕਿ ਜਿਸ ਵੇਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੱਖਣ ਦੇ ਇਲਾਕੇ ਵਿੱਚ ਜੀਵਾਂ ਨੂੰ ਜੀ ਦਾਨ ਦੇਣ ਵਾਸਤੇ ਵਿਚਰ ਰਹੇ ਸਨ, ਉਹ ਦੱਖਣ ਦੇਸ਼ ਵਿੱਚ ਨਰਮਦਾ ਨਦੀ ਦੇ ਕਿਨਾਰੇ ਓਮਕਾਰ ਨਾਮੇ ਇੱਕ ਸ਼ਿਵਾਂ ਦਾ ਮੰਦਰ ਹੈ ਜੋ ਮੱਧ ਹਿੰਦ ਦੇ ਵਿਚਕਾਰ ਨਿਮਾਨਗੜ੍ਹ ਦੇ ਵਿੱਚ ਹੈ। ਉਹ ਮੰਦਰ ਦੇ ਵਿੱਚ ਇੱਕ ਪਾਧਾ ਬੱਚਿਆਂ ਦੇ ਤਾਹੀਂ ਪੜ੍ਹਾ ਰਿਹਾ ਸੀ ਤੇ ਮਹਾਰਾਜ ਸਾਹਿਬ ਜੀ ਚਲੇ ਗਏ। ਸਤਿਗੁਰੂ ਜੀ ਨੇ ਪਾਧੇ ਨੂੰ ਪੁੱਛਿਆ ਕਿ ਇਹ ਪਾਧਾ ਜੀ ਇਹ ਤੁਸੀਂ ਕੀ ਕਰ ਰਹੇ ਹੋ? ਕਹਿੰਦੇ ਜੀ ਮੈਂ ਬੱਚਿਆਂ ਨੂੰ ਪੜ੍ਹਾ ਰਿਹਾ। ਮਹਾਰਾਜ ਕਹਿੰਦੇ ਜੋ ਅੱਖਰ ਪੜ੍ਹਾ ਰਿਹਾ ਇਹਨਾਂ ਦਾ ਅਰਥ ਜਾਣਦੇ ਤੂੰ? ਇਹ ਉਹ ਪਾਧਾ ਨਾ ਸਮਝਣਾ ਜਿਹੜਾ ਰਾਏ ਪੁੰਜ ਦੀ ਤਲਵੰਡੀ ਦੇ ਸੀ, ਉਹਦਾ ਨਾਂ ਸੀ ਗੋਪਾਲ ਪਾਧਾ। ਇਹ ਪਾਧਾ ਹੋਰ ਹੈ ਤੇ ਬਚਨ ਉਸੇ ਤਰ੍ਹਾਂ ਦਾ ਹੋਇਆ। ਉਸ ਪਾਧੇ ਨੂੰ ਵੀ ਪੁੱਛਿਆ ਸੀ ਮਹਾਰਾਜ ਨੇ। ਪਾਧਾ ਕਹਿਣ ਲੱਗਿਆ ਜੀ ਮੈਂ ਇਹਨਾਂ ਅੱਖਰਾਂ ਦੇ ਅਰਥ ਨਹੀਂ ਜਾਣਦਾ। ਇਹਨਾਂ ਅੱਖਰਾਂ ਦੁਆਰਾ ਸੰਸਾਰ ਦੇ ਵਿਹਾਰਾਂ ਵਿੱਚ ਪ੍ਰਵਿਰਤ ਹੋਣ ਦੇ ਲਈ ਉਹਦੀ ਬਾਬਤ ਇਹ ਅੱਖਰ ਮੇਰੇ ਕੋਲ ਬੱਚੇ ਲੋਕ ਭੇਜਦੇ ਆ, ਮੈਂ ਉਹਨਾਂ ਨੂੰ ਪੜ੍ਹਾ ਦਿੰਦਾ, ਬੱਚਿਆਂ ਨੂੰ ਦੱਸ ਰਿਹਾ। ਇਹਨਾਂ ਅੱਖਰਾਂ ਦੇ ਅਰਥ ਜੇ ਤੁਸੀਂ ਮਹਾਰਾਜ ਕਿਰਪਾ ਕਰੋ ਮੈਨੂੰ ਸੁਣਾ ਦਿਓ। ਜਿਗਿਆਸਾ ਭਾਵ ਜਾਗ ਪਿਆ ਉਹਦੇ ਵਿੱਚ, ਨਿਮਰਤਾ ਵਿੱਚ ਆ ਗਿਆ, ਹੰਕਾਰ ਨਹੀਂ ਕੀਤਾ ਵੀ ਮੈਂ ਪਾਧਾ, ਤੇ ਤੁਸੀਂ ਕਿਰਪਾ ਕਰਕੇ ਮਹਾਰਾਜ ਜਾਣ ਦੋ ਮੈਂ ਤਾਂ ਨਹੀਂ ਇਹ ਅਰਥ ਜਾਣਦਾ। ਉਸ ਵੇਲੇ ਗੁਰੂ ਸਾਹਿਬ ਜੀ ਨੇ ਜਿਹੜਾ ਪੱਟੀ ਦੇ ਉੱਪਰ ਓਅੰਗ ਨਮਹਿ ਸਿੱਧੰ ਇਹ ਅੱਖਰ ਲਿਖੇ ਹੋਏ ਸੀ, ਓਅੰਗ ਨਮਹਿ ਸਿੱਧੰ, ਤੇ ਇਹ ਅੱਖਰ ਲਿਖੇ ਹੋਏ ਪੜ੍ਹ ਕੇ ਮਹਾਰਾਜ ਸਾਹਿਬ ਨੇ ਇਹਨਾਂ ਦਾ ਹੀ ਸਿਧਾਂਤ ਦੱਸਿਆ। ਪਹਿਲਾਂ ਇੱਥੋਂ ਸ਼ੁਰੂ ਕਰਦੇ ਨੇ। ਇਸ ਕਰਕੇ ਜਿਸ ਪ੍ਰਕਾਰ ਰਾਮਕਲੀ ਰਾਗਣੀ ਦੇ ਵਿੱਚ ਇਹ ਦੱਖਣੀ ਓਂਕਾਰ ਨਾਮੀ ਬਾਣੀ ਉਚਾਰਨ ਕੀਤੀ ਹੈ ਤੇ ਜਿਸ ਪ੍ਰਕਾਰ ਵਿਚਾਰ ਆ ਰਹੀ ਹੈ ਸੁਣੋ ਜੀ।
ਰਾਮਕਲੀ ਮਹੱਲਾ ਪਹਿਲਾ ਦੱਖਣੀ ਓਅੰਕਾਰ,
ਤੇ ਰਾਮਕਲੀ ਰਾਗਣੀ ਹੈ ਇਹਦੇ ਵਿੱਚ ਦੱਖਣੀ ਓਂਕਾਰ ਨਾਮੇ ਬਾਣੀ ਉਚਾਰਨ ਸ੍ਰੀ ਗੁਰੂ ਨਾਨਕ ਦੇਵ ਜੀ ਕਰਦੇ ਨੇ। ਮਹੱਲਾ ਪਹਿਲਾ ਦਾ ਭਾਵ ਇਹ ਹੈ ਤੇ ਇਹ ਪਾਧੇ ਨੂੰ ਸੰਬੋਧਨ ਕਰਕੇ ਸਾਂਝਾ ਉਪਦੇਸ਼ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਕਲ ਜਨ ਤਾਂ ਉਸ ਵੇਲੇ ਮਹਾਰਾਜ ਸਾਹਿਬ ਜੀ ਨੇ ਫਿਰ ਇਹ ਉਪਦੇਸ਼ ਕਰਨ ਤੋਂ ਪਹਿਲਾਂ ਵਸਤੂ ਨਿਰਦੇਸ਼ ਮੰਗਲ ਕਰਦੇ ਹੈ ਤੇ ਉਹ ਮੰਗਲ ਦੀ ਵਿਚਾਰ ਮਹਾਰਾਜ ਸਾਹਿਬ ਜੀ ਦੱਸਦੇ ਨੇ। ਸੁਣੋ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼, ਸਤਨਾਸ ਤੋਂ ਰਹਿਤ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ। ਸਤਿਗੁਰ ਪ੍ਰਸਾਦ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਤੇ ਮਹਾਰਾਜ ਸਾਹਿਬ ਜੀ ਇਹ ਅੱਖਰ ਲਿਖ ਕੇ ਸਤਿਗੁਰ ਪ੍ਰਸਾਦ ਤੇ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਅੱਗੇ ਹੁਣ ਮਹਾਰਾਜ ਸਾਹਿਬ ਜੀ ਫਿਰ ਇਹ ਦੱਖਣੀ ਓਅੰਕਾਰ ਨਾਮ ਜਿਹੜੀ ਬਾਣੀ ਹੈ ਤੇ ਉਹ ਆਪ ਜੀ ਉਚਾਰਨ ਕਰਦੇ ਨੇ। ਇਹਦੇ ਚ ਮਹਾਰਾਜ ਸਾਹਿਬ ਜੀ ਜਿਸ ਪ੍ਰਕਾਰ ਕਥਨ ਕਰਦੇ ਨੇ ਸੁਣੋ ਜੀ।
ਓਅੰਕਾਰ ਬ੍ਰਹਮਾ ਉਤਪਾਤ,
ਮਹਾਰਾਜ ਕਹਿੰਦੇ ਪਹਿਲਾਂ ਓਅੰਕਾਰ ਅੱਖਰ ਲੈਂਦੇ ਜਿਹੜਾ ਉਹ ਪਿੱਛੇ ਦੱਸਿਆ ਸੀ ਨਾ ਵੀ ਪਾਧੇ ਹੋ ਪੱਟੀ ਦੇ ਉੱਤੇ ਜਿਹੜਾ ਲਿਖਦੇ ਉਹ ਲਿਖਦੇ ਓਅੰਗ ਨਮਹਿ ਸਿੱਧੰ। ਹੁਣ ਇਹ ਤੁਸੀਂ ਧਿਆਨ ਰੱਖਣਾ ਵੀ ਪਹਿਲਾਂ ਓਅੰਗ ਦੇ ਅਰਥ ਹੋਣਗੇ, ਫਿਰ ਨਮਹਿ ਦੇ ਹੋਣਗੇ, ਫਿਰ ਸਿੱਧੰਗ ਦੇ ਹੋਣਗੇ। ਅਰਥ ਭਾਵ ਤੋਂ ਥੋੜੀ ਜਿਹੀ ਗੂੜੀ ਹੈ ਅੱਜ ਦੀ ਵਿਚਾਰ ਤੇ ਇਸ ਪ੍ਰਕਾਰ ਜਿਹੜਾ ਓਅੰਕਾਰ ਹੈ ਹੁਣ ਇਹਦੇ ਮਹਾਰਾਜ ਸਾਹਿਬ ਜੀ ਅਰਥ ਕਰਦੇ ਨੇ। ਓਅੰਕਾਰ ਮੰਗਲ ਰੂਪ ਹੈ, ਪਰਮੇਸ਼ਰ ਨੇ ਜਿਹੜਾ ਮੰਗਲ ਰੂਪ ਹੈ ਪਰਮੇਸ਼ਰ, ਉਹ ਪਰਮੇਸ਼ਰ ਨੇ ਸ਼ਬਦ ਦੁਆਰਾ ਓਅੰਕਾਰ ਸ਼ਬਦ ਦੁਆਰਾ ਤੇ ਕਮਲ ਦੀ ਨਾਲੀ ਵਿੱਚੋਂ ਬ੍ਰਹਮਾ ਨੂੰ ਉਤਪੰਨ ਪੈਦਾ ਕੀਤਾ। ਓਅੰਕਾਰ ਬ੍ਰਹਮਾ ਉਤਪਤ ਜਾਂ ਓਅੰਕਾਰ ਪਰਮੇਸ਼ਰ ਨੇ ਸ਼ਬਦ ਦੁਆਰਾ ਸਥੂਲ ਤੱਤ ਰਚ ਕੇ ਅਸੂਲ ਸ੍ਰਿਸ਼ਟੀ ਰਚੀ, ਸੂਖਮ ਤੱਤਾਂ ਦੁਆਰਾ ਸੂਖਮ ਸ੍ਰਿਸ਼ਟੀ ਉਤਪੰਨ ਕੀਤੀ ਹੈ ਤੇ ਇਸ ਕਰਕੇ ਓਅੰਕਾਰ ਆਦਿ ओंकार शब्द का भी आदि वह निराकार वाहिगुरु है, कथनी अनाद। तो सब तो पहला ओंकार धुन ही निराकार दे विचों होई है। यह उस वेले की गल है जदों सारे इस तरह अंत हुंद इस तरह का गुवारे गुवार सी माया का यहोजा पर्दा पाया है। छत्ती युग की उस निराकार ने समाधि दे विच स्थित होना कीता। उस वेले छत्ती युग जिहड़े ने युग छत्ती की ओह गुबारा तू आपे जाणे सिरजनहारा। हे मेरे वाहिगुरु जदों छत्ती युग का यह गुबार पैदा किया होर नहीं कोई जानता तू जानता है। वह जिहड़े छत्ती युग से भाव की है भी जदों सृष्टि की उत्पत्ति का संकल्प लिया परमेश्वर ने जीवन का कर्म फल देन वास्ते उस वेले फिर अपने स्वरूप दे विचों परमेश्वर वाहिगुरु ने ते जेड़े ये तत् ने जिमें पानी है पानी पैदा कर दिता होर कुछ नहीं है पानी पानी है उहदे विचों अपने स्वरूप दे विचों एक नाली पैदा कर दिती उहदे विचों कमल फुल पैदा कर दिता कमल फुल दे विचों ब्रह्मा दा स्वरूप बना दिता। ते महापुरखां नूं पुछिया सी किसे ने संत ग्यानी सुंदर सिंह जी पिंडरां वालिआं नूं कहिंदे जी ओह नाली कहिड़ी सी महापुरख कहिंदे भाई माया रूप नाली सी होर नाली नहीं सी कोई भी माया भी उस तरह की बणतर बना दिती माया रूप नाली सी ते ओह मायावी शक्ति दे नाल फिर उन्होंने ब्रह्मा नूं पैदा किया ते ब्रह्मा नूं इह भरेखा हो गया भी मेरा रचयिता कोई नहीं कहिंदा मैं हाँ जां फिर ये पानी है कमल फुल है मैं कितों पैदा होया अपने आप ती शक होगी फिर अंदर होया भी होर तो कुछ है नहीं मैं कमल दे विचों कहिंदा मैं एडा वड़ा स्थूल शरीर है मेरा ते कमल मैनू किवें पैदा कर सकदा है। उन्हें कहा भी चलो परीक्षा करके देख लें उन्हें एक पासे नूं टेढ़ा जा होके सजी लत कढ़ी कमल दे मार दित्ती ते परमेश्वर ने पहला अपना बिरद पालिया जिवें कोई बड़ा किसे छोटे की गलती करी तो माफ ही कर दिंदा भी चलो कोई गल नहीं इन्हें की उन्हें फिर दुबारे मारी परमेश्वर ने कहा भी तू यह गलती कर रहा है तू अपने जिस थान तो पैदा होया उदा ही निरादर कर रहा फिर जब तीसरी लत मारी कमल नाली का मूंह खोल दिता वो एडा वड़ा मूंह खोल दिता जिवें खूह दे विच रोड डिगदा ऐं डिगया ब्रह्मा उहदे विच लत्तां तहां नूं सिर हेठां नूं गेड़े खांदा खांदा कदे सिर हेठां लत्तां तहां कदे सिर तहां हो जांदा लत्तां ठां हो जांदियां घुमा दिता जिवें लाटू घुमदा घूमी गया ते आप सिरजनहार समाधि लै के बह गए। ਇਹ ਗੱਲ ਜਿਹੜੀ ਹੈ ਵੀ ਹੋਰ ਕਿਸੇ ਥਾਂ ਤੋਂ ਪ੍ਰਾਪਤ ਨਹੀਂ ਸੀ ਹੋ ਸਕਦੀ ਗੁਰੂ ਸਾਹਿਬ ਆਪ ਨਿਰਾਕਾਰ ਦਾ ਸਰੂਪ ਹਨ ਓਲਾ ਰੱਖ ਕੇ ਗੱਲ ਕਰਦੇ ਕਹਿੰਦੇ ਯੁਗ ਛੱਤੀ ਕਿਉਂ ਗੁਬਾਰਾ ਤੂੰ ਆਪੇ ਜਾਣੇ ਸਿਰਜਣਹਾਰ 18 ਯੁਗ ਇਹਨੂੰ ਹੇਠਾਂ ਨੂੰ ਜਾਂਦੇ ਨੂੰ ਹੋ ਗਏ ਫਿਰ ਇਸ ਨੂੰ ਸਿਰਜਣਹਾਰ ਚੇਤੇ ਆਇਆ ਇਹਨੇ ਕਿਹਾ ਇਹ ਪਰਮੇਸ਼ੁਰ ਹੇ ਮੈਨੂੰ ਪੈਦਾ ਕਰਨ ਵਾਲੀ ਸ਼ਕਤੀ ਮੈਂ ਅਣਜਾਣ ਹਾਂ ਤੇ ਤੋਂ ਮੈਂ ਤੈਨੂੰ ਜਾਣਦਾ ਨਹੀਂ ਕਿਹਨੇ ਪੈਦਾ ਕੀਤੇ ਹੁਣ ਮੈਂ ਤੇਰੇ ਚਰਨਾਂ 'ਚ ਦਰਖਾਸਤ ਕਰਦਾ ਮੈਂ ਤੰਗ ਬਹੁਤ ਹੋ ਗਿਆ ਤੂੰ ਮੈਨੂੰ ਉਸੇ ਥਾਂ ਤੇ ਉੱਪਰ ਖੁੱਲੇ ਥਾਂ ਤੇ ਆਕਾਸ਼ ਦੇ ਹੇਠਾਂ ਮੈਨੂੰ ਉਸੇ ਥਾਂ ਤੇ ਭੇਜ ਦੇ। ਭਗਵਾਨ ਜੀ ਨੇ ਦਇਆ ਕੀਤੀ ਤੇ ਉਹ ਜਿਵੇਂ ਹੇਠਾਂ ਨੂੰ ਆਇਆ ਉਸੇ ਤਰ੍ਹਾਂ ਭੇਕ ਹੁੰਦਾ ਨਹੀਂ ਤਾਂ ਉੱਪਰ ਨੂੰ ਤਾਂ ਚੀਜ਼ ਔਖੀ ਆਉਂਦੀ ਹੈ ਹੇਠਾਂ ਨੂੰ ਛੇਤੀ ਜਾਂਦੀ ਹੈ ਇਹ ਵਾਹਿਗੁਰੂ ਦੀ ਰਚਨਾ ਹੈ। 18 ਯੁੱਗ ਫੇਰ ਲਾ ਤੇ ਉੱਪਰ ਲਿਆਉਣੇ 36 ਯੁੱਗ ਹੋ ਗਏ 36 ਯੁੱਗ ਦੀ ਸਮਾਧੀ ਜਿਹੜੀ ਲਾਈ ਹੈ ਇਹ 9 ਯੁੱਗ ਦੇ ਵਿੱਚ ਇੱਕ ਇੱਕ ਅੱਖਰ ਤਿਆਰ ਕੀਤਾ ਸੰਸਾਰ ਦੇ ਭਲੇ ਵਾਸਤੇ 9 ਯੁੱਗ ਸਮਾਧੀ ਦੇ ਵਿੱਚ 22 ਅੱਖਰ ਨੂੰ ਸੋਧਦੇ ਰਹੇ ਉਹਦੇ ਸ਼ਕਤੀ ਭਰਦੇ ਰਹੇ ਫਿਰ ਹਾਹੇ ਅੱਖਰ ਨੂੰ ਫਿਰ ਗੱਗੇ ਅੱਖਰ ਨੂੰ ਫਿਰ ਹਾਰੇ ਅੱਖਰ ਨੂੰ ਇਹ 4 ਅੱਖਰ ਐਡੇ ਸ਼ਕਤੀਸ਼ਾਲੀ ਨਿਰੰਕਾਰ ਦੇ ਬਣਾਏ ਹੋਏ ਨੇ ਕਿਸੇ ਹੋਰ ਦੇ ਨਹੀਂ ਤੇ ਬ੍ਰਹਮਾ ਨੂੰ ਜਿਹੜਾ ਫਿਰ ਜਦੋਂ ਬ੍ਰਹਮਾ ਮੁੜ ਕੇ ਉਸੇ ਥਾਂ ਤੇ ਸਥਾਪਨ ਹੋ ਗਿਆ ਇਹਨੇ ਕਿਹਾ ਇਹ ਪਰਮੇਸ਼ੁਰ ਆਕਾਸ਼ਵਾਣੀ ਹੋਈ ਬ੍ਰਹਮਾ ਜੇ ਤੂੰ ਹੰਕਾਰ ਨਾ ਕਰਦਾ ਤਾਂ ਸ੍ਰਿਸ਼ਟੀ ਸਾਜਣ ਦੇ ਯੋਗ ਸੀ ਤੇਰੇ ਹੰਕਾਰ ਨੇ ਤੇ ਤੇਰੇ ਕੋਲੋਂ ਅਧਿਕਾਰ ਖਤਮ ਕਰ ਦਿੱਤਾ ਹੁਣ ਤੂੰ ਤਪ ਕਰ ਤਪ ਕਰ ਤਪ ਕਰ ਨਾਨਕ ਪ੍ਰਕਾਸ਼ ਬਾਜ ਨੇ 3 ਵਾਰੀ ਕਿਹਾ ਵੀ ਤਪ ਕਰ ਫਿਰ ਤੂੰ ਇਹਦੇ ਯੋਗ ਹੋਏ ਤੇ ਉਸ ਵੇਲੇ ਬਰਮਾ ਨੂੰ ਜਿਹੜਾ ਸਫੁਰਨ ਕਰਾਇਆ, ਵਾਹਵਾ ਅੱਖਰ ਪੂਰਾ ਨਹੀਂ ਦਿੱਤਾ ਮਹਾਰਾਜ ਨੇ, ਵਾਹਵਾ ਅੱਖਰ ਬੀਜ ਦੇ ਦਿੱਤਾ। ਉਸ ਤੋਂ ਬੀਜ ਅੱਖਰ ਤੋਂ ਬਣਿਆ ਜਿਹੜਾ ਦੁਆਦਸ਼ੀ ਅੱਖਰ ਸਤਯੁਗ ਦਾ ਜਾਪ ਬਣਿਆ, ਜਿਹੜਾ ਧਰੂ ਨੇ ਜਪਿਆ, ਪ੍ਰਹਲਾਦ ਨੇ ਜਪਿਆ, ਉਹ ਵਾਸਦੇਵ ਅੱਖਰ ਜਿਹੜਾ ਉਹ ਦਿੱਤਾ। ਉਹ ਨਮੋ ਗਹੁਗਤੇ ਵਾਸਦੇਵਾਏ, ਇਹ ਅੱਖਰ ਬਰਮਾ ਨੇ ਪ੍ਰਚਲਿਤ ਕੀਤਾ ਜਿਹੜਾ ਸਤਯੁਗ ਦੇ ਭਗਤ ਜਪਦੇ ਰਹੇ, ਪਰ ਮੂਲ ਰੂਪ ਦੇ ਵਿੱਚ ਵਾਹਵਾ ਹੀ ਹੈ ਇਹਦੇ। ਫਿਰ ਅੱਗੇ ਤ੍ਰੇਤੇ ਵਿੱਚ ਮਨ ਰਾਜੇ ਨੂੰ ਤੇ ਫਿਰ ਦੁਆਪਰ ਦੇ ਵਿੱਚ ਕਲਯੁਗ ਦੇ ਵਿੱਚ ਇਹ ਸਾਰਿਆਂ ਭਗਤਾਂ ਨੂੰ ਇੱਕ ਇੱਕ ਜਿਹੜਾ ਅੱਖਰ ਹੈ ਨਾ, ਤੇ ਹਾਹਾ ਅੱਖਰ ਜਿਹੜਾ ਹੈ ਇਹ ਸਾਧ ਜੀ ਉਸ ਨੂੰ ਪ੍ਰਾਪਤ ਹੋਇਆ ਮਨ ਰਾਜੇ ਨੂੰ, ਉਹਨੇ ਹਰੀ ਜਾਪ ਸ਼ੁਰੂ ਕੀਤਾ। ਤ੍ਰੇਤੇ ਦੇ ਵਿੱਚ ਫਿਰ ਜਿਹੜਾ ਸਾਧ ਜੀ ਸ਼ਬਦ ਸੀ, ਕਿਉਂਕਿ ਪਹਿਲਾਂ ਬਾਅਦ ਦੇ ਵਿੱਚ ਯੁੱਗਾਂ ਦੀ ਤਬਦੀਲੀ ਜਿਹੜੀ ਹੈ ਨਾ, ਇਹ ਚੱਕਰ ਇਸ ਕਰਕੇ ਵੀ ਪੈਂਦਾ ਹੈ, ਪਹਿਲਾਂ ਪਰਮੇਸ਼ਰ ਨੇ ਸਤਯੁਗ, ਸਤਯੁਗ ਤੋਂ ਬਾਅਦ ਸਾਧ ਜੀ ਤ੍ਰੇਤਾ, ਦੁਆਪਰ ਤੇ ਕਲਯੁਗ, ਤੇ ਸਤਯੁਗ ਇੱਕ, ਦੁਆਪਰ ਦੋ, ਤ੍ਰੇਤਾ ਤਿੰਨ, ਕਲਯੁਗ ਚਾਰ, ਇਹ ਯੁੱਗ ਬਦਲਿਆ ਸੀ। ਨਹੀਂ ਤਾਂ ਸਤਯੁਗ ਤੋਂ ਬਾਅਦ ਪਹਿਲਾਂ ਦੂਆ ਹੁੰਦਾ, ਦੁਆਪਰ ਆਉਣਾ ਸੀ, ਪਰ ਸਤਯੁਗ ਤੋਂ ਬਾਅਦ ਤ੍ਰੇਤਾ ਆਇਆ। ਉਹ ਭਗਤ ਦੇ ਕਹਿਣ ਤੋਂ ਹੋਇਆ ਜਿਹੜਾ ਉਹ ਲੰਮੇ ਪ੍ਰਸੰਗ ਨੇ। ਇਸ ਕਰਕੇ ਜਿਹੜਾ ਤ੍ਰੇਤੇ ਦਾ ਜਿਹੜਾ ਜਾਪ ਸੀ ਜਿਹੜਾ ਨਾ, ਕਿ ਉਹ ਸਤਯੁਗ ਤੋਂ ਬਾਅਦ ਜਿਹੜਾ ਨਾ, ਉਹ ਜਿਸ ਪ੍ਰਕਾਰ ਫਿਰ ਇਹ ਮਨ ਰਾਜਾ ਹੋਇਆ ਜਾਂ ਮਹਾਰਿਸ਼ੀ ਵਿਆਸ ਜੀ ਹੋਏ, ਗੱਗਾ ਅੱਖਰ ਹੋਣਾ, ਸ਼ੰਕਰਾਚਾਰੀਆ ਨੂੰ ਰਾਰਾ ਅੱਖਰ ਹੋਇਆ, ਇਹ ਵਾਹਿਗੁਰੂ ਮੰਤਰ ਦੇ ਕਿਤੇ ਫੇਰ ਖੁੱਲ੍ਹ ਕੇ ਵਿਚਾਰ ਹੋਜੂਗੀ, ਹੁਣ ਆਪਾਂ ਕਥਾ ਬਹੁਤੀ ਲੇਟ ਨਾ ਕਰੀਏ। ਤੇ ਬ੍ਰਹਮਾ ਨੂੰ ਇਹ ਵਾਹਵਾ ਅੱਖਰ ਸੰਪੂਰਨ ਹੋਇਆ, ਤੇ ਇਸ ਕਰਕੇ ਫਿਰ ਤੇ ਜਿਹੜਾ ਫਿਰ ਮਨ ਰਾਜਾ ਸੀ ਉਹਨੂੰ ਹਰ ਅੱਖਰ ਸੰਪੂਰਨ ਹੋਇਆ, ਤੇ ਇਸੇ ਪ੍ਰਕਾਰ ਫਿਰ ਦੁਆਪਰ ਦੇ ਵਿੱਚ ਜਿਹੜਾ ਗੋਬਿੰਦ ਅੱਖਰ ਹੈ ਇਹ ਗੱਗਾ ਮੂਲ ਰੂਪ ਦੇ ਵਿੱਚ ਵਿਆਸ ਸੀ ਜੀ ਨੂੰ ਹੋਇਆ, ਸੰਪੂਰਨ ਹੋਇਆ। ਸ਼ੰਕਰਾਚਾਰੀ ਕਲਯੁਗ ਚ ਹੁਣ ਰਾਰਾ ਅੱਖਰ ਸੰਪੂਰਨ ਹੋਇਆ, ਵਾਹਿਗੁਰੂ, ਇਹ ਫਿਰ ਵਾਹਿਗੁਰੂ ਅੱਖਰ ਇਉਂ ਬਣਿਆ, ਤੇ ਗੁਰਸਿੱਖਾਂ ਨੂੰ ਸੰਪੂਰਨ ਮਿਲਿਆ, ਬਾਕੀ ਦੇ ਯੁੱਗਾਂ ਦੇ ਭਗਤਾਂ ਨੂੰ ਇੱਕ ਇੱਕ ਅੱਖਰੇ ਮਿਲਿਆ। ਇਹ ਗੁਰੂ ਗੋਬਿੰਦ ਸਿੰਘ ਨੇ ਦਸਮ ਦੀ ਬਾਣੀ ਵਿੱਚ ਪੂਰਾ ਨਿਰਣਾ ਕੀਤਾ। ਖੈਰ, ਇਉਂ ਫਿਰ ਬ੍ਰਹਮਾ ਨੂੰ ਜਦੋਂ ਉਤਪਤ ਕੀਤਾ, ਤੂੰ ਆਪ ਹੀ ਜਾਣਦਾ, ਨਾਵ ਕਮਲ ਤੇ ਬ੍ਰਹਮਾ ਉਪਜੇ, ਵੇਦ ਪੜਾ ਮੁਖ ਕੰਠ ਸਵਾਰ, ਤਾਂ ਕੋ ਅੰਤ ਨਾ ਜਾਈ ਲਖਣਾ, ਆਪਦ ਜਾਤ ਰਹੇਗਾ ਵਾਰ, ਘੁੰਮਦਾ ਰਿਹਾ ਉਹਦੇ ਚ। ਫਿਰ ਮਹਾਰਾਜ ਨੇ ਚਾਰੇ ਵੇਦਾਂ ਦਾ ਗਿਆਨ ਉਹਨੂੰ ਦਿੱਤਾ, ਚਾਰੇ ਵੇਦ ਬ੍ਰਹਮਾ ਕੋ ਦੀਏ ਪੜ ਪੜ ਕਰੇ ਵਿਚਾਰੀ। ਇਸ ਕਰਕੇ ਓਅੰਕਾਰ ਉਤਪਾਤੀ ਕੀਆ ਦਿਨ ਸਭ ਰਾਤੀ, ਬਾਣ ਤ੍ਰਿਣ ਤ੍ਰਿਪਣ ਪਾਣੀ, ਚਾਰ ਵੇਦ ਚਾਰੇ ਖਾਣੀ, ਖੰਡ ਦੀਪ ਸਭ ਲੋਆ, ਇਹ ਕਵਾਵੈ ਤੇ ਸਭ ਹੋਆ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਫਰਮਾਨ ਕਰਦੇ, ਪ੍ਰਥਮੇ ਓਅੰਕਾਰ ਤਿੰਨ ਕਹਾ, ਸੋ ਤਨਪੂਰ ਜਗਤ ਮੋਰਹਾ। ਤੇ ਇਸ ਕਰਕੇ ਕਹਿੰਦੇ, ਤਾਂ ਤੇ ਜਗਤ ਪਿਓ ਵਿਸਤਾਰਾ, ਪੁਰਖ ਪ੍ਰਕਿਰਤੀ ਜਬ ਦੂਹੂ ਵਿਚਾਰਾ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਾਣੀ ਹੈ। ਤੇ ਪ੍ਰਾਣ ਸੰਗਲੀ ਦੇ ਵਿੱਚ ਐਸਾ ਆਇਆ, ਸਬਦੋ ਧਰਤੀ ਸਬਦੋ ਆਕਾਸ਼, ਸਬਦੋ ਸ਼ਬਦ ਕੀਆ ਪ੍ਰਗਾਸ਼। ਉਹ ਫਿਰ ਜਦੋਂ ਪਰਮੇਸ਼ਰ ਦੀ ਮਾਇਆ ਐਸੀ ਹੈ, ਮਦ ਕੈਪਟ ਦੋ ਦੈਤ ਪੈਦਾ ਕਰ ਦਿੱਤੇ, ਉਹ ਬਰਮਾ ਦੇ ਦੁਆਲੇ ਹੋ ਗਏ, ਕਹਿੰਦੇ ਤੈਨੂੰ ਖਾਣਾ ਸੀ। ਬਰਮਾ ਡਰ ਗਿਆ, ਉਹਨੇ ਪਰਮੇਸ਼ਰ ਦਾ ਚਿੰਤਨ ਕੀਤਾ, ਆਕਾਸ਼ਬਾਣੀ ਹੋਈ, ਬਰਮਾ ਕੋਈ ਨੀ ਤੂੰ ਤਪ ਕਰ, ਤੇਰੇ ਤਪ ਦੇ ਪ੍ਰਭਾਵ ਕਰਕੇ ਤੇ ਕੁਛ ਨੀ ਹੋਏਗਾ। ਫਿਰ ਭਗਵਾਨ ਜੀ ਉਹਦੀ ਸਹਾਇਤਾ ਵਿੱਚ ਆਏ, ਸਰਗੁਣ ਸਰੂਪ ਧਾਰਨ ਕਰਕੇ ਮਦ ਕੈਪਟ ਨੂੰ ਉਹਨਾਂ ਨੂੰ ਮਾਰਨਾ ਕੀਤਾ। ਤੇ ਇਸ ਪ੍ਰਕਾਰ ਦੇ ਪ੍ਰਸੰਗ ਨੇ, ਓਅੰਕਾਰ ਬਰਮਾ ਉਤਪਤ, ਐਂ ਫਿਰ ਬਰਮਾ ਦੇ ਓਅੰਕਾਰ ਸ਼ਬਦ ਦੁਆਰਾ ਇਹ ਸਾਰੀ ਸ੍ਰਿਸ਼ਟੀ ਵੀ ਉਤਪੰਨ ਕੀਤੀ ਹੈ ਤੇ ਬ੍ਰਹਮਾ ਨੂੰ ਪੈਦਾ ਕੀਤਾ। ਤੇ ਇਸ ਪ੍ਰਕਾਰ ਤਾਂ ਕਿ ਓਅੰਕਾਰ ਬ੍ਰਹਮਾ ਉਤਪਤ, ਉਹਦੀ ਉਤਪਤੀ ਹੋਈ ਹੈ। ਤੇ ਅੱਗੇ ਦੱਸਦੇ ਹਨ ਜੀ,
ਓਅੰਕਾਰ ਕੀਆ ਜਿਨ ਚਿੱਤ,
ਇਸ ਵੇਲੇ ਭੈ ਪੀਤ ਹੋ ਕੇ ਜਿਨ ਜਿਸ ਬ੍ਰਹਮਾ ਨੇ ਓਅੰਕਾਰ ਪਰਮੇਸ਼ੁਰ ਨੂੰ ਚਿੱਤ ਚੇਤੇ ਕੀਤਾ, ਓਅੰਕਾਰ ਪਰਮੇਸ਼ੁਰ ਨੂੰ ਜਿਨ ਜਿਸ ਬ੍ਰਹਮਾ ਨੇ ਚੇਤੇ ਕੀਤਾ, ਉਹਦੀ ਫਿਰ ਬ੍ਰਹਮਾ ਜਿਹੜਾ ਪ੍ਰਭੂ ਪਰਮੇਸ਼ਰ ਵਾਹਿਗੁਰੂ ਨੇ ਰੱਖਿਆ ਕਿਵੇਂ ਕੀਤੀ ਹੈ, ਮਧੂ ਤੇ ਕੈਟਵ ਨਾਮ ਦੇ ਦੈਤਾਂ ਨੂੰ ਮਾਰ ਕੇ ਰੱਖਿਆ ਕੀਤੀ, ਜਿਸ ਪਰਮੇਸ਼ਰ ਨੇ ਚਿੱਤ ਮਨ ਵਿੱਚ ਇੰਦਰੀਆਂ ਆਦਿ ਨੂੰ ਸਾਸ ਜੀ ਜਿਹਦੇ ਚ ਮਾਨ ਆਦਿ ਮਨ ਵੀ ਹੈ ਤੇ ਇੰਦਰੀਆਂ ਇਹਨਾਂ ਨੂੰ ਪੈਦਾ ਕੀਤਾ, ਉਸ ਨੇ ਚੇਤੇ ਕਰੋ, ਓਅੰਕਾਰ ਪਰਮੇਸ਼ਰ ਹੈ जिसने चित चेतना नू रचना कीता है, उतरी चेतना सृष्टि पैदा हुई है। हां जी दस दिन अगे
ओंकार सैल जुग पए,
ओंकार शब्द तो ही जुग चार, जुग दा अर्थ है क्योंकि चार नहे, इदा चार अर्थ लिया जांदा है। ਇਹਦੇ ਵਿੱਚ ਸਾਸਿੰਘ ਜੀ ਚਾਰੇ ਯੁੱਗ ਜਾਂ ਉਦਾਚਲ, ਅਸਤਾਚਲ, ਬਿੰਧਿਆਚਲ, ਮੰਦਰਾਚਲ ਤੇ ਸੁਮੇਰ ਪਰਬਤ, ਇਹ ਸੈਲ ਪੱਥਰ ਯਾਨੇ ਪਹਾੜ ਇਹ ਪਏ ਹੋਏ ਹਨ। ਯੁੱਗ ਚਾਰ ਯੁੱਗ ਹੋਏ ਤੇ ਇਹ ਇਤਿਹਾਸਕ ਪੰਜ ਜਿਹੜੇ ਪਰਬਤ ਹਨ, ਉਦਿਆਚਲ, ਅਸਤਾਚਲ, ਬਿੰਧਿਆਚਲ, ਮੰਦਰਾਚਲ, ਸੁਮੇਰ ਪਰਬਤ, ਇਹ ਸਾਰੇ ਸੈਲ ਪਰਬਤ ਪਏ ਹੋਏ। ਓਂਕਾਰ ਤੋਂ ਹੀ ਜੜ ਪਹਾੜ ਤੇ ਯੁੱਗ ਆਦਿ ਜੰਗਮ ਪੈਰਾਂ ਨਾਲ ਚੱਲਣ ਵਾਲੇ, ਇਹ ਦੂਜਾ ਅਰਥ ਕਰ ਲੈਣਾ। ਜੜ ਤੇ ਚੇਤਨ ਜੀ ਪੈਦਾ ਹੋਏ ਓਂਕਾਰ ਕਰਕੇ ਯੁੱਗ, ਯੁੱਗ ਤੋਂ ਭਾਵ ਹੈ ਦੋ, ਜੀਵ ਤੇ ਈਸ਼ਵਰ ਦੋ, ਪੁਰਖ ਤੇ ਪ੍ਰਕਿਰਤੀ ਆਦਿ ਭੇਦ ਦੋ ਪੈਦਾ ਹੋ ਗਏ। ਈਸ਼ਵਰ ਦੀ ਸਰਵਗਤਾ, ਜੀਵ ਦੀ ਅਲਪਗਤਾ ਆਦਿ ਇਹ ਭੇਦ ਪੈਦਾ ਹੋ ਗਏ।
ਓਂਕਾਰ ਭੇਦ ਨਿਰਮੈ,
ਓਅੰਕਾਰ ਪਰਮੇਸ਼ਵਰ ਦਾ ਸਿਮਰਨ ਕਰਨੇ ਕਰਕੇ ਹੀ ਚਾਰੇ ਵੇਦ ਨਿਰਭੈ ਉਤਪਦ ਹੋਏ, ਬ੍ਰਹਮਾ ਨੂੰ ਸਫੁਰਨ ਕੀਤੇ, ਕਿਉਂਕਿ ਚਾਰੇ ਵੇਦ ਬ੍ਰਹਮਾ ਕੋ ਦੀਏ, ਇਹ ਦਿੱਤੇ ਨੇ, ਉਸਨੂੰ ਪੜ ਪੜ ਕਰੇ ਵਿਚਾਰੇ, ਉਹਨਾਂ ਦੀ ਵਿਚਾਰ ਕਰਦਾ ਰਹਿੰਦਾ। ਇਹ ਚਾਰੇ ਵੇਦ ਪਰਮੇਸ਼ਵਰ ਵਾਹਿਗੁਰੂ ਨੇ ਨਿਰਮਾਣ ਇਹਨਾਂ ਦਾ ਕੀਤਾ। ਵੇਦ ਪੁਸਤਕ ਰੂਪ ਦੇ ਵਿੱਚ ਨਹੀਂ ਸੀ ਪਹਿਲਾਂ, ਇਹ ਗਿਆਨ ਰੂਪ ਦੇ ਵਿੱਚ ਸੀ। ਉਹ ਗਿਆਨ ਦੀ ਧੁਨ ਜਿਹੜੀ ਹੈ ਉਹ ਸੰਖ ਦੇ ਵਿੱਚ ਸੀ, ਬ੍ਰਹਮਾ ਦੇ ਕੋਲ, ਉਹਦੇ ਚ ਪਰਮਾਤਮਾ ਨੇ ਪੈਦਾ ਕਰਕੇ ਦਿੱਤੀ, ਉਹ ਧੁਨ ਰੂਪ ਹੈ। ਉਹ ਫਿਰ ਜਿਹੜਾ ਇੱਕ ਦੈਤ ਹੋਇਆ, ਉਹ ਦੈਤ ਨੇ ਇਹਦਾ ਸੰਖ ਚੁਰਾ ਲਿਆ। ਸੰਖਾਸੁਰ ਦੈਤ ਕਹਿੰਦੇ ਨੇ ਹੁਣ, ਉਹ ਪਾਣੀ ਪਤਾਲ ਜਾ ਵੜਿਆ, ਜਿਹੜੇ ਕਹਿੰਦੇ ਵੇਦ ਲੈ ਕੇ ਹੋਰ ਕਿਤੇ ਪੁਸਤਕਾਂ ਲੈ ਕੇ ਤਾਂ ਨਹੀਂ ਸੀ ਵੜਿਆ ਉੱਥੇ, ਉਹ ਧੁਨੀ ਵਾਲਾ ਸੀ ਸੰਖ। ਫਿਰ ਇਹ ਭਗਵਾਨ ਜੀ ਨੇ ਉਹਦੀ ਰੱਖਿਆ ਕਰਕੇ ਸੰਖਾ ਸੁਰ ਮਾਰੇ ਵੇਦ ਉਵਾਰੇ, ਇਸ ਤਰ੍ਹਾਂ ਲਿਖਿਆ ਦਸਮ ਦੀ ਬਾਣੀ ਦੇ ਅੰਦਰ, ਤੇ ਉਹ ਫਿਰ ਬ੍ਰਹਮਾ ਦੀ ਰੱਖਿਆ ਕੀਤੀ, ਚਾਰੇ ਵੇਦ ਨੂੰ ਵਾਪਸ ਉਹ ਧੁਨੀ ਵਾਲਾ ਸੰਖ ਦਿੱਤਾ ਸੀ। ਐਸਾ ਮਹਾਂਪੁਰਖਾਂ ਨੇ ਕਥਾ ਵਿੱਚ ਦੱਸਿਆ ਸੀ। ਓਂਕਾਰ ਪਰਮੇਸ਼ਵਰ ਦਾ ਸਿਮਰਨ ਕਰਕੇ ਕਹੀ, ਚਾਰੇ ਵੇਦ ਨਿਰਭੈ ਉਤਪੰਨ ਹੋਏ, ਇਹਨਾਂ ਦੀ ਪੈਦਾਇਸ਼ ਹੋਈ, ਬ੍ਰਹਮਾ ਨੂੰ ਸਫੁਰਨ ਹੋਏ, ਤੇ ਫਿਰ ਉਹ ਅੱਗੇ ਰਿਸ਼ੀਆਂ ਮੁਨੀਆਂ ਨੂੰ ਅੱਗੇ ਤੋਂ ਅੱਗੇ ਕੰਠ ਕਰਾਏ ਜਾਂਦੇ ਸੀ। ਬੜੀ ਦੇਰ ਬਾਅਦ ਕਿਤੇ ਭੋਜ ਪੱਤਰ ਦੇ ਪੱਤਰਿਆਂ ਦੇ ਉੱਤੇ ਵੇਦ ਲਿਖੇ ਗਏ, ਉਹ ਵੀ ਗਾਇਬ ਹੋ ਗਏ ਸੀ, ਤੇ ਬੜੀਆਂ ਇਹਦੀਆਂ ਲੰਮੀਆਂ ਕਹਾਣੀਆਂ ਨੇ। ਤੇ ਫਿਰ ਇਹ ਜਿਉਂ ਲਿਖਦੇ ਵਿੱਚ ਆਏ, ਫਿਰ ਰਿਸ਼ੀਆਂ ਮੁਨੀਆਂ ਨੇ ਆਪਣੇ ਸਲੋਕ ਬਹੁਤ ਲਿਖਤੇ, ਉਹਦੇ ਚ ਕੋਈ ਕਸਰ ਹੀ ਨਹੀਂ ਛੱਡੀ, ਤੇ ਉਹਨਾਂ ਰਿਸ਼ੀਆਂ ਦੇ ਨਾਂ ਲਿਖੇ ਨੇ, ਇਹ ਫਲਾਣੇ ਰਿਸ਼ੀ ਦਾ ਮੰਤਰ ਹੈ, ਫਲਾਣੇ ਰਿਸ਼ੀ ਦਾ ਮੰਤਰ ਹੈ। ਤੇ ਸ਼ੁਰੂ ਦੇ ਵਿੱਚ ਇਹ ਸਾਧ ਸਿੰਘ ਜੀ ਵੇਦ ਸੀ, ਚਾਰ ਪ੍ਰਕਾਰ ਦੀ ਇਹ ਧੁਨ ਸੀ, ਬ੍ਰਹਮਾ ਨੂੰ ਪ੍ਰਾਪਤ ਹੋਈ, ਉਹ ਧੁਨ ਅੱਗੇ ਰਿਸ਼ੀਆਂ ਨੂੰ ਸਿਖਾਲਦੇ ਰਹੇ, ਤੇ ਓਂਕਾਰ ਵੇਦ ਨਿਰਮੈ, ਤੇ ਵੇਦ ਵੀ ਪੈਦਾ ਹੋਏ ਨੇ ਉਸੇ ਤੋਂ। ਵੇਦ ਜਾਂ ਜਾਣਨਾ ਕਰੋ ਕਿ ਓਂਕਾਰ ਤੋਂ ਹੀ ਸਾਰਾ ਪਸਾਰੇ ਪੈਦਾ ਹੋਏ, ਇਸ ਪ੍ਰਕਾਰ ਦੱਸਦੇ ਹਨ ਜੀ।
ਓਂਕਾਰ ਸ਼ਬਦ ਉਦਰੇ,
ਓਂਕਾਰ ਸ਼ਬਦ ਦੁਆਰਾ ਹੀ ਜੀਵ ਸੰਸਾਰ ਸਮੁੰਦਰ ਤੋਂ ਉਦਰੇ ਤਰ ਗਏ ਹੈ, ਵਿਕਾਰਾਂ ਤੋਂ ਉਦਰੇ ਬਚ ਗਏ ਨੇ। ਜਿਹੜਾ ਓਂਕਾਰ ਦਾ ਉਚਾਰਨ ਕਰਦਾ ਵਿਕਾਰਾਂ ਤੋਂ ਬਚ ਜਾਂਦਾ। ਓਂਕਾਰ ਸ਼ਬਦ ਦੀ ਕਮਾਈ ਕਰਕੇ ਹੀ ਜਿਹੜਾ ਬ੍ਰਹਮਾ ਦਾ ਸੰਖਾਸੁਰ ਆਦਿ ਤੋਂ ਬਚਾ, ਉਹਦੇ ਨਾਲ ਹੀ ਹੋਇਆ, ਓਂਕਾਰ ਉਚਾਰਨ ਕਰਿਆ ਸੀ। ਤੋ ਇਸ ਕਰਕੇ ਫਿਰ ਤੇ ਬ੍ਰਹਮਾ ਦਾ ਬਚਾਅ ਵੀ ਇਹਦੇ ਦੁਆਰਾ ਹੈ, ਗੁਰਾਂ ਦੁਆਰਾ ਜਿਹੜੇ ਓਂਕਾਰ ਦਾ ਜਾਪ ਕਰਦੇ ਹਨ।
ਓਂਕਾਰ ਗੁਰਮੁਖ ਤਰੇ,
ਗੁਰਾਂ ਦੁਆਰਾ ਓਂਕਾਰ ਪਰਮੇਸ਼ਵਰ ਦਾ ਨਾਮ ਜਪ ਕੇ ਗੁਰਮੁਖ ਜਨ ਸੰਸਾਰ ਸਮੁੰਦਰ ਤੋਂ ਤਰ ਗਏ ਹੈ। ਤੇ ਇੱਥੋਂ ਤੱਕ ਓਂਕਾਰ ਸ਼ਬਦ ਦਾ ਸਿਧਾਂਤ ਕਿਹਾ ਹੈ। ਓਂਕਾਰ ਦੇ ਨਾਲ ਹੀ ਫਿਰ ਅੱਗੇ ਹੈ ਨਮਹ, ਹੁਣ ਨਮਹ ਦਾ ਕਥਨ ਕਰਨ ਦੇ। ਓਂ ਨਮਹ ਇਹ ਸ਼ਬਦ ਕਰਕੇ ਸਾਧ ਸਿੰਘ ਬੇ ਸਿੱਧੰ, ਇਹ ਜਿਹੜੇ ਸਾਰੇ ਅੱਖਰ ਸੀ ਉਹਨਾਂ ਦਾ ਇਕੱਲੇ ਇਕੱਲੇ ਅੱਖਰ ਦਾ ਜਿਹੜਾ ਉਸ ਤਰ੍ਹਾਂ ਹੀ ਧਿਆਨ ਦੇ ਨਾਲ ਓਂ ਨਮਹ ਸਿੱਧੰ, ਇਹ ਮੂਲ ਦੇ ਵਿੱਚ ਨਾ ਉਹ ਪੱਟੀ ਦੇ ਉੱਤੇ ਇੰਨੇ ਅੱਖਰ ਲਿਖੇ ਓਂ ਨਮਹ ਸਿੱਧੰ, ਉਹਦੇ ਚ ਓਂ ਦਾ ਜਿਹੜਾ ਉਹ ਵਿਸਾਰ ਦੇ ਨਾਲ ਇੱਥੇ ਤੱਕ ਲਿਆ ਹੈ। ਉਸ ਤੋਂ ਬਾਅਦ ਫਿਰ ਜਿਹੜਾ ਅੱਗੇ ਵਿਚਾਰ ਆ ਰਿਹਾ ਹੈ, ਤੇ ਜਿਸ ਪ੍ਰਕਾਰ ਸਤਿਗੁਰੂ ਜੀ ਕਥਨ ਕਰਦੇ ਹਨ, ਸੁਣੋ ਜੇ।
ਓਂ ਨਮ ਅੱਖਰ ਸੁਣੋ ਵਿਚਾਰ,
ਹੁਣ ਅੱਗੇ ਨਮਹ ਦਾ ਕਥਨ ਚੱਲਿਆ, ਤੇ ਓਅੰਗ ਤੋਂ ਬਾਅਦ ਜਿਹੜਾ ਹੈ ਇਹ ਜਿਹੜਾ ਊੜੇ ਦਾ ਮੂੰਹ ਖੁੱਲ੍ਹਿਆ ਤੇ ਨਾਲ ਨੰਨਾ ਤੇ ਮੰਮਾ ਦੋ ਅੱਖਰ ਤੇ ਓ ਨਮ ਇਕੱਠਾ ਨਹੀਂ ਪੜਨਾ ਇਹ ਪਾਠ, ਇਹਨੂੰ ਥੋੜਾ ਜਿਹਾ ਅਲੱਗ ਬੋਲਣਾ ਓ ਨਮ। ਇਹ ਨੋਟ ਕਰ ਲਓ ਦੋਨਾਂ ਥਾਂ ਤੇ ਓ ਨਮ ਪਾਠ ਹੀ ਹੈ। ਹੇ ਪੰਡਿਤ ਜੀ, ਉਹ ਓਅੰਕਾਰ ਜੋ ਮੰਗਲ ਰੂਪ ਹੈ ਤੇ ਨਮ ਨਮਸਕਾਰ ਕਰਨੇ ਯੋਗ ਹੈ, ਉਸ ਅੱਖਰ ਮੰਤਰ ਨੂੰ ਜਾਂ ਫਿਰ ਉਹਦੇ ਉਪਦੇਸ਼ ਦੀ ਵਿਚਾਰ ਸੁਣੋ, ਸੁਣਨਾ ਕਰੋ, ਵਿਚਾਰ ਸੁਣਨਾ ਕਰੋ ਤੁਸੀਂ ਜੇ ਤੁਹਾਨੂੰ ਨਹੀਂ ਆਉਂਦੀ। ਉਹ ਨਮ ਅੱਖਰ ਸੁਣੋ ਵਿਚਾਰ, ਉਹਦਾ ਜੋ ਲੱਖ ਅਰਥ ਹੈ ਤੇ ਉਹ ਜਿਸ ਦਾ ਬਾਚ ਅਰਥ ਹੈ ਤੇ ਉਸ ਨਮ ਨਮਸਕਾਰ ਕਰਨੇ ਜੋ ਅੱਖਰ ਦਾ ਵਿਚਾਰ ਸੁਣੋ, ਜਾਂ ਫਿਰ ਉਹ ਨਮ ਅੱਖਰ ਸੁਣੋ ਵਿਚਾਰ, ਉਹ ਓਅੰਕਾਰ ਮੰਗਲ ਰੂਪ ਪਰਮੇਸ਼ਰ ਨੂੰ ਨਮ ਨਮਸਕਾਰ ਕਰਨੇ ਯੋਗ ਹੈ ਜਿਹੜਾ ਉਸਦਾ ਅੱਖਰ ਉਪਦੇਸ਼ ਹੈ, ਤੇ ਉਹ ਜਿਹੜਾ ਐਸਾ ਅੱਖਰ ਹੈ
ਓ ਨਾਮ ਅੱਖਰ ਤ੍ਰਿਭਵਨ ਸਾਰ,
ਉਹ ਓਅੰਕਾਰ ਮੰਗਲ ਰੂਪ ਪਰਮੇਸ਼ਰ ਦਾ ਨਾਮ ਨਮਸਕਾਰ ਕਰਨ ਯੋਗ ਹੈ ਤੇ ਜਿਹੜਾ ਉਸਦਾ ਅੱਖਰ ਉਪਦੇਸ਼ ਹੈ ਨਾ, ਇਹ ਵੀ ਤ੍ਰਿਭਵਨ ਤਿੰਨਾਂ ਭਵਨਾਂ ਵਿੱਚ ਸਾਰ ਸ੍ਰੇਸ਼ਟ ਹੈ, ਉਹ ਓਅੰਕਾਰ ਮੰਗਲ ਰੂਪ ਨਮਸਕਾਰ ਕਰਨ ਯੋਗ ਹੈ। ਅੱਖਰ ਦਾ ਮਤਲਬ ਅਖਰ, ਖਰਨ ਤੋਂ ਰਹਿਤ ਹੈ, ਖਰਨ ਤੋਂ ਰਹਿਤ ਪਰਮੇਸ਼ਰ ਤਿੰਨਾਂ ਭਵਨਾਂ ਦੀ ਸਾਰ ਸੰਭਾਲ ਕਰਦਾ, ਤਿੰਨਾਂ ਭਵਨਾਂ ਚ ਸਾਰ ਸ੍ਰੇਸ਼ਟ ਪਰਮੇਸ਼ਰ ਦਾ ਜਸ ਉਚਾਰਨ ਹੁੰਦਾ ਹੈ। ਜਦੋਂ ਸਤਿਗੁਰੂ ਮਹਾਰਾਜ ਸਾਹਿਬ ਨੇ ਇਹ ਇੱਥੋਂ ਤੱਕ ਦੀ ਵਿਚਾਰ ਪੰਡਿਤ ਨੂੰ ਸੁਣਾਉਣਾ ਕੀਤੀ ਹੈ, ਇਹ ਬਚਨ ਸੁਣ ਕੇ ਪੰਡਿਤ ਕਹਿਣ ਲੱਗਾ ਕਿ ਤੁਸੀਂ ਪਰਮੇਸ਼ਰ ਸਰੂਪ ਹੋ ਜੀ, ਤੇ ਮੈਂ ਤਾਂ ਬੱਚਿਆਂ ਨੂੰ ਅੱਖਰਾਂ ਦੁਆਰਾ ਵਿਵਹਾਰਕ ਗੱਲਾਂ ਹੀ ਸਿਖਾਉਣ ਵਾਲਾ, ਮੈਂ ਸਾਨੂੰ ਤਾਂ ਨਹੀਂ ਇਹ ਬ੍ਰਹਮ ਗਿਆਨ ਦੀ ਗੱਲ ਆਉਂਦੀ, ਅਸੀਂ ਤਾਂ ਰੋਜੀ ਰੋਟੀ ਵਾਸਤੇ ਲੱਗੇ ਹੋਏ ਮਹਾਰਾਜ, ਇਹਦੇ ਬਦਲੇ ਸਾਨੂੰ ਪਦਾਰਥ ਮਿਲਦਾ, ਜਿਨ੍ਹਾਂ ਦੇ ਬੱਚੇ ਸਾਡੇ ਕੋਲ ਪੜ੍ਹਦੇ ਆ ਉਹ ਇਸ ਪ੍ਰਕਾਰ ਮਤਲਬ ਹੈ, ਆਹ ਜਿਹੜਾ ਤੁਸੀਂ ਗੂੜ ਗਿਆਨ ਦੀਆਂ ਗੱਲਾਂ ਕਰੀਆਂ ਮੈਂ ਤਾਂ ਇਹ ਪਹਿਲੀ ਵਾਰ ਸੁਣੀਆਂ, ਤੇ ਇਸ ਕਰਕੇ ਮੈਂ ਤਾਂ ਬੱਚਿਆਂ ਨੂੰ ਮਹਾਰਾਜ ਵਿਵਹਾਰਕ ਸਿੱਖਿਆ ਦਿੰਦਾ, ਪਰਮਾਰਥ ਦੀ ਮੈਨੂੰ ਸੂਝ ਕੋਈ ਨਹੀਂ ਹੈ। ਤਾਂ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਫਿਰ ਇਹ ਕੀ ਫਿਰ ਤੂੰ ਪੜ੍ਹਾ ਰਿਹਾ, ਕੀ ਭਲਾ ਹੋਊਗਾ ਤੇਰਾ ਤੇ ਨਾਲੇ ਬੱਚਿਆਂ ਦਾ। ਉਹ ਪੰਡਿਤ ਦੇ ਪ੍ਰਸਾਈ ਮਹਾਰਾਜ ਅੱਗੇ ਕਹਿੰਦੇ ਹਨ,
ਸੁਣ ਪਾਂਡੇ ਕਿਆ ਲਿਖੋ ਜੰਜਾਲਾ,
ਹੇ ਪਾਂਡੇ ਪੰਡਿਤ ਸੁਣ ਸੁਣ ਨਾ ਕਰ, ਕਿਆ ਕੀ ਜੰਜਾਲ ਜਿਹੜੇ ਜੰਜਾਲਾ ਨਾਮ ਜਕੜਨ ਵਾਲੇ ਬੰਧਨਾਂ ਵਾਲੇ, ਇਹ ਬੰਧਨਾਂ ਚ ਪਾਉਣ ਵਾਲੀ ਵਿਵਹਾਰਕ ਵਿਦਿਆ ਪੜ੍ਹਾ ਰਹੇ ਤੂੰ, ਲੋਕ ਤਾਂ ਪਹਿਲੀ ਬੰਨੇ ਹੋਏ ਨੇ, ਨਾ ਤੇਰਾ ਭਲਾ ਹੋਣਾ ਤੇ ਨਾ ਇਹਨਾਂ ਬੱਚਿਆਂ ਦਾ ਹੋਣਾ, ਤੇ ਇਹਨਾਂ ਨੂੰ ਸੁਣ ਪਾਂਡੇ ਕਿਆ ਲਿਖੋ ਜੰਜਾਲਾ, ਇਹ ਵਿਵਹਾਰ ਕੱਲਾਂ ਨੂੰ ਲਿਖੋ, ਲਿਖ ਲਿਖ ਕੇ ਬੱਚਿਆਂ ਨੂੰ ਸਿਖਾਉਣਾ ਤੂੰ। ਕਹਿੰਦਾ ਜੀ ਹੋਰ ਕੀ ਕਰਾਂ। ਕਹਿੰਦੇ ਹੇ ਪੰਡਿਤ, ਆਪਣੇ ਅੰਤਸ਼ਕਰਨ ਜਿਹੜਾ ਤੇਰਾ ਅੰਤਸ਼ਕਰਨ ਹੈ ਨਾ, ਇਹਦੇ ਉੱਤੇ ਤੂੰ ਆਹ ਲਿਖਣਾ ਕਰ,
ਲਿਖ ਰਾਮ ਨਾਮ ਗੁਰਮੁਖ ਗੋਪਾਲਾ।
ਐਵੇਂ ਪੱਟੀਆਂ ਲਿਖ ਲਿਖ ਕੇ ਕਾਲੀਆਂ ਕਰੀ ਜਾਂਦਾ, ਕਦੇ ਗਾਜਣੀ ਫੇਰ ਲਈ, ਫਿਰ ਪੁਰਾਣੇ ਸਮੇਂ ਦਾ ਲੱਕੜ ਦੀ ਪੱਟੀ ਹੁੰਦੀ ਸੀ, ਉਹਦੇ ਵਿੱਚ ਫਿਰ ਇੱਕ ਗਾਜਣੀ ਹੁੰਦੀ ਟੁਕੜਾ, ਜਿਵੇਂ ਸਾਬਣ ਦਾ ਟੁਕੜਾ ਹੁੰਦਾ, ਉਹ ਪਾਣੀ ਲਾ ਕੇ ਉਹਨੂੰ ਉੱਪਰ ਮਲਣਾ, ਜਦੋਂ ਗੂੜੀ ਹੋ ਜਾਣੀ ਹੱਥ ਫੇਰ ਕੇ ਉਹਦੇ ਉੱਤੇ ਭਲਾਵੇਂ ਅੱਖਰ ਲਿਖਦੇ ਪੈਨਸਲ ਦੇ ਨਾਲ ਅਧਿਆਪਕ, ਫਿਰ ਉਹਦੇ ਉੱਤੇ ਬੱਚੇ ਨੇ ਲਿਖਣਾ ਸ਼ਾਹੀ ਦੇ ਨਾਲ, ਐਂ ਲਿਖਣਾ ਪੜ੍ਹਨਾ, ਜਿਹੜਾ ਇਹ ਪੁਰਾਣੀ ਪ੍ਰਥਾ ਸੀ ਉਹਦੇ ਅਨੁਸਾਰ ਕਹਿੰਦੇ ਨੇ। ਹੇ ਪੰਡਿਤ, ਆਪਣੀ ਅੰਤਸ਼ ਕਰਨ ਦੀ ਪੱਟੀ ਹੈ, ਸ਼ਰਧਾ ਰੂਪੀ ਪੱਟੀ ਹੈ, ਤੇ ਉਹ ਸ਼ਰਧਾ ਰੂਪੀ ਪੱਟੀ ਦੇ ਉੱਤੇ ਕੀ ਲਿਖਣਾ, ਰਾਮ ਰਮਿਆ ਹੋਇਆ ਰਮੰਤੀ ਰਾਮਾ, ਜਿਹੜਾ ਨਾ ਪਰਮੇਸ਼ਰ ਦੇ ਨਾਮ ਨੂੰ ਲਿਖਣਾ ਕਰ, ਹਿਰਦੇ ਹੀ ਲਿਖ ਲਿਓ, ਹਿਰਦੇ ਚ ਲਿਖ ਇਹਨੂੰ, ਗੁਰਮੁਖ ਮੁਖੀ ਗੁਰਾਂ ਦੁਆਰਾ ਗੁਰਮੁਖਾਂ ਦੀ ਸੰਗਤ ਕਰਕੇ ਗੋਪਾਲਾ ਪਰਮੇਸ਼ਰ ਦੀ ਪ੍ਰਾਪਤੀ ਕਰ। ਤੂੰ ਇੱਥੇ ਗੋਪਾਲ ਉਹਦਾ ਪਾਧੇ ਦਾ ਨਾਂ ਨਹੀਂ, ਇੱਥੇ ਗੋ ਧਰਤੀ ਦੀ ਪਾਲਾ ਪਾਲਣ ਕਰਨ ਵੇ ਪਰਮੇਸ਼ਰ ਦੀ ਗੱਲ ਕਹੀ ਹੈ। ਤੇ ਹੁਣ ਇਹਨਾਂ ਤੋਂ ਬਾਅਦ ਸਾਧ ਸਿੰਘ ਜੀ ਅੱਖਰ ਰਹਿ ਗਏ ਸਿੱਧੰ, ਓਅੰਗ ਨਮਹ ਸਿੱਧੰ, ਇਹ ਜਿਹੜਾ ਸਿੱਧੂ ਅੱਖਰ ਹੈ ਸੱਸਾ ਤੇ ਤੱਦਾ ਦੋ ਆ ਗਏ ਇਹਦੇ ਵਿੱਚ, ਇਹਨਾਂ ਦੋ ਅੱਖਰਾਂ ਚ ਪਹਿਲਾਂ ਸੱਸੇ ਅੱਖਰ ਦਾ ਸਿਧਾਂਤ ਲੈਣਗੇ ਫਿਰ ਧੱਦੇ ਦਾ ਲੈਣਗੇ। ਇਸ ਕਰਕੇ ਇਹ ਕਥਾ ਅੱਜ ਦੀ ਕੀ ਹੈ, ਦੱਖਣੀ ਓਅੰਕਾਰ ਦੀ ਕਥਾ ਸੌਖੀ ਦੀ ਨਹੀਂ, ਸਿੱਧ ਗੋਸ਼ ਦੀ ਇਦੋਂ ਵੀ ਔਖੀ ਹੋਣੀ ਹੈ। ਮੈਂ ਕੱਲ ਵੀ ਬੇਨਤੀ ਕੀਤੀ ਸੀ ਵੀ ਅੱਠ ਅੱਠ ਪ੍ਰਸ਼ਨ ਸਿੱਧਾਂ ਦੇ ਆਉਂਦੇ ਨੇ। ਇੱਕ ਸਿੱਧ ਨੂੰ ਬੋਲਿਆ, ਪ੍ਰਸ਼ਨ ਕੀਤਾ, ਮਹਾਰਾਜ ਨੇ ਅਜੇ ਉਧਰ ਨੂੰ ਚਿਹਰਾ ਹੀ ਕੀਤਾ, ਦੂਜਾ ਇਧਰੋਂ ਬੋਲ ਪਿਆ ਖੱਬੇ ਪਾਸੇ ਤੋਂ, ਕਹਿੰਦਾ ਨਹੀਂ ਜੀ ਮੇਰਾ ਪਹਿਲਾਂ ਉੱਤਰ ਦਿਓ। ਮਹਾਰਾਜ ਕਹਿੰਦੇ ਤੇਰਾ ਕੀ, ਮੇਰਾ ਆ ਹੀ ਪ੍ਰਸ਼ਨ। ਉਹ ਸਿੱਧਾਂ ਦੀ ਐਸੀ ਬੇਮਰਯਾਦੀ ਗੱਲ ਸੀ ਵੀ ਉਹ ਦੂਜੇ ਦੀ ਗੱਲ ਟੋਕ ਕੇ ਪਹਿਲਾਂ ਪ੍ਰਸ਼ਨ ਆਪ ਕਰਦੇ। ਅੱਠ ਅੱਠ ਪ੍ਰਸ਼ਨ ਇਕੱਠੇ ਹੋ ਜਾਂਦੇ ਮਹਾਰਾਜ ਕੋਲ। ਜਦੋਂ ਉੱਤਰ ਦੇਣ ਲੱਗਦੇ, ਮਹਾਰਾਜ ਨੇ ਇਹ ਨਹੀਂ ਸਮਝਿਆ ਵੀ ਮੈਂ ਪਹਿਲੇ ਨੂੰ ਪਹਿਲਾਂ ਉੱਤਰ ਦਵਾਂ। ਜਿਹੜਾ ਨਿਗਾਹ ਪੈ ਗਿਆ ਕਹਿੰਦੇ ਹਾਂ ਵੀ ਤੈਂ ਆਹ ਪ੍ਰਸ਼ਨ ਕੀਤਾ, ਲੈ ਇਹਦਾ ਆਹ ਉੱਤਰ ਹੈ। ਉਹ ਹੁਣ ਪ੍ਰਸ਼ਨ ਲੱਭਣਾ ਵੀ ਸਿੱਧ ਦਾ ਆਹ ਪ੍ਰਸ਼ਨ ਸੀ, ਇਹਦਾ ਉੱਤਰ ਮਹਾਰਾਜ ਨੇ ਆ ਦਿੱਤਾ, ਇਹ ਸੌਖਾ ਜਿਹਾ ਕੰਮ ਨਹੀਂ। ਜੋੜ ਜੋੜ ਕੇ ਉਹਦੇ ਅਰਥ ਹੋਣੇ ਨੇ, ਉਹਦੇ ਚ ਥੱਕੂਗਾ ਦਿਮਾਗ ਤੁਹਾਡਾ ਵੀ ਤੇ ਮੇਰਾ ਵੀ ਥੱਕੂਗਾ। ਉਹ ਕੰਮ ਔਖਾ ਹੈ, ਅੱਗੇ ਹੁਣ ਬਾਣੀ ਆਉਣੀ ਹੈ। ਮੈਨੂੰ ਇਸ ਕਰਕੇ ਹੈ ਵੀ ਚਲੋ ਪਿੱਛੇ 6 ਵਾਰ ਮਹਾਰਾਜ ਨੇ ਅਰਥਾਂ ਦੀ ਸੇਵਾ ਲੈ ਲਈ ਹੈ, 7ਵੀਂ ਕਥਾ ਹੁਣ ਇਹ। ਦੂਸਰਾ ਹੈ ਵੀ ਸਿੱਧ ਗੋਸ਼ਟ ਦੀ ਕਥਾ ਦਾ ਪਾਠ ਮੈਂ ਬੋਲਿਆ ਸੀ ਮਹਾਂਪੁਰਖਾਂ ਦੇ ਨਾਲ, ਉਹ ਫਿਰ ਨਾਲ ਨਾਲ ਉਹਨਾਂ ਨੇ ਉਸ ਵੇਲੇ ਬਹੁਤ ਕੁਝ ਦੇ ਦਿੱਤਾ ਸੀ, ਉਹ ਤਾਂ ਮੈਂ ਪੜ੍ਹਦੇ ਹੀ ਸੀ ਉਹਨਾਂ ਕੋਲ। ਸੋ ਇਸ ਕਰਕੇ ਇਹ ਜਿਹੜੇ ਅੱਖਰ ਨੂੰ ਸਿੱਧੰ ਦੋ ਅੱਖਰਾਂ ਦਾ, ਸੱਸੇ ਤੇ ਧੱਦੇ ਦਾ, ਪਹਿਲਾਂ ਸੱਸਾ ਅੱਖਰ ਲੈਣਗੇ, ਸੁਣੋ ਜੀ
ਰਹਾਉ
ਅਸਥਾਈ ਦੇ ਕੇ। ਹੁਣ ਮਹਾਰਾਜ ਸਾਹਿਬ ਜੀ ਅੱਗੇ ਫਰਮਾਨ ਕਰਦੇ ਹੈ, ਇੱਥੇ ਰਹਾ ਲਿਖ ਦਿੱਤਾ ਹੈ ਇਹਦੇ ਚ, ਕਿਉਂਕਿ ਸਿਧਾਂਤ ਪਿੱਛੇ ਐਸਾ ਗੂੜ ਸੀ। ਹੁਣ ਅੱਗੇ ਸੱਸੇ ਅੱਖਰ ਤੋਂ ਸ਼ੁਰੂ ਕਰਦੇ, ਸੱਸਾ ਤੇ ਧੱਦਾ ਸਿੱਧੰ ਦੇ ਦੋ ਅੱਖਰ ਨੇ। ਸੱਸੇ ਅੱਖਰ ਦੁਆਰਾ ਦੱਸਦੇ ਨੇ,
ਸੱਸੈ ਸਭ ਜਗ ਸਹਿਜ ਉਪਾਇਆ।
ਸੱਸੇ ਅੱਖਰ ਦੁਆਰਾ ਕਥਨ ਕਰਦੇ ਨੇ, ਉਸ ਪਰਮੇਸ਼ਰ ਨੇ ਸਭ ਸਾਰਾ ਜਗ ਜਗਤ, ਜਗ ਜੀਵ, ਸਹਿਜ ਸੁਤੇ ਸਿੱਧ ਹੀ ਉਪਾਇਆ, ਪੈਦਾ ਕੀਤੇ ਨੇ। ਉਹਨੂੰ ਕੋਈ ਖੇਚਲ ਨਹੀਂ ਹੋਈ ਪੈਦਾ ਕਰਨ ਨੂੰ। ਹਰਨ ਪਰਨ ਜਾ ਕਰ ਨੇਤਰ ਫੋਰ ਕੀਤਾ ਪਸੋ, ਕਿਵੇਂ ਕੀਤਾ ਪਸੋ, ਏਕੋ ਕਵਾਓ ਫੁਰਨੇ ਕੀਤਾ, ਸੰਕਲਪ ਕੀਤਾ ਪੈਦਾ ਹੋ ਗਿਆ, ਉਪਾਇਆ ਪੈਦਾ ਕੀਤਾ। ਤੇ ਇਸ ਕਰਕੇ ਸੱਸੇ ਸਭ ਜੁਗ ਸਹਿ ਸੁਤੇ ਸਿੱਧੀ ਪੈਦਾ ਕੀਤਾ ਹੈ।
ਤੀਨ ਭਵਨ ਇੱਕ ਜੋਤੀ,
ਤਿੰਨੇ ਭਵਨ ਸਵਰਗ ਹੈ, ਮਾਤ ਲੋਕ ਹੈ, ਪਤਾਲ ਲੋਕ ਹੈ। ਇਹ ਤਿੰਨੇ ਜਿਹੜੇ ਭਵਨ ਲੋਕਾਂ ਨੂੰ ਰਚ ਕੇ, ਤੇ ਪਤਾਲ ਦੇ ਵਿੱਚ ਦੇਵਤਾਂ ਨੂੰ, ਤੇ ਮਾਤ ਲੋਕ ਦੇ ਵਿੱਚ ਮਨੁੱਖਾਂ ਨੂੰ, ਸਵਰਗ ਦੇ ਦੇਵਤਿਆਂ ਨੂੰ ਇਹ ਟਿਕਾ ਦਿੱਤਾ ਹੈ। ਇਸ ਪ੍ਰਕਾਰ ਤੇ ਬਾਅਦ ਦੇ ਵਿੱਚ ਲੜਦੇ ਝਗੜਦੇ, ਇੱਕ ਦੂਜੇ ਦੇ ਕਬਜ਼ੇ ਕਰਦੇ, ਇਹ ਝਗੜੇ ਆਪ ਹੀ ਦੈਤ ਪੈਦਾ ਕੀਤੇ, ਤੇ ਆਪ ਹੀ ਸਾਧ ਸਿੰਘ ਜੀ ਚੰਡੀ ਦੀ ਵਾਰ ਦੀਆਂ ਪਹਿਲੀਆਂ ਪੌੜੀਆਂ ਦੇ ਵਿੱਚ ਜਿੱਥੇ ਮੰਗਲ ਰੂਪ ਹੈ ਪ੍ਰਥਮ ਭਗਵਤੀ ਸਿਮਰ ਕੇ, ਉਦੋਂ ਅਗਲੀ ਪੌੜੀ ਦਾ ਹੀ ਸਾਰਾ ਖੋਲ ਦਿੱਤਾ ਮਹਾਰਾਜ। ਤੇ ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਤੀਨ ਪਵਨ ਇੱਕ ਜੋਤੀ। ਤੇ ਪਾਠ ਬੋਲਤਾ ਜੀ ਦਾ, ਤੀਨ ਪਵਨ ਦਾ ਦੁਆਰੇ ਬੋਲ ਦੋ ਫਿਰ ਕੋਈ ਨੀ।
ਤੀਨ ਭਵਨ ਇੱਕ ਜੋਤੀ,
ਤੇ ਇਹ ਤਿੰਨਾਂ ਭਵਨਾਂ ਦੇ ਵਿੱਚ, ਸਵਰਗ ਦੇ ਵਿੱਚ, ਮਾਤ ਲੋਕ ਪਤਾਲ ਦੇ ਵਿੱਚ, ਇੱਕੋ ਹੀ ਜੋਤੀ ਪਰਮੇਸ਼ਰ ਪ੍ਰਕਾਸ਼ ਹੈ। ਸਭ ਮੈਂ ਜੋਤ, ਜੋਤ ਹੈ ਸੋਏ, ਤਿਸਦੇ ਚਾਨਣ ਸਭ ਮੈਂ ਚਾਨਣ ਹੋਏ। ਤਿੰਨਾਂ ਭਵਨ ਇੱਕੋ ਜੋਤ ਸਰੂਪ ਵਿਆਪਕ ਹੈ, ਇੱਕ ਸਹਿਜ ਜੋਤੀ ਨੇ, ਤੇ ਇਉਂ ਸਮਝ ਲਓ, ਤੇ ਇੱਕ ਜੋਤੀ ਨੇ ਸਹਿਜ ਸੁਤੇ ਸਿੱਧੀ, ਤਿੰਨ ਭਵਨ ਰੂਪ ਸਾਰਾ ਸੰਸਾਰ ਉਪਾਇਆ ਪੈਦਾ ਕੀਤਾ ਹੈ ਜੀ।
ਗੁਰਮੁਖ ਵਸਤ ਪ੍ਰਾਪਤ ਹੋਵੇ,
ਸਾਰਾ ਬੋਲੋ ਜੀ,
ਚੁਣ ਲੈ ਮਾਨਕ ਮੋਤੀ।
ਪਰਮੇਸ਼ਰ ਦਾ ਸਰਬਣ ਮੰਨਣ ਨਿਧਿਆਸਨ ਕਰਨ ਰੂਪ ਇਹ ਮਾਨਕ ਤੇ ਮੁਕਤ ਰੂਪੀ ਮੋਤੀ ਨੂੰ ਚੁਣ, ਛਾਂਟ ਲੈ, ਚੁਗ ਚੁੱਕ ਕੇ ਚੁਗ ਲੈਣਾ ਕਰ, ਕਿਵੇਂ ਅੰਤ ਕਰਨ ਨੂੰ ਬੈਰਾਗ ਦੇ ਸਹਿਤ ਮੋਤੀ ਬਤ ਉਜਲ ਕਰਕੇ ਸੁਭ ਗੁਣਾ ਰੂਪੀ ਮਾਨਕ ਨੂੰ ਚੁਣ ਲੈਣਾ ਕਰ। ਜਦ ਗੁਰ ਉਪਦੇਸ਼ ਦੀ ਚੁਣ ਭਾਵ ਵਿਚਾਰ ਦੁਆਰਾ ਆਸਰੀ ਸੰਪਦਾ ਦਾ ਤਿਆਗ ਤੇ ਦੇਵੀ ਸੰਪਦਾ ਦਾ ਗ੍ਰਹਿਣ ਜਦੋਂ ਧਾਰਨ ਕਰ ਲਵੇਗਾ ਤੇ ਸਰਵਣ ਮੰਨਣ ਅਧਿਆਸਨ ਰੂਪੀ ਮਾਨਕ ਦੁਆਰਾ ਮੋਤੀ ਬਤ ਸੁਧ ਪ੍ਰਕਾਸ਼ ਰੂਪ ਬ੍ਰਹਮ ਨੂੰ ਪ੍ਰਾਪਤ ਕਰ ਲਵੇਗਾ, ਤਾਂ ਹੀ ਗੁਰਾਂ ਦੁਆਰਾ ਗੁਰਮੁਖ ਅਧਿਕਾਰੀ ਬਣ ਕੇ ਆਤਮਕ ਆਨੰਦ ਰੂਪੀ ਇਸ ਵਸਤੂ ਨੂੰ ਤੇ ਵਸਤ ਪ੍ਰਾਪਤ ਹੋਵੇ, ਇਹ ਆਤਮ ਰੂਪੀ ਵਸਤੂ ਤਾਂ ਪ੍ਰਾਪਤ ਹੋਵੇਗੀ।
ਸਮਝੈ ਸੂਝੈ ਪੜ ਪੜ ਬੂਝੈ।
ਹੇ ਭਾਈ ਤੁਸੀਂ ਪੰਡਿਤ ਲੋਕ, ਮਹਾਰਾਜ ਕਹਿੰਦੇ ਗੁਰੂ ਨਾਨਕ ਸਾਹਿਬ ਆਪਣੇ ਵੱਡੇ ਪਾਧਿਆਂ ਤੋਂ ਬੂਝੈ ਤੇ ਇਹਨੂੰ ਸਮਝੈ ਸੂਝੈ ਪੜ ਪੜ ਬੂਝੈ, ਇਹਦਾ ਅਰਥ ਬੂਝੇ ਤੋਂ ਚੱਲਣਾ, ਪਾਧਿਆਂ ਤੋਂ ਆਪ ਤੋਂ ਵੱਡਿਆਂ ਤੋਂ ਬੂਝੇ ਪੁੱਛ ਕੇ ਵੇਦਾਂ ਆਦਿ ਦੀ ਪੜ, ਇੱਥੇ ਪੜ ਸ਼ਬਦ ਕਰਨਾ, ਪੜ ਨਹੀਂ ਕਰਨਾ, ਪੜ, ਇਹ ਦੋਨਾਂ ਨੂੰ ਪੜ ਪੜ ਕਰਨਾ, ਤੇ ਪੋਲੇ ਅੱਖਰ ਪੜ੍ਹ ਪੜ੍ਹ ਸ਼ਬਦ ਨਹੀਂ ਕਰਨਾ ਹੈ, ਪੜ੍ਹ ਪੜ੍ਹਾਈ ਨੂੰ ਪੜ੍ਹ ਪੜ੍ਹਦੇ ਹੋ ਫਿਰ ਸਮਝੇ, ਸਮਝਣ ਵਾਲੇ ਕਹਾਉਂਦੇ ਹੋ ਵੀ ਅਸੀਂ ਸਮਝਦਾਰ ਹਾਂ, ਅਤੇ ਹੋਰਨਾਂ ਦੇ ਤਾਂ ਫਿਰ ਵਿਦਿਆ ਦਾ ਗਿਆਨ, ਤੇ ਇਹ ਫਿਰ ਤੁਸੀਂ ਸੂਝੈ ਸੁਝਦਾ ਹੈ ਤੁਹਾਡੇ ਕੋਲ, ਸਮਝੈ ਸੂਝੈ ਪੜ੍ਹ ਪੜ੍ਹ ਬੂਝੈ, ਪਹਿਲਾਂ ਗੁਰਾਂ ਪਾਸੋਂ ਬੂਝੇ ਪੁੱਛ ਕੇ ਸ਼ਰਧਾ ਦੁਆਰਾ ਵੇਦਾਂ ਸ਼ਾਸਤਰਾਂ ਆਦਿ ਦੀ ਪੜ੍ਹਾਈ ਨੂੰ ਪੜ੍ਹਨਾ ਕਰੇ, ਫਿਰ ਮਨਨ ਕਰਨ ਰੂਪ ਸਮਝਣਾ ਕਰੇ ਤੇ ਇਉਂ ਸਮਝੇ, ਫਿਰ ਸਵੇ ਸਰੂਪ ਉਹ ਜਿਹੜਾ ਨਾ ਦਿਸ ਆਉਂਦਾ ਹੈ ਤਾਂ ਦਿਸੇਗਾ ਉਹ। ਜੇ ਕੋਈ ਵੇਦਾਂ ਸ਼ਾਸਤਰਾਂ ਦੀ ਪੜ੍ਹਾਈ ਨੂੰ ਪੜ੍ਹ ਪੜ੍ਹ ਕੇ ਇਹ ਗੱਲ ਨੂੰ ਬੂਝੇ ਬੁੱਝ ਲਵੇ, ਗੁਰ ਉਪਦੇਸ਼ ਨੂੰ ਸਮਝੇ ਸਮਝ ਲਵੇ, ਤਾਂ ਫਿਰ ਉਸ ਨੂੰ ਇਹ ਗੱਲ ਸੂਝੇ ਸੁਝ ਆਉਂਦੀ ਹੈ। ਉਹ ਕੀ ਸਿੱਝ ਆਉਂਦੀ ਹੈ ਦੱਸ ਦੇਣ, ਅੰਤ
ਅੰਤ ਨਿਰੰਤਰ ਸਾਚਾ,
ਅੰਤ ਅਖੀਰ ਨੂੰ ਨਿਰੰਤਰ ਇੱਕ ਰਸ ਤੇ ਸਦਾ ਰਹਿਣ ਵਾਲਾ ਸਾਚਾ ਸੱਚਾ ਪਰਮੇਸ਼ਰ ਹੀ ਹੈ। ਅਥਵਾ ਜਦ ਗੁਰਾਂ ਤੋਂ ਬੂਝਿਆ ਪੁੱਛ ਭਾਵ ਉਪਦੇਸ਼ ਲੈ ਕੇ ਅਵਿਦਿਆ ਰੂਪੀ ਪੜ ਪੜਦਾ ਜਿਹੜਾ ਹੈ ਉਹਨੂੰ ਪੜ ਪਾੜ ਲਈਦਾ ਹੈ, ਤਾਂ ਫਿਰ ਅੰਤ ਅੰਤਰ ਨਿਰੰਤਰ ਇੱਕ ਰਸ ਸਿਧਾਂਤ ਰੂਪੀ ਸੱਚਾ ਜੋ ਹੈ ਉਸ ਦੇ ਸਰੂਪ ਦੀ ਸਿਖਿਆਤਾ ਹੁੰਦੀ ਹੈ। ਪਹਿਲਾਂ ਤੂੰ ਪਦ ਦੇ ਲੱਖ ਅਰਥ ਨੂੰ ਸਮਝਣਾ, ਫਿਰ ਤਤ ਪਦ ਦੇ ਲੱਖ ਅਰਥ ਨੂੰ ਸੂਝੈ ਉਹ ਦਿਸ ਆਉਂਦਾ ਹੈ। ਜਿਹੜਾ ਅੰਤਸਕਰਨ ਦੇ ਅੰਦਰ ਪੰਜਾਂ ਕੋਸ਼ਾਂ ਰੂਪ ਪੜਦਾ ਹੈ ਫਿਰ ਉਸ ਪੜਦੇ ਨੂੰ ਪਾੜ ਕੇ ਆਪਣੇ ਅਸਪਤ ਤਾਈ ਬੂਝਾ ਸਮਝ ਲੈਂਦਾ, ਫਿਰ ਸਾਰਿਆਂ ਦੇ ਅੰਤ ਅੰਦਰ ਨਿਰੰਤਰ ਇੱਕ ਰਸ ਸੱਚਾ ਹੀ ਵਿਆਪਕ ਪ੍ਰਤੀਤ ਹੋਣ ਲੱਗ ਜਾਂਦਾ ਹੈ ਅਪਰੋਕਸ਼ ਬ੍ਰਹਮ ਗਿਆਨ ਦੁਆਰਾ। ਜਾਂ ਫਿਰ ਐਸਾ ਵੀ ਹੈ ਕਿ ਜੋ ਸਮਝੈ ਸੂਝੈ ਪੜ ਪੜ ਬੂਝੈ ਅੰਤ ਨਿਰੰਤਰ ਸੱਚਾ, ਤੇ ਗ੍ਰੰਥਾਂ ਨੂੰ ਪੜ ਪੜ ਕੇ ਗੁਰਾਂ ਪਾਸੋਂ ਬੂਝੈ ਪੁੱਛ ਕੇ ਪੁੱਛ ਤੇ ਗੁਰ ਉਪਦੇਸ਼ ਨੂੰ ਸਮਝੇ ਸਮਝਣਾ ਕਰੇ, ਫਿਰ ਐਸਾ ਸੂਝੈ ਸੁਝ ਦਿਸ ਆਉਂਦਾ ਹੈ ਕਿ ਸਾਰਿਆਂ ਦੇ ਹਿਰਦੇ ਦੇ ਅੰਤ ਅੰਦਰ ਇੱਕ ਰਸ ਸੱਚਾ ਹੀ ਹੈ, ਸਾਰਿਆਂ ਦਾ ਸਿਧਾਂਤ ਰੂਪ ਇੱਕ ਰਸ ਸੱਚਾ ਪਰਮੇਸ਼ਰ ਸੁਝ ਆਉਂਦਾ ਹੈ।
ਗੁਰਮੁਖ ਦੇਖੈ ਸਾਚ ਸੰਭਾਲੇ,
ਜਿਹੜੇ ਗੁਰਮੁਖ ਜਨ ਗੁਰਾਂ ਦੁਆਰਾ ਕਮਾ ਕੇ, ਜਿਹੜਾ ਕੀ ਕਮਾ ਕੇ ਉਪਦੇਸ਼, ਗੁਰਾਂ ਦਾ ਉਪਦੇਸ਼ ਕਮਾ ਕੇ ਸਾਚ ਸੱਚੇ ਸਰੂਪ ਨੂੰ ਸੰਭਾਲੇ ਯਾਦ ਕਰਦੇ ਹਨ, ਤੇ ਉਹ ਫਿਰ ਬ੍ਰਹਮ ਚੇਤਨ ਜਿਹੜਾ ਹੈ ਨਾ ਉਹ ਬ੍ਰਹਮ ਚੇਤਨ ਦੇ ਦੀਦਾਰ ਨੂੰ ਦੇਖੇ ਪ੍ਰਤੱਖ ਦੇਖ ਲੈਂਦੇ ਨੇ, ਜਾਂ ਵਿਚਾਰ ਰੂਪੀ ਨੇਤਰ ਨਾਲ ਦੇਖਿਆ ਵੇਖ ਲੈਂਦੇ ਨੇ। ਸੱਚੇ ਸੱਚੇ ਪਾਤਸ਼ਾਹ ਤੋਂ ਬਿਨ ਬਗੈਰ ਸਾਰਾ ਸੰਸਾਰ ਜਿਹੜਾ ਦੱਸਦੇ ਨੇ ਬਿਨ ਸੱਚੇ,
ਬਿਨ ਸੱਚੇ ਜਗ ਕਾਚਾ,
ਸੱਚੇ ਪਾਤਸ਼ਾਹ ਤੋਂ ਬਿਨਾ ਸਾਰਾ ਜਗ ਸੰਸਾਰ ਕਾਚਾ ਕੱਚਾ ਭਾਵ ਮਿਥਿਆ ਪਦਾਰਥਾਂ ਦੀ ਪ੍ਰਾਪਤੀ ਵਿੱਚ ਹੀ ਲੱਗਿਆ ਹੋਇਆ ਹੈ। ਇਹ ਐਸਾ ਹੈ, ਇਸ ਕਰਕੇ ਜਿਹੜਾ ਗਿਆਨ ਵਾਲਾਂ ਕੋਲ ਸਮਝੇਗਾ ਉਹਨੇ ਗੱਲ ਸੁਝੇਗੀ ਕਿ ਧਾਰਮਿਕ ਮੁਸਤਾਂ ਨੂੰ ਪੜ੍ਹ ਪੜ੍ਹੇਗਾ, ਉਹ ਪੜ੍ਹ ਕੇ ਇਹੋ ਗੱਲ ਬੁੱਝੇਗਾ ਕਿ ਅੰਤ ਨੂੰ ਇੱਕ ਰਸ ਵਾਹਿਗੁਰੂ ਹੀ ਹੈ, ਫਿਰ ਉਹ ਸੱਚ ਦੀ ਸੰਭਾਲ ਗੁਰਮੁਖ ਮੁਖੀ ਗੁਰਾਂ ਦੁਆਰਾ ਕਰੇਗਾ, ਤਾਂ ਆਪ ਪ੍ਰਤੱਖ ਦੇਖੇਗਾ ਕਿ ਸੱਚੇ ਪਰਮੇਸ਼ਰ ਤੋਂ ਬਗੈਰ ਸਾਰਾ ਸੰਸਾਰ ਕੱਚਾ ਮਿਥਿਆ ਹੀ ਹੈ, ਐਸੀ ਦ੍ਰਿਸ਼ਟੀ ਉਸਦੀ ਖੁੱਲ ਜਾਏਗੀ। ਤੇ ਇਉਂ ਐਸਾ ਪਰਮੇਸ਼ਰ ਵਾਹਿਗੁਰੂ ਹੈ। ਤੇ ਇਉਂ ਸਾਧ ਸਿੰਘ ਜੀ ਹੁਣ ਅੱਗੇ ਜਿਹੜਾ ਨਾ ਤੇ ਸਿੱਧੰਗ ਵਾਲੇ ਧੱਦੇ ਦਾ ਸਿਧਾਂਤ ਦੇਣਗੇ। ਸਿੱਧੰਗ ਦਾ ਸੱਸਾ ਹੀ ਲਿਆ ਹੁਣ ਤੱਕ, ਹੁਣ ਧੱਦੇ ਦੀ ਵਿਚਾਰ ਅੱਗੇ ਚੱਲਦੀ ਹੈ।
ਧੱਦਾ ਧਰਮ ਧਰੇ ਧਰਮਾਪੁਰ,
ਧੱਦੇ ਅੱਖਰ ਦੁਆਰਾ ਕਥਨ ਕਰਦੇ ਨੇ ਕਿ ਸਾਰਿਆਂ ਧਰਮਾਂ ਵਿੱਚ ਤੇ ਪੁਰ ਪੂਰਨ, ਪੁਰ ਆ ਗਿਆ ਪੂਰਨ, ਪਰਮੇਸ਼ਰ ਦੇ ਸਤਿ ਚਿਤ ਆਨੰਦ ਸਰੂਪ ਦੀ ਪ੍ਰਾਪਤੀ ਰੂਪ ਧਰਮ ਨੂੰ ਤੇ ਗੁਰਾਂ ਦੇ ਉਪਦੇਸ਼ ਦੁਆਰਾ ਉਸ ਨੂੰ ਕੀ ਕਰੇ, ਧਰੇ ਧਾਰਨ ਕਰੇ। ਤੇ ਜਿਹੜਾ ਪਰਮੇਸ਼ਰ
ਗੁਣਕਾਰੀ ਮਨ ਧੀਰਾ,
ਜੋ ਪਰਮੇਸ਼ਰ ਗੁਣਕਾਰੀ ਉਪਕਾਰੀ ਤੇ ਸਾਰਿਆਂ ਦਾ ਮਨ ਚਿੱਤ ਵਿੱਚ ਧੀਰਾ ਧੀਰਜ ਦੇਣ ਵਾਲਾ ਹੈ, ਜਿਸ ਵਿੱਚ ਧਰਮ ਦੀ ਪੂਰਨਤਾ ਹੈ, ਤਦੈ ਧਰਮ ਤਰੇ ਧਰਮਾਪੁਰ ਗੁਣਕਾਰੀ ਮਨ ਧੀਰਾ, ਜਿਸ ਧਰਮ ਦੀ ਪੂਰਨਤਾ ਹੈ, ਭਾਵ ਕੀ ਹੈ ਜੋ ਧਰਮ ਦਾ ਤੁਜ ਧਰਮ ਦਾ ਰਾਜਾ ਹੈ, ਉਸ ਪਰਮੇਸ਼ਰ ਦੇ ਸਤਿਚਿਤ ਆਨੰਦ ਸਰੂਪ ਰੂਪੀ ਧਰਮ ਨੂੰ ਧਾਰਨ ਕਰੇ। ਗੁਣਕਾਰੀ ਮਨ ਧੀਰਾ, ਗੁਣ ਵਿਸ਼ਿਆਂ ਦੀ ਨਿਵਿਰਤੀ ਲਈ ਨਾਮ ਰੂਪੀ ਕਾਰੀ ਦਵਾਈ, ਕਾਰੀ ਨਾਲ ਦਵਾਈ ਦਾ ਹੁੰਦਾ ਹੈ, ਔਸ਼ਧੀ ਦਾ, ਇਹ ਪੀਣਾ ਕਰੇ, ਭਾਵ ਵਿਸ਼ਿਆਂ ਦੀ ਨਿਵਿਰਤੀ ਕਰੇ, ਮਨ ਨੂੰ ਧੀਰਤਾ ਵਾਲਾ ਬਣਾਵੇ, ਤਦੈ ਧਰਮ ਤਰੇ ਧਰਮਾਂ ਪੁਰ ਗੁਣਕਾਰੀ ਮਨ ਧੀਰਾ ਜੋ ਪ੍ਰਭੂ ਸਾਰਿਆਂ ਧਰਮਾਂ ਵਿੱਚ ਪੂਰਨ ਹੈ ਉਸ ਦੇ ਧਰਮ ਨੂੰ ਧਾਰਨ ਕਰੇ ਸਗਲ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰ ਉਹ ਗੁਣਕਾਰੀ ਪਰਉਪਕਾਰੀ ਆਦਿ ਗੁਣਾਂ ਨੂੰ ਕਰਨ ਵਾਲਾ ਹੋ ਜਾਂਦਾ ਹੈ ਮਨ ਚ ਧੀਰਜ ਵਾਲਾ ਹੋ ਜਾਂਦਾ ਹੈ ਇਸ ਪ੍ਰਕਾਰ ਦੱਸਦੇ ਹਨ ਜੇ
ਧੱਦੈ ਧੂਲ ਪੜੈ ਮੁਖ ਮਸਤਕ
ਧੱਦੇ ਅੱਖਰ ਦੁਆਰਾ ਕਥਨ ਕਰਦੇ ਹੈ ਕਿ ਜੇਕਰ ਮੁੱਖ ਮੁਖੀ ਭਾਵ ਸ਼੍ਰੋਮਣੀ ਪਰਮੇਸ਼ਰ ਦੀ ਚਰਨ ਧੂਲ ਧੂੜ ਜਿਹੜੀ ਹੈ ਉਹ ਮੁੱਖ ਮਸਤਕ ਦੇ ਉੱਤੇ ਪਵੇ ਕਿਸ ਤਰ੍ਹਾਂ ਸ਼ਰਧਾ ਰੂਪੀ ਧੂੜ ਅੰਤਸ਼ਕਰਨ ਰੂਪੀ ਮਸਤਕ ਮੱਥੇ ਉੱਤੇ ਪੜੈ ਪੈ ਜਾਵੇ ਫੇਰ ਕੀ ਹੋਏਗਾ ਦੱਸਦੇ ਨੇ
ਕੰਚਨ ਭਏ ਮਨੂਰਾ
ਤਾਂ ਮਨੂਰ ਹੁੰਦਾ ਲੋਹੇ ਦੀ ਮੈਲ ਲੋਹੇ ਦੀ ਮੈਲ ਵੱਤ ਪਾਪਾਂ ਕਰਕੇ ਜੀਵ ਦੇ ਸ਼ੁੱਧ ਸਰੂਪ ਦੀ ਪ੍ਰਾਪਤੀ ਕਰਕੇ ਨਾ ਕੰਚਨ ਸੋਨੇ ਵਗ ਸ਼ੁੱਧ ਹੋ ਜਾਂਦਾ ਫਿਰ ਭਾਵ ਕੀ ਹੈ ਉੱਜਲ ਜੀਵਨ ਵਾਲੇ ਬਣ ਜਾਂਦੇ ਲੋਹੇ ਦੀ ਮੈਲ ਵੱਤ ਨਿਕੰਮੇ ਪੁਰਖ ਵੀ ਕੰਚਨ ਵੱਤ ਅਮੋਲਕ ਜੀਵਨ ਵਾਲੇ ਹੋ ਜਾਂਦੇ ਹਨ
ਧਨ ਧਰਣੀ ਧਰ ਆਪ ਅਜੋਨੀ
ਜੋ ਧਨ ਧਨਤਾ ਦੇ ਯੋਗ ਧਰਣੀ ਧਰ ਧਰਤੀ ਦੇ ਧਾਰਨ ਵਾਲੇ ਧਰਤੀ ਦੇ ਧਾਰਨ ਵਾਲਾ ਜਾਂ ਧਰਤੀ ਦਾ ਆਸਰਾ ਰੂਪ ਪਰਮੇਸ਼ਰ ਹੈ ਉਹ ਕੈਸਾ ਹੈ ਆਪ ਅਜੂਨੀ ਉਹ ਆਪ ਕਿਸੇ ਜੂਨ ਦੇ ਵਿੱਚ ਨਹੀਂ ਆਉਂਦਾ ਜੂਨਾਂ ਤੋਂ ਰਹਿਤ ਹੈ ਅਜੂਨੀ ਸੈਪੰਗ ਮੂਲ ਮੰਤਰ ਪੜ੍ਹਦੇ ਹਾਂ ਤੇ ਐਸਾ ਜੋ ਜੂਨਾਂ ਤੋਂ ਰਹਿਤ ਹੈ
ਤੋਲ ਬੋਲ ਸੱਚ ਪੂਰਾ
ਉਸਦਾ ਤੋਲ ਵਿਚਾਰ ਅਤੇ ਬੋਲ ਬਚਨ ਵੀ ਸੱਚ ਸੱਚਾ ਹੈ ਤੇ ਐਸਾ ਜੋ ਪਰਮੇਸ਼ਰ ਹੈ ਦੁਬਾਰੇ ਫਿਰ ਬੋਲੋ ਜੀ ਅੱਖਰ
ਧਨ ਧਰਣੀ ਧਰ ਆਪ ਅਜੂਨੀ
ਜੋ ਧਰਣੀ ਧਰ ਧਰਤੀ ਦਾ ਆਸਰਾ ਰੂਪ ਪਰਮੇਸ਼ਰ ਆਪ ਅਜੂਨੀ ਜੂਨਾਂ ਤੋਂ ਰਹਿਤ ਹੈ ਉਹ ਪਰਮੇਸ਼ਰ ਜਿਨ੍ਹਾਂ ਕੋਲ ਸੰਤਾਂ ਦਾ ਤੇ ਧਨ ਹੈ ਐਸੇ ਜੋ ਹਨ
ਤੋਲ ਬੋਲ ਸੱਚ ਪੂਰਾ
ਉਹਨਾਂ ਗੁਰਾਂ ਦਾ ਜਾਂ ਸੰਤਾਂ ਦਾ ਤੋਲ ਵਿਚਾਰ ਵੀ ਪੂਰਾ ਹੈ ਤੇ ਬੋਲ ਬਚਨ ਵੀ ਸੱਚ ਸੱਚਾ ਹੈ ਭਾਵ ਉਹਨਾਂ ਗੁਰਾਂ ਜਾਂ ਸੰਤਾਂ ਦਾ ਉਪਦੇਸ਼ ਸੱਚ ਦੀ ਪ੍ਰਾਪਤੀ ਕਰਾਉਣ ਵਾਲਾ ਹੁੰਦਾ ਹੈ ਹਰ ਇੱਕ ਦਾ ਨਹੀਂ ਪਖੰਡੀਆਂ ਦਾ ਨਹੀਂ ਕਰਮਖੰਡ ਕੀ ਬਾਣੀ ਜੋਰ ਤਥੇ ਹੋਰ ਨਾ ਕੋਈ ਹੋਰ ਅੱਗੇ ਦੱਸਦੇ ਹਨ ਕਰਤੇ ਕੀ
ਕਰਤੇ ਕੀ ਮਿਤ ਕਰਤਾ ਜਾਣੈ
ਕਰਤਾ ਕੌਣ ਹੈ ਸਿਰਜਣਹਾਰ ਕਰਤੇ ਸਿਰਜਣਹਾਰ ਪਰਮੇਸ਼ਰ ਦੀ ਮਿਤ ਮਰਿਆਦਾ ਨੂੰ ਕਰਤਾ ਰਚਨਹਾਰ ਪਰਮੇਸ਼ਰ ਆਪ ਹੀ ਜਾਣੈ ਜਾਣਦਾ ਹੈ
ਕਹਿ ਜਾਣੈ ਗੁਰਸੂਰਾ
ਤੇ ਕਿਉਂਕਿ ਕਰਤਾ ਪੁਰਖ ਜਿਹੜਾ ਜਦੋਂ ਬਿਓ ਪੂਛਣਾ ਮਸਲਤਰ ਹੈ ਜੋ ਕੁਛ ਕਰੇ ਸੋ ਆਪੇ ਕਰੇ ਹੁਣ ਜੇ ਕਿਸੇ ਦੀ ਸਲਾਹ ਲਓ ਤਾਂ ਪਤਾ ਲੱਗਦਾ ਵੀ ਹਾਂ ਮੈਨੂੰ ਪਤਾ ਵੀ ਮੇਰੀ ਸਲਾਹ ਲਈ ਸੀ ਇਹਨੇ ਉਹ ਸ੍ਰਿਸ਼ਟੀ ਰਚਨ ਵੇਲੇ ਕਿਸੇ ਦੀ ਸਲਾਹ ਥੋੜੀ ਲੈਂਦਾ ਵੀ ਕਿਸੇ ਹੋਰ ਨੂੰ ਪਤਾ ਲੱਗ ਜਾਏ ਜਾਂ ਫਿਰ ਉਹਦਾ ਸਰਗੁਣ ਸਰੂਪ ਕੌਣ ਹੈ ਸਤਿਗੁਰੂ ਸੂਰਮੇ ਕਹਿ ਜਾਣੈ ਗੁਰ ਸੂਰਾ ਕਹਿ ਦਾ ਅਰਥ ਹੈ ਅਥਵਾ ਜਾਣੀ ਜਾਂ ਤਾਂ ਉਹ ਜਾਣਦਾ ਕਹਿ ਦਾ ਅਰਥ ਹੈ ਅਥਵਾ ਜਾਂ ਬਚਨ ਦਾ ਸੂਰਾ ਜਿਹੜਾ ਸੂਰਮੈ ਸੂਰਵੀਰ ਬਚਨ ਕੇਵਲੀ ਉਹ ਕੌਣ ਹੈ ਗੁਰੂ ਸਾਹਿਬ ਉਹ ਸੂਰਵੀਰ ਜਿਨ ਮਨ ਮਾਰੇ ਪੰਚ ਸੂਰਵੀਰ ਐਸੋ ਕੌਣ ਬਲੀ ਰੇ ਜਿਨ ਪੰਚ ਮਾਰ ਵਿਧਾਰ ਗੁਜ਼ਾਰੇ ਸੋ ਪੂਰਾ ਇਹ ਕਲੀ ਰੇ ਉਹ ਪੂਰਨ ਸਤਿਗੁਰੂ ਨੂੰ ਬ੍ਰਹਮਨੇਸ਼ੀ ਬ੍ਰਹਮ ਸਰੋਤਰੀ ਸੂਰਵੀਰ ਕਹਿ ਜਾਣਾ ਗੁਰਸੂਰਾ ਉਹ ਸੂਰਵੀਰ ਗੁਰੂ ਸਾਹਿਬ ਜੀ ਸਤਿਗੁਰੂ ਆਪ ਜਾਣਦੇ ਨੇ ਪਰਮੇਸ਼ਰ ਜਾਣਦਾ ਜਾਂ ਫਿਰ ਗੁਰੂ ਜਾਣਦਾ ਜਾਂ ਗੁਰੂ ਰੂਪ ਸੂਰਾ ਸੂਰਜ ਗਿਆਨ ਦਾ ਪ੍ਰਕਾਸ਼ ਕਰਕੇ ਅਗਿਆਨ ਦਾ ਹਨੇਰਾ ਚੁੱਕਣ ਵਾਲਾ ਜਾਣੇ ਜਾਣਦਾ ਹੁਣ ਦੇਖੋ 36 ਯੁੱਗ ਦੀ ਇਹ ਸਾਹਮਣੇ ਮਿਸਾਲ ਹੈ ਅੱਜ ਦੀ ਕਥਾ ਚ ਆਈ ਆ ਵੀ ਬ੍ਰਹਮਾ ਨੂੰ 36 ਯੁੱਗ ਨਾਲੀ ਚ ਘੁਮਾਇਆ ਬ੍ਰਹਮਾ ਅਜੇ ਪੈਦਾ ਨਹੀਂ ਹੋਇਆ ਫਿਰ ਇਹ ਗ੍ਰੰਥਾਂ ਚ ਕਿਵੇਂ ਆ ਜਾਂਦੀ ਗੱਲ ਬ੍ਰਹਮਾ ਦੇ ਪੈਦਾ ਨਹੀਂ ਸੀ ਹੋਇਆ ਇਹ ਫਿਰ ਗੁਰੂ ਸਰੂਪ ਦੇ ਅੰਦਰ ਉਹ ਜਿਹੜੀ ਗੋਝ ਭੇਦ ਸੀ ਵੀ 36 ਯੁੱਗ ਦੇ ਅੰਦਰ ਇੱਕ ਇੱਕ ਅੱਖਰ ਨੂੰ ਸੋਧਿਆ ਕਲਯੁੱਗ ਦੇ ਜੀਵਾਂ ਦਾ ਕਲਿਆਣ ਕਰਨ ਵਾਸਤੇ ਵੀ ਪਾਪ ਵੱਧ ਜਾਣਗੇ ਜਾਦੇ ਮੈਂ ਆਪਣੇ ਨਾਮ ਚ ਇਹੋ ਜਿਹੀ ਸ਼ਕਤੀ ਭਰਦਾ ਥੋੜਾ ਨਾਮ ਜਪ ਕੇ ਕਲਿਆਣ ਹੋ ਜਾਵੇ ਇਹ ਨੌਂ ਨੌਂ ਯੁੱਗ ਦੀ ਕਥਾ ਜਿਹੜੀ ਹੈ ਕਿਸੇ ਗ੍ਰੰਥਾਂ ਚ ਨਹੀਂ ਲਿਖੀ ਵੀ ਜਨਮ ਸਾਖੀ ਚ ਆਉਂਦੀ ਹੈ ਉਹ ਇਸ ਕਰਕੇ ਆਉਂਦੀ ਵੀ ਗੁਰੂ ਨਾਨਕ ਸਾਹਿਬ ਨੇ ਦੱਸਿਆ ਥੋੜਾ ਜਿਹਾ ਪੜਦਾ ਕਰਕੇ ਦੱਸਿਆ ਵੀ ਨਿਰੰਕਾਰ ਨੇ ਪਾਈ 36 ਯੁੱਗ ਇਹ ਤਾਂ ਨਹੀਂ ਵੀ ਅਸੀਂ ਤਾਂ ਆਪ ਹੀ ਆਪਣੇ ਆਪ ਨੂੰ ਬਚਾ ਕੇ ਗੱਲ ਦੱਸਦੇ ਹੰਗਤਾ ਤੋਂ ਰਹਿਤ ਹੋ ਕੇ ਤੇ ਫਿਰ ਗੁਰੂ ਅਮਰਦਾਸ ਨੇ ਖੋਲੇ ਦਿੱਤੀ ਜੁਗ ਛੱਤੀ ਕੀ ਉਹ ਗੁਬਾਰਾ, ਜੁਗ ਛੱਤੀ ਕੀ ਉਹ ਗੁਬਾਰਾ, ਤੂੰ ਆਪੇ ਜਾਣਿਆ ਸਿਰਜਣਹਾਰਾ। ਇਹਨੂੰ ਹੋਰ ਤਾਂ ਕੋਈ ਜਾਣਦਾ ਨਹੀਂ ਸੀ, ਤੂੰ ਆਪ ਹੀ ਜਾਣ। ਗੁਰੂ ਨਾਨਕ ਰੂਪ ਧਾਰਨ ਕੀਤਾ, ਉਹ ਜਾਣਦੇ ਸੀ ਪਹਿਲਾਂ ਵੀ ਮੈਂ ਉਸ ਵੇਲੇ ਇਹ ਨਾਮ ਜਿਹੜਾ ਬਣਾਇਆ ਕਲਯੁਗ ਦੇ ਫਿਰ ਉਹ ਪ੍ਰਗਟ ਕਰ ਦਿੱਤਾ। ਇਹ ਸਾਰੀ ਤੁਹਾਨੂੰ ਭਾਈ ਗੁਰਦਾਸ ਦੀ 12 ਦੀ ਕਥਾ ਜਦੋਂ ਹੋਏਗੀ ਉਹਦੇ ਚ ਪੂਰੀ ਖੁੱਲ ਜਾਏਗੀ, ਜਿੱਥੇ ਸਤਯੁਗ ਸਤਿਗੁਰ ਵਾਸ ਦੇ ਵਾਹਵਾ ਵਿਸਨਾ ਨਾਮ ਜਪਾਵ ਹੈ ਉਹਦੇ ਵਿੱਚ ਇਹ ਅਰਥ ਜਿਹੜੇ ਖੁੱਲ ਕੇ ਆ ਜਾਣਗੇ। ਤੇ ਹੁਣ ਅੱਗੇ ਸਾਸੀ ਇਹਦੇ ਚ ਇੱਕ ਇਤਿਹਾਸਕ ਤੱਥ ਹੈ, ਇਹਦੇ ਚ ਇੱਕ ਬਹੁਤ ਵੱਡੀ ਉਹ ਮਤਲਬ ਇਤਿਹਾਸਕ ਤੱਥ ਹੈ ਵੀ ਜਿੱਥੋਂ ਸੰਪਰਦਾਵਾਂ ਜਿਹੜੀਆਂ ਟਕਸਾਲ ਜਿਹੜੀ ਅਰਥਾਂ ਦੀ ਪ੍ਰਣਾਲੀ ਸ਼ੁਰੂ ਹੁੰਦੀ ਹੈ ਉਹਦਾ ਕਾਰਨ ਇਹ ਤੁਕ ਬਣਦੀ ਹੈ। ਉਹ ਕੀ ਹੈ ਇਹਦਾ ਆਪਾਂ ਨੂੰ ਪਿਛੋਕੜ ਲੈਣਾ ਪਏਗਾ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਨੰਦਪੁਰ ਸਾਹਿਬ ਰਾਜਮਾਨ ਸਨ। ਫੱਗਣ ਦਾ ਮਹੀਲਾ ਸੀ, ਹੋਲੇ ਮਹੱਲੇ ਦੇ ਪੁਰਬ ਨੂੰ ਮਨਾਉਣ ਦੇ ਲਈ ਗੁਰਸਿੱਖਾਂ ਸੰਗਤਾਂ ਜਿਹੜੀਆਂ ਦੂਰ ਦੁਰਾਡੇ ਤੋਂ ਮੰਜ਼ਲਾਂ ਮਾਰ ਕੇ ਆਨੰਦਪੁਰ ਸਾਹਿਬ ਪਹੁੰਚ ਰਹੀਆਂ, ਉਸ ਪਾਵਨ ਜੂਹ ਦੇ ਇਕੱਤਰ ਹੋਈਆਂ। ਜਿਹੜਾ ਸਤਲੁਜ ਦਰਿਆ ਹੈ, ਸਤਲੁਜ ਦੇ ਕਿਨਾਰੇ ਸ਼ਿਵਾਲਕ ਦੀਆਂ ਪਹਾੜੀਆਂ ਦੀ ਗੋਦ ਵਿੱਚ ਇਹ ਨਵੇਂ ਵਸੇ ਆਨੰਦਪੁਰ ਦੀਆਂ ਰੌਣਕਾਂ ਤੇ ਸੰਗਤਾਂ ਦਾ ਚਾਹ, ਇਹ ਤਾਂ ਆਨੰਦ ਉਹੀ ਜਾਣਦੇ ਜਿਹੜੇ ਉਸ ਵੇਲੇ ਪਹੁੰਚੇ ਉੱਥੇ। ਬਾਕੀ ਤਾਂ ਗ੍ਰੰਥਾਂ ਚ ਲਿਖਿਆ ਗਿਆ ਹੈ, ਸਿੱਖ ਸੰਗਤਾਂ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਸ਼ਰਧਾ ਪਿਆਰ ਸਹਿਤ ਗੁਰਬਾਣੀ ਦਾ ਪਾਠ ਕਰਦੀਆਂ ਗੁਰੂ ਸਾਹਿਬ ਜੀ ਦੇ ਦੀਵਾਨ ਵਿੱਚ ਹਾਜ਼ਰ ਹੋ ਕੇ ਕੀਰਤਨ ਦਾ ਕਥਾ ਦਾ ਉਹ ਸਰਵਣ ਕਰਕੇ ਆਨੰਦ ਮਾਣਦੀਆਂ, ਆਪਣਾ ਜੀਵਨ ਸਫਲਾ ਕਰ ਰਹੀਆਂ। ਤੇ ਸਤਿਗੁਰੂ ਜੀ ਆਗਿਆ ਅਨੁਸਾਰ ਉਸ ਵੇਲੇ ਸ਼ਰਧਾਲੂ ਸਿੱਖਾਂ ਨੂੰ ਇਹ ਹੁਕਮ ਸੀ ਕਿ ਭਾਈ ਬਾਵਨ ਅੱਖਰੀ, ਸੁਖਮਣੀ ਸਾਹਿਬ, ਸੰਪੂਰਨ ਆਨੰਦ ਸਾਹਿਬ, ਤਿੰਨ ਹੋ ਗਏ। ਦੱਖਣੀ ਓਮਕਾਰ ਜੀ ਦੀ ਹੁਣ ਕਥਾ ਚੱਲਦੀ ਹੈ। ਸਿੱਧ ਗੋਸ਼ਟ ਇਹ ਬਾਣੀਆਂ ਨਿਤਨੇਮ ਦੇ ਵਿੱਚ ਸ਼ਾਮਲ ਸੀ ਵੀ ਇਹ ਬਾਣੀਆਂ ਪੰਜ ਪੜ੍ਹਨੀਆਂ ਨੇ ਤੁਸੀਂ ਹਰ ਰੋਜ਼ ਪ੍ਰਾਤਨ ਸਮੇਂ ਦਾ ਸੰਪਰਦਾਵਾਂ ਦੇ। ਜੇ ਇਹ ਸਾਸੀ ਸੰਪੂਰਨ ਪੰਜ ਗ੍ਰੰਥੀ ਦਾ ਪਾਠ ਜਵਾਨੀ ਕੰਠ ਵੱਡੇ ਮਹਾਂਪੁਰਖਾਂ ਦੇ ਵੇਲੇ ਸੰਤ ਗਿਆਨੀ ਸੁੰਦਰ ਸਿੰਘ ਜੀ ਵਿਦਿਆਰਥੀ ਭਰਤੀ ਨਹੀਂ ਸੀ ਕਰਦੇ ਉਨ੍ਹਾਂ ਚਿਰ ਜਿਨ੍ਹਾਂ ਚਿਰ ਪੰਜ ਬਾਣੀਆਂ ਨਿਤਨੇਮ ਦੀਆਂ ਕੰਠ ਨਾ ਹੋ ਜਾਣ, ਪੰਜ ਗ੍ਰੰਥੀ ਸਾਰੀ ਕੰਠ ਨਾ ਹੋ ਜਾਏ, ਫਿਰ ਕਹਿੰਦੇ ਹਾਂ ਵੀ ਹੁਣ ਤੂੰ ਵਿਦਿਆ ਪੜ੍ਹਨ ਦੇ ਯੋਗ ਹੈ। ਤੇ ਹੁਣ ਸਮਾਂ ਬਦਲ ਗਿਆ, ਫਿਰ 25 ਵਾਰ ਸੰਥਿਆ ਪੜ੍ਹਨੀ, ਤੇ ਹੁਣ ਜਿਹੜਾ ਇਹ ਸਮਾਂ ਕਰਵਟ ਲੈ ਗਿਆ, ਵਿਦਿਆ ਦੀ ਉਹ ਰੁਚੀ ਨਹੀਂ ਰਹੀ ਹੈ। ਉਹ ਫਿਰ ਅੰਮ੍ਰਿਤ ਵੇਲੇ ਪੰਜ ਬਾਣੀਆਂ ਇਹ ਪੜ੍ਹਨੀਆਂ, ਪ੍ਰੇਮ ਦੇ ਨਾਲ ਪੜ੍ਹਦੇ। ਜਦੋਂ ਸਿੱਖ ਪੜ੍ਹਦਾ ਦੇਖਦਾ ਸੀ ਆਲੇ ਦੁਆਲੇ ਵੀ ਕੋਈ ਮੈਨੂੰ ਦੇਖਦਾ ਸੁਣਦਾ, ਇੰਨਾ ਪ੍ਰੇਮ ਨਾਲ ਪੜ੍ਹਦੇ ਸੀ ਜਿਵੇਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਪਤਾ ਹੀ ਨਹੀਂ ਸੀ ਲੱਗਿਆ ਸਿੱਖ ਇਹ ਪ੍ਰੀਖਿਆ ਕਰਨ ਵਾਸਤੇ ਆਇਆ, ਸੂਈ ਲੈ ਕੇ ਜਿਹੜਾ ਆਇਆ ਸੀ ਮਹਾਰਾਜ ਨੇ ਭੇਜਿਆ ਗੁਰੂ ਹਰਿਰਾਜ ਸਾਹਿਬ ਨੇ ਵੀ ਗੁਰਤਾ ਗੱਦੀ ਦਾ ਮਾਲਕ ਕੌਣ ਬਣੂ। ਕਹਿੰਦੇ ਸਿੱਖਾਂ ਜਿਹਦੀ ਬਾਣੀ ਸੁਣ ਕੇ ਕਾਠ ਮੋਮ ਬਣ ਗਿਆ ਹੋਵੇ, ਉਹ ਪ੍ਰੀਖਿਆ ਲੈਣ ਦੇ ਲਈ ਆਇਆ ਸੀ। ਉਹ ਲੰਮੇ ਪ੍ਰਸੰਗ ਨੇ ਤੇ ਆਵਾਜ਼ ਇੱਕ ਸਿੱਖ ਇੰਨੇ ਪ੍ਰੇਮ ਨਾਲ ਪੜ੍ਹ ਰਿਹਾ ਤੇ ਉਹਦੇ ਵਿੱਚ ਦੱਖਣੀ ਓਅੰਕਾਰ ਦਾ ਪਾਠ ਉਹਨੇ ਸ਼ੁਰੂ ਕਰ ਲਿਆ। ਇਹ ਦੱਖਣੀ ਓਅੰਕਾਰ ਦਾ ਪਾਠ ਕਿਆ, ਉਸ ਆਵਾਜ਼ ਕਲਗੀਧਰ ਪਾਤਸ਼ਾਹ ਨੂੰ ਸੁਣਾਈ ਦੇ ਰਹੀ ਹੈ, ਮਹਿਲਾਂ ਦੇ ਨੇੜੇ ਸੀ। ਪਾਠ ਕਰਦਿਆਂ ਕਰਦਿਆਂ ਇਹ ਤੀਜੀ ਪੌੜੀ ਹੈ ਜਿਸ ਬਾਣੀ ਦੀ ਕਥਾ ਚੱਲਦੀ ਹੈ। ਹੁਣ ਪਾਠ ਆ ਗਿਆ, ਤਨ ਧਰਨੀ ਤਰ ਆਪ ਅਜੋਨੀ ਤੋਲ ਬੋਲ ਸੱਚ ਪੂਰਾ। ਇਹ ਤੁਕ ਤਾਂ ਠੀਕ ਪੜ੍ਹਤੀ, ਅੱਗੇ ਗੜਬੜ ਹੋ ਗਈ ਉਹਦੇ ਕੋਲੋਂ। ਕਰਤੇ ਕੀ ਮਿਤ ਕਰਤਾ ਜਾਣੇ ਕਹਿ ਜਾਣੇ ਗੁਰਸੂਰਾ। ਇਹ ਹੈ ਪਾਠ ਇਸ ਤਰ੍ਹਾਂ ਜਿਵੇਂ ਲਿਖਿਆ ਹੋਇਆ। ਪਾਠ ਕਰਨ ਵਾਲੇ ਗੁਰਸਿੱਖ ਨੇ ਬੇਧਿਆਨੀ ਜਾਂ ਅਗਿਆਨ ਦੇ ਕਾਰਨ ਕੁਛ ਵੀ ਸਮਝ ਲਓ, ਉਹਨੇ ਕੇ ਜਾਣੇ ਗੁਰਸੂਰਾ ਦਾ ਪਾਠ ਜਿਹੜਾ ਕੈ ਦੀ ਥਾਂ ਤੇ ਕੇ ਕਰ ਦਿੱਤਾ, ਕੈ ਨਹੀਂ ਕਿਹਾ, ਕਹਿੰਦਾ ਕੇ ਜਾਣੇ ਗੁਰਸੂਰਾ, ਭਾਵ ਕਿ ਕੈ ਦੀ ਜਗ੍ਹਾ ਤੇ ਕੇ ਪਾਠ ਕਰ ਦਿੱਤਾ, ਅਸ਼ੁੱਧ ਹੋ ਗਿਆ, ਅਰਥ ਦਾ ਅਨਰਥ ਹੋ ਗਿਆ। ਕਿਉਂਕਿ ਕੈ ਦਾ ਅਰਥ ਹੁੰਦਾ ਜਾਂ, ਜਿਸ ਤੋਂ ਪੰਗਤੀ ਦੇ ਅਰਥ ਬਣਦੇ ਨੇ ਕਿ ਕਰਤੇ ਦੀ ਮਿਤ ਨੂੰ ਕਰਤਾ ਵਾਹਿਗੁਰੂ ਜਾਣਦਾ ਹੈ ਜਾਂ ਫਿਰ ਸੂਰਮਾ ਗੁਰੂ ਜਾਣਦਾ ਹੈ, ਪਰ ਕੇ ਪਾਠ ਕਰਨ ਦੇ ਨਾਲ ਅਨਰਥ ਹੋ ਗਿਆ। ਕਿਉਂਕਿ ਕੇ ਦਾ ਅਰਥ ਕੀ ਹੁੰਦਾ ਹੈ, ਜਿਸ ਦਾ ਅਰਥ ਬਣਦਾ ਹੈ ਕਿ ਕਰਤੇ ਦੀ ਮਿੱਤ ਨੂੰ ਵਾਹਿਗੁਰੂ ਕਰਤਾ ਤਾਂ ਜਾਣਦਾ ਹੈ ਪਰ ਗੁਰੂ ਸੂਰਮਾ ਕੀ ਜਾਣਦਾ। ਜਿਹੜੇ ਕਹਿੰਦੇ ਆ ਨਾ ਵੀ ਸੰਥਿਆ ਦੀ ਲੋੜ ਨਹੀਂ ਜੀ, ਵਾਪ ਬਾਣੀ ਪੜੋ ਪ੍ਰੇਮ ਦੇ ਨਾਲ, ਇਹ ਤਾਂ ਕਲਯੁਗ ਦਾ ਵਰਤਾਰਾ ਵਰਤ ਰਿਹਾ ਹੈ, ਲੋਕਾਂ ਨੂੰ ਪਾਪਾਂ ਵੱਲ ਪ੍ਰੇਰ ਰਹੇ ਨੇ ਲੋਕ। ਇਹ ਸੁੱਧ ਪਾਠ ਤੇ ਅਰਥ ਸੁੱਧ, ਸੁੱਧ ਅਰਥ ਸੁੱਧ ਬੋਧ, ਸੁੱਧ ਬੋਧ ਵਿਗਿਆਨ ਸੁੱਧ, ਬੋਧ ਅਬੋਧ ਸੁਬੋਧ। ਤੇ ਜਦੋਂ ਮਹਾਰਾਜ ਸਾਹਿਬ ਨੇ ਪਾਠ ਸੁਣਿਆ ਵੀ ਸਿੱਖ ਤਾਂ ਅਨਰਥ ਕਰੀ ਜਾ ਰਿਹਾ ਤੇ ਇਹ ਅਨਰਥ ਹੋ ਗਿਆ ਤੇ ਇਹਨੂੰ ਸਮਝਾਉਣਾ ਚਾਹੀਦਾ ਹੈ, ਤਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਜਿਹੜੇ ਜੇ ਇਸ ਤਰ੍ਹਾਂ ਇਹਦੇ ਨਾਲ ਤਾਂ ਸਤਿਗੁਰਾਂ ਦੀ ਜੀਵਨ ਵਿੱਚੋਂ ਸਰਵਗਤਾ ਹੀ ਖਤਮ ਹੋ ਜਾਂਦੀ ਹੈ, ਗੁਰਮਤ ਅਨੁਸਾਰ ਬਿਲਕੁਲ ਉਲਟ ਹੋ ਗਿਆ। ਇਹ ਗੁਰਮਤ ਮਾਰਗ ਦਾ ਤਾਂ ਆਧਾਰ ਹੀ ਸਤਿਗੁਰੂ ਜੀ ਨੇ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਸ ਤਰ੍ਹਾਂ ਅਸ਼ੁੱਧ ਪਾਠ ਸੁਣਿਆ, ਆਪ ਜੀ ਦੀ ਉੱਚੇ ਬੋਲ ਪਏ ਗੁਰੂ ਗੋਬਿੰਦ ਸਿੰਘ ਜੀ, ਕਹਿੰਦੇ ਉਹ ਸਿੱਖਾ ਬਾਣੀ ਸੁੱਧ ਪੜ੍ਹ, ਦੁਬਾਰੇ ਪੜ੍ਹੇ ਨੂੰ ਤੂੰ, ਉਹਨੇ ਦੁਬਾਰੇ ਫਿਰ ਰੋਕਣੀ ਪੜਤੀ। ਤੇ ਮਹਾਰਾਜ ਨੇ ਕਿਹਾ ਧਿਆਨ ਨਾਲ ਹੀ ਪੜ੍ਹਦਾ, ਉਹਨੇ ਫਿਰ ਪੜ੍ਹਤੀ। ਉਸੇ ਤਰ੍ਹਾਂ ਮਹਾਰਾਜ ਦੇ ਕੋਲ ਇੱਕ ਸਿੱਖ ਖੜਾ ਸੀ, ਕਿਤੇ ਥੋੜਾ ਜਿਹਾ ਜ਼ਿਆਦਾ ਵੀਰ ਸੀ ਖਾਲਸਾ ਹੋਣਾ ਖਿਆਲ ਕਰਮ ਵਾਲਾ, ਮਹਾਰਾਜ ਨੇ ਤਾਂ ਉਵੇਂ ਕਿਹਾ, ਕਹਿੰਦੇ ਜਾ ਇਹਨੂੰ ਅਕਲ ਦੇ ਕਿਹਾ ਥੋੜੀ ਜੀ। ਮਹਾਰਾਜ ਨੇ ਤਾਂ ਉਹਨੇ ਕਿਹਾ ਵੀ ਅਕਲਦਾਨ ਸਿੱਖ, ਉਸੇ ਨੂੰ ਕਹਿੰਦੇ ਨੇ ਡੰਡਾ ਚੱਕਿਆ, ਸੂਰਜ ਪ੍ਰਗਲਾਦ ਕਿਹਾ ਵੀ ਜਾਣ ਸਾਰੇ ਦੋ ਤਿੰਨ ਸੋਟੀਆਂ ਮਾਰੀਆਂ ਉਹਦੇ, ਲਸਟਕਾ ਲਿਖਿਆ ਉੱਥੇ ਤਾਂ। ਤੇ ਮਹਾਂਪੁਰ ਕਹਿੰਦੇ ਤੇ ਧੱਫਾ ਮਾਰਿਆ ਉਹਦੇ, ਤੇ ਉਹਨੇ ਜਾ ਕਰਕੇ ਉੱਥੇ ਤਮਾਚਾ ਕਹਿੰਦੇ ਸੀ ਮਹਾਂਪੁਰਖ ਦਾ ਕਥਾ ਦੇ ਵਿੱਚ ਤਮਾਚਾ ਮਾਰੇ। ਚਲੋ ਸਿੱਖਾਂ ਦੇ ਦੇਖ ਲਓ ਵੀ ਜਰਨਾ ਸ਼ਕਤੀ ਕਹੀ ਜੀ ਸੀ, ਜਦੋਂ ਉਹਨੇ ਆਉਂਦਿਆਂ ਨੇ ਉਹਦੇ ਦੋ ਚਾਰ ਜੜ ਦਿੱਤੀਆਂ ਤਾਂ ਉਹ ਇਸ ਤਰ੍ਹਾਂ ਦਾ ਭਾਵਨਾ ਵਾਲਾ ਦੇਖਿਆ ਕਿ ਉਹਨੇ ਨਹੀਂ ਕਿਹਾ ਵੀ ਸੋਟੀਆਂ ਮੇਰੇ ਕਿਉਂ ਮਾਰਦੇ, ਉਹਨੇ ਨਹੀਂ ਕਿਹਾ ਵੀ ਮੇਰੇ ਤੁਸੀਂ ਇਹ ਤਮਾਚੇ ਕਿਉਂ ਮਾਰਿਆ, ਬਾਣੀ ਪੜੀ ਗਿਆ, ਬਾਣੀ ਨਹੀਂ ਛੱਡੀ ਉਹਨੇ। ਬੜਾ ਪੱਕਾ ਸਿੱਖ ਦੇਖਿਆ, ਹੁਣ ਵਾਲਾ ਹੁੰਦਾ ਮੇਰੇ ਕੋਲ ਪੋਥੀ ਬਿਨਾਂ ਸਾਂਭਦਾ, ਪਹਿਲਾਂ ਹਿਸਾਬ ਕਿਤਾਬ ਕਰਦਾ ਉਹਦੇ ਨਾਲ ਵੀ ਪੋਥੀ ਬਾਅਦ ਚ ਦੇਖ ਲਾਂਗੇ ਚਾਹੇ ਬੇਅਦਬੀ ਹੋ ਜਾਵੇ, ਨਹੀਂ ਜਰ ਗਿਆ ਉਸੇ ਤਰ੍ਹਾਂ, ਪਾਣੀ ਵਾਂਗੂ ਪੀ ਗਿਆ ਇਸ ਘਟਨਾ ਨੂੰ, ਪੜੀ ਗਿਆ। ਇੰਨੇ ਦਰਬਾਰ ਲੱਗ ਗਿਆ ਮਹਾਰਾਜ ਸਾਹਿਬ ਦਾ, ਦਰਬਾਰ ਲੱਗੇ ਦੇ ਅੰਦਰ ਤੇ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਸੁਭਾਵਾਨ ਹੋਏ। ਹੁਣ ਇਹ ਸਿੱਖ ਵੀ ਉੱਥੇ ਬੈਠਾ ਜੀ ਨੇ, ਸੂਰਜ ਪ੍ਰਕਾਸ਼ ਨੂੰ ਤਾਂ ਸੋਟੀਆਂ ਮਾਰੀਆਂ ਜਾਂ ਤਮਾਚੇ ਮਾਰੇ, ਬਸ ਮਾਰਿਆ ਜੀ ਉਸਨੂੰ ਆਪਾਂ ਇੰਨੀ ਗੱਲ ਲੈ ਲਓ। ਤੇ ਉਹ ਵੀ ਆ ਕੇ ਫਿਰ ਮੱਥਾ ਟੇਕ ਕੇ ਕਹਿੰਦਾ ਜੀ ਹਜ਼ੂਰ ਸੱਚੇ ਪਾਤਸ਼ਾਹ ਜੀ ਵੀ ਮੇਰੀ ਬੇਨਤੀ ਹੈ ਇੱਕ ਨਾਰੇ, ਕਹਿੰਦੇ ਕਹੋ ਸਿੱਖਾ। ਕਹਿੰਦੇ ਮਹਾਰਾਜ ਅਸੀਂ ਤੁਹਾਡੇ ਕੋਲੋਂ ਸੁਣਦੇ ਹਾਂ ਵੀ ਜਿਹੜਾ ਬਾਣੀ ਪੜੇਗਾ ਜਮਾਂ ਦੀਆਂ ਮਾਰਾਂ ਨਹੀਂ ਪੈਣਗੀਆਂ। ਮਹਾਰਾਜ ਕਹਿੰਦੇ ਹਾਂ ਭਾਈ ਸੱਚ ਹੈ। ਕਹਿੰਦਾ ਜੀ ਜਮਾਂ ਦੀਆਂ ਮਾਰਾਂ ਤਾਂ ਪਤਾ ਨਹੀਂ ਪੈਣਗੀਆਂ, ਖਾਨੇ ਮੇਰੇ ਤੇ ਇੱਥੇ ਪੈ ਗਈ ਮਾਰ, ਮੈਨੂੰ ਬਾਣੀ ਪੜ੍ਹਦੇ ਨੂੰ ਆ ਫਲਾਣੇ ਸਿੱਖ ਨੇ ਮਹਾਰਾਜ ਮਾਰਿਆ ਮੈਨੂੰ, ਇਹਨੂੰ ਸਜ਼ਾ ਦਿਓ ਬੁਲਾ ਕੇ। ਮਹਾਰਾਜ ਸਾਹਿਬ ਜੀ ਕਹਿੰਦੇ ਸਿੱਖਾ ਤੇ ਤੇਰੇ ਤਾਂ ਜਿੰਨੀ ਕੁ ਚੋਟ ਇਹਨੇ ਮਾਰੀ ਹੈ, ਸਿਆਣਾ ਸਿੱਖ ਹੈ ਕੋਈ ਬਹੁਤੀ ਦਿਨ ਮਾਰੀ ਹੋਊਗੀ, ਤੇ ਤੇਰੇ ਤਾਂ ਪੀੜਾਂ ਹਟ ਗਈਆਂ ਹੋਣਗੀਆਂ, ਹੁਣ ਤਾਂ ਨਹੀਂ ਹੁੰਦੀਆਂ। ਕਹਿੰਦਾ ਨਾ ਜੀ ਹੁਣ ਤਾਂ ਨਹੀਂ ਹੁੰਦੀਆਂ, ਉਦੋਂ ਹੋਈਆਂ ਜਦੋਂ, ਤੇ ਇਹ ਖੇਡ ਵਰਤਾਈ ਉਸ ਨੇ। ਕਹਿੰਦੇ ਫਿਰ ਮੇਰੇ ਤਾਂ ਹੁਣ ਤੱਕ ਹੋ ਰਹੀਆਂ ਜਿਹੜੀਆਂ ਤੂੰ ਮੇਰਾ ਮੈਨੂੰ ਪੀੜਾਂ ਦਿੱਤੀਆਂ ਨੇ, ਮੇਰਾ ਤਾਂ ਅੰਗ ਹੀ ਭੰਗ ਕਰ ਦਿੱਤਾ ਤੈਂ। ਉਸੇ ਵੇਲੇ ਸਿੱਖ ਕਹਿੰਦਾ ਵਾਹਿਗੁਰੂ ਵਾਹਿਗੁਰੂ ਸਤਨਾਮ ਸਤਨਾਮ ਵਾਰੀ ਮਾਰੇ ਚਰਨ ਫਾਲੇ, ਮਹਾਰਾਜ ਮੈਂ ਇਹੀ ਜੀ ਗੁਸਤਾਖੀ ਕਿਵੇਂ ਕਰ ਸਕਦਾ, ਮਹਾਰਾਜ ਮੈਂ ਤੁਹਾਡਾ ਚਰਨ ਸੇਵਕ, ਮੈਂ ਤਾਂ ਕਿਸੇ ਸਿੱਖ ਦਾ ਹਿਰਦਾ ਨਹੀਂ ਦਿਖਾਉਂਦਾ, ਮੈਂ ਤਾਂ ਕਿਸੇ ਦੇ ਕੁੱਤੇ ਬਿੱਲੇ ਨੂੰ ਵੀ, ਮੈਂ ਸੱਚੇ ਪਾਤਸ਼ਾਹ ਤੁਹਾਡਾ ਅੰਗ ਭੰਗ ਕਰ ਦਿੱਤਾ। ਮਹਾਰਾਜ ਮੇਰੀ ਨਹੀਂ ਸਮਝ ਆਈ ਤੁਸੀਂ ਕੀ ਕਹਿ ਰਹੇ ਹੋ। ਕਹਿੰਦੇ ਸਿੱਖਾ ਸਮਝਾਈਏ, ਕਹਿੰਦੇ ਸਾਡੇ ਵੱਡਿਆਂ ਨੇ ਇਹ ਉਚਾਰਨ ਕੀਤਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਾਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਇਸ ਕਰਕੇ ਬਾਣੀ ਪਾਈ ਸਾਡਾ ਅੱਖਰ ਅੱਖਰ ਸਾਡਾ ਸਰੂਪ ਹੈ। ਜਿਹੜਾ ਬਾਣੀ ਦਾ ਸ਼ੁੱਧ ਪਾਠ ਨਹੀਂ ਕਰਦਾ ਸਾਡੇ ਅੰਗ ਤੋੜ ਦਿੰਦਾ। ਇਸ ਕਰਕੇ ਜਿੰਨੀ ਬਾਣੀ ਪੜ੍ਹਨੀ ਹੈ ਉਹਦੀ ਸੰਥਾ ਪਹਿਲਾਂ ਲਓ। ਜੇ ਤੁਸੀਂ ਨਿਤਨੇਮ ਤੱਕ ਜ਼ਿੰਦਗੀ ਸੀਮਿਤ ਹੈ ਨਿਤਨੇਮ ਦੀ ਸੰਥਾ ਲੈ ਲਓ, ਨਹੀਂ ਹੈ ਤੁਹਾਡੇ ਕੋਲ ਟਾਈਮ। ਤੇ ਜੇ ਤੁਸੀਂ ਸੁਖਣੀ ਸਾਹਿਬ ਦਾ ਪਾਠ ਕਰਨਾ ਤਾਂ ਸੁਖਣੀ ਸਾਹਿਬ ਦਾ ਪਾਠ ਪਹਿਲਾਂ ਸੰਥਾ ਲਓ। ਬਹੁਤ ਸਾਰੇ ਥਾਵਾਂ ਤੇ ਐਨ ਦੇਖੀ ਹੋਈ ਗੱਲ ਮੈਂ ਕਰਨ ਲੱਗਾ ਤੇ ਇਹ ਰਿਵਾਜ਼ ਚੱਲਿਆ ਹੋਇਆ ਚੰਗਾ ਹੈ, ਰੁਝਾਨ ਬਹੁਤ ਵਧੀਆ ਹੈ। ਬੀਬੀਆਂ ਇਕੱਠੀਆਂ ਹੁੰਦੀਆਂ ਨਾ, ਅਖੇ ਜੀ ਮੰਗਲਵਾਰ ਕਿਸੇ ਨੇ ਰੱਖਿਆ ਕਿਸੇ ਨੇ ਬੁੱਧਵਾਰ ਰੱਖਿਆ, ਸ਼ਹਿਰਾਂ ਚ ਪਿੰਡਾਂ ਚ ਵੀ ਚੱਲ ਪਿਆ ਹੁਣ, ਬਾਹਰ ਤਾਂ ਬਹੁਤ ਰਿਵਾਜ਼ ਹੈ, ਇਹੀ ਸੁਖਣੀ ਸਾਹਿਬ ਕਰਨਾ। ਤੇ ਬੀਬੀਆਂ ਇਕੱਠੀਆਂ ਹੋ ਜਾਂਦੀਆਂ, ਕਿਤੇ 50 ਇਕੱਠੀਆਂ ਹੋ ਜਾਂਦੀਆਂ, ਕਿਤੇ 20 ਇਕੱਠੀਆਂ ਹੁੰਦੀਆਂ, ਕਿਤੇ 10 ਇਕੱਠੀਆਂ ਹੁੰਦੀਆਂ। ਇੱਕ ਬੀਬੀ ਜਾਂ ਮੂਹਰੇ ਸੁਰਤਾਲ ਚ ਬੋਲਦੀ ਹੈ, ਸਪੀਕਰ ਮੂਹਰੇ ਲਿਆ ਹੁੰਦਾ, ਪਿੱਛੇ ਦੂਈਆਂ ਤੋਂ ਦੂਸਰੀਆਂ ਬੀਬੀਆਂ ਬੋਲਦੀ। ਇੱਕ ਤੋਂ ਬੀਬੀਆਂ ਕਹਿੰਦੀਆਂ ਬਾਬਾ ਜੀ ਸੁਖਣੀ ਸਾਹਿਬ ਦਾ ਪਾਠ ਹੋਣਾ ਤੁਸੀਂ ਕਥਾ ਕਰ ਦਿਓ। ਮੈਂ ਕਿਹਾ ਠੀਕ ਹੈ, ਮੇਰੇ ਕੋਲ ਟਾਈਮ ਹੈਗਾ ਸੀ, ਅਮਰੀਕਾ ਦੀ ਗੱਲ ਮੈਂ ਵਿੱਚ ਰਹਿ ਗਿਆ। ਬੀਬੀ ਜਿਹੜੀਆਂ ਮੂਹਰੇ ਬੋਲਦੀਆਂ ਸੀ ਵੀ ਆਵਾਜ਼ ਤਾਂ ਬਹੁਤ ਵਧੀਆ ਬੀਬੀਆਂ ਦੀ, ਉੱਚੇ ਜਦੋਂ ਬੋਲੀਆਂ ਪਿੱਛੇ, ਜਦ ਮੈਂ ਦੇਖਿਆ ਕੋਈ ਵੀ ਤੁਕ ਸਿੱਧੀ ਨਹੀਂ ਪੜ ਰਹੀਆਂ ਮਹਾਰਾਣੀ ਦੇ, ਇੱਕ ਲਾਂ ਤੇ ਦਲਾਂ ਦੇ ਫਰਕ ਨਾਲ। ਇਹਨਾਂ ਮੈਂ ਬਾਅਦ ਚ ਕਿਹਾ ਬੀਬੀ ਬਾਕੀ ਦਾ ਕਥਾ ਬਾਅਦ ਚ ਕਰਾਂਗੇ, ਮੈਂ ਤੁਹਾਨੂੰ ਇਹ ਬੇਨਤੀ ਕਰਦਾ ਵੀ ਤੁਸੀਂ ਪਾਠ ਦੇ ਥਾਂ ਤੇ ਪਾਪ ਨਾ ਕਰੋ। ਕਹਿੰਦੇ ਜੀ ਮਤਲਬ, ਮੱਖਾ ਗਲਤ ਬਾਣੀ ਪੜਨ ਦਾ ਪਾਪ ਹੈ। ਦੇਖੋ ਇੱਕ ਗੱਲ ਸਮਝਣ ਵਾਲੀ ਹੈ, ਜਿਹਨੇ ਸੰਥਾ ਨਹੀਂ ਲਈ ਉਹਦੀ ਪੋਜੀਸ਼ਨ ਕਿਸ ਤਰ੍ਹਾਂ ਦੀ ਹੈ। ਸਮਝ ਲਓ ਇੱਕ ਬੰਦਾ ਗੱਡੀ ਚਲਾਉਣ ਲੱਗ ਗਿਆ, ਲਾਇਸੈਂਸ ਉਹਦੇ ਕੋਲ ਨਹੀਂ ਹੈ ਤੇ ਉਹ ਘੇਰ ਲਿਆ, ਟ੍ਰੈਫਿਕ ਵਾਲੇ ਨੇ ਲਿਆ ਵੀ ਲਾਇਸੈਂਸ ਦਿਖਾ, ਉਹ ਕਹਿੰਦਾ ਲਾਇਸੈਂਸ ਨਹੀਂ, ਉਹ ਜਦੇ ਫਰਕੇ ਚਲਾਨ ਕੱਟ ਦਿੰਦੇ ਨੇ। ਔਰ ਉਹਨੂੰ ਸਜ਼ਾ ਮਿਲਦੀ ਹੈ ਕਿ ਤੂੰ ਬਿਨਾਂ ਲਾਇਸੈਂਸ ਤੋਂ ਗੱਡੀ ਕਿਉਂ ਚਲਾ ਰਿਹਾ, ਜੇ ਐਕਸੀਡੈਂਟ ਹੋ ਜਾਵੇ, ਜੇ ਹੋਰ ਵੇ, ਤੂੰ ਮਰ ਜਾਏ, ਹੋਰ ਨੂੰ ਮਰ ਜਾਵੇ। ਹੁਣ ਦੂਸਰਾ ਪੱਖ ਹੈ ਜਿਹਦੇ ਕੋਲ ਲਾਇਸੈਂਸ ਹੈ, ਕਿ ਉਹਦੇ ਕੋਲ ਐਕਸੀਡੈਂਟ ਨਹੀਂ ਹੁੰਦਾ, ਐਕਸੀਡੈਂਟ ਤਾਂ ਉਹਦੇ ਕੋਲ ਵੀ ਹੋ ਜਾਂਦਾ, ਫਿਰ ਉਹਦੇ ਤੇ ਇਹ ਦੋਸ਼ ਨਹੀਂ ਲੱਗਦਾ ਕਿ ਤੈਨੂੰ ਗੱਡੀ ਨਹੀਂ ਚਲਾਉਣੀ ਆਉਂਦੀ, ਇਸ ਦੋਸ਼ ਤੋਂ ਮੁਕਤ ਹੈ। ਮੇਰੇ ਕਹਿਣ ਦਾ ਮਤਲਬ, ਜਿਹੜਾ ਸੰਥਾ ਲੈ ਕੇ ਅਚਨਚੇਤ ਕਿਸੇ ਕੋਲੋਂ ਗਲਤੀ ਹੋ ਜਾਂਦੀ ਹੈ ਤੇ ਉਹ ਮਾਫ਼ੀ ਵੀ ਚਾਹ ਜਾਂਦਾ, ਇਸੇ ਕਰਕੇ ਭੁੱਲ ਚੁੱਕ ਦੀ ਮਹਾਰਾਜ ਖਿਮਾ ਕਰਨੀ, ਆਹੀ ਤਾਂ ਗੱਲ ਹੈ। ਹੁਣ ਜਿਹੜਾ ਕਹੇ ਵੀ ਲਾਇਸੈਂਸ ਜਿਹਦੇ ਕੋਲ ਹੈ, ਕਿਤੇ ਮਾੜੀ ਮੋਟੀ ਗਲਤੀ ਹੋਊਗੀ, ਉਹ ਕਹਿੰਦੇ ਚਲੋ ਕੋਈ ਨੀ, ਗੱਡੀ ਤਾਂ ਚਲਾਉਣੀ ਆਉਂਦੀ ਹੈ, ਛੱਡ ਦਿਓ ਇਹਨੂੰ। ਹੁਣ ਦੂਸਰੇ ਨੂੰ ਕਿਵੇਂ ਜਾਓ, ਕਹਿੰਦੇ ਵੀ ਜਦ ਤੈਨੂੰ ਗੱਡੀ ਨਹੀਂ ਚਲਾਉਣੀ ਤੂੰ ਫੜੀ ਕਿਉਂ ਗੱਡੀ। ਇਸ ਤਰ੍ਹਾਂ ਮਹਾਰਾਜ ਪੁੱਛੂਗਾ, ਜਦੋਂ ਤੈਨੂੰ ਪਾਠ ਆਉਂਦੇ ਹੀ ਨਹੀਂ ਸੀ, ਤੂੰ ਲੱਗ ਗਿਆ ਸਹਿਜ ਪਾਠ ਕਰਨ, ਤੂੰ ਲੱਗ ਗਿਆ ਅਖੰਡ ਪਾਠ ਦੀਆਂ ਰੌਲਾ ਲਾਉਣ, ਕਾਹਦੇ ਵਾਸਤੇ ਵੀ ਮਾਇਆ ਮਿਲਦੀ ਆ, ਫਿਰ ਇਹ ਵੱਖਰਾ ਲੇਖਾ ਤੈਨੂੰ ਦੇਣਾ ਪਊਗਾ। ਤੇ ਗੁਰੂ ਕਿਰਪਾ ਕਰੇ, ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਸਿੱਖੋ ਸੁਣੋ ਸਿੱਖ ਇਹ ਮੇਰੀ ਬਾਣੀ, ਪੜ੍ਹੋ ਸੁਧ ਗੁਰ ਕੇਰੀ, ਪੜ੍ਹੈ ਮਹਾਤਮ ਲਹਿ ਵਿਸ਼ਾਲ, ਹਲਤ ਪਲਤ ਮੈਂ ਹੋਏ ਨਿਹਾਲ। ਪੜ੍ਹੈ ਮਹਾਤਮ ਲਹਿ ਵਿਸ਼ਾਲ, ਹਲਤ ਪਲਤ ਮੈਂ ਹੋਏ ਨਿਹਾਲ, ਨਿਹਾਲ ਦੁੱਖ ਰਹਿਤ ਪਦਵੀ। ਇਹ ਗੁਰੂ ਸਾਹਿਬ ਨੇ ਹੁਕਮ ਕੀਤਾ ਆਨੰਦਪੁਰ ਸਾਹਿਬ, ਜਦ ਇਹ ਪਾਣਾ ਵਰਤਿਆ ਤੇ ਗੁਰਬਾਣੀ ਜਿਹੜੀ ਆ ਗੁਰੂ ਸਰੂਪ ਹੈ, ਅਸ਼ੁੱਧ ਬਾਣੀ ਪੜ੍ਹਨਾ ਗੁਰੂ ਦੇ ਅੰਗ ਭੰਗ ਕਰਨ ਦੇ ਸਮਾਨ ਹੈ, ਤੇ ਤੂੰ ਕਹਿ ਦੇ ਥਾਂ ਤੇ ਜਿਹੜਾ ਕੇ ਪੜਿਆ ਇਹ ਨਰਾਦਰੀ ਹੋ ਗਈ ਹੈ, ਤਾਂ ਫਿਰ ਮੁਖੀ ਸਿੱਖ ਭਾਈ ਦਇਆ ਸਿੰਘ ਵਰਗੇ ਪੰਜ ਸੱਤ ਹੋਰ ਸਾਰੇ ਖੜੇ ਹੋ ਗਏ ਗਲ ਚ ਪਰਨੇ ਪਾਰ ਕੇ, ਕਹਿੰਦੇ ਮਹਾਰਾਜ ਇਹ ਤੁਸੀਂ ਕਲਗੀਧਰ ਪਾਤਸ਼ਾਹ ਤੁਸੀਂ ਕੋਈ ਖੇਡ ਵਰਤਾਈ ਹੈ, ਇਹਦੇ ਦੁਆਰਾ ਸਾਨੂੰ ਮਹਾਰਾਜ ਗਿਆਨ ਕਰਾਉਣਾ ਸੀ, ਇਹ ਗਲਤੀ ਇਕੱਲਾ ਸਿੱਖ ਇਹੀ ਨਹੀਂ ਕਰਦਾ, ਇਹ ਤਾਂ ਸਾਰੇ ਕਰਦੇ ਹਾਂ, ਕਿਉਂ ਗੁਰਬਾਣੀ ਦੇ ਅਰਥ ਨਹੀਂ ਆਉਂਦੇ, ਸ਼ੁੱਧ ਪਾਠ ਦੀ ਸੰਥਾ ਤੋਂ ਬਿਨਾਂ ਅਰਥ ਨਹੀਂ, ਅਰਥ ਤੋਂ ਬਿਨਾਂ ਪਾਠ ਨਹੀਂ ਬਣਦਾ। ਕਹਿਣਗੇ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਸਾਨੂੰ ਅਰਥ ਪੜਾਓ। ਮਹਾਰਾਜ ਕਹਿੰਦੇ ਦੇਖੋ ਭਾਈ, ਇਸ ਵੇਲੇ ਫੌਜਾਂ ਦਾ ਘੇਰਾ ਆਨੰਦਪੁਰ ਸਾਹਿਬ ਨੂੰ ਪਿਆ ਹੋਇਆ, ਇਸ ਵੇਲੇ ਜੰਗ ਯੁੱਧ ਦੇ ਬੱਲੇ ਸਾਡਾ ਧਿਆਨ ਹੈ ਵੀਰ ਰਸ ਵੱਲ, ਇਹ ਕੰਮ ਹੁੰਦਾ ਸ਼ਾਂਤੀ ਨਾਲ ਕਰਨ ਵਾਲਾ, ਤੁਹਾਡੇ ਨਾਲ ਖਾਲਸੇ ਨਾਲ ਵਾਅਦਾ ਰਿਹਾ ਮੇਰਾ, ਜਦੋਂ ਜੰਗਾਂ ਯੁੱਧਾਂ ਤੋਂ ਅਕਾਲ ਪੁਰਖ ਨੇ ਮੈਨੂੰ ਵਿਹਲਾ ਕਰ ਦਿੱਤਾ, ਮੈਂ ਤੁਹਾਨੂੰ ਆਪ ਕਹੂੰਗਾ ਵੀ ਆ ਜਾਓ ਸਿੱਖੋ ਪੜ੍ਹ ਲਓ, ਹੁਣ ਤੁਹਾਡੇ ਨਾਲ ਵਾਅਦਾ ਰਿਹਾ, ਹੁਣ ਭਵਿੱਖ ਦੇ ਵਚਨ ਹੋਏ ਮੈਨੂੰ। ਸੁਣ ਕੇ ਹਮ ਤਾਹੇ ਕਿ ਬੈਨਨ ਕੋ ਦਮ ਦਮਾ ਸੋ ਮਾਲਵੇ ਵਿੱਚ ਸਵਾਰੋ, ਟਿਕ ਤਾਹੇ ਤਲਵੰਡੀ ਕੇ ਕੰਸੀਰ ਚੋਂ, ਜੇ ਬੈਲ ਪੜੇ ਹੋਏ ਬੁੱਧ ਉਦਾਰੋ। ਇਹ ਵਚਨ ਤਾਂ ਪਹਿਲਾਂ ਹੀ ਹੋਏ ਸੀ। ਫਿਰ ਮਹਾਰਾਜ ਸਾਹਿਬ ਨੇ ਜਦੋਂ ਗੁਰੂ ਕੀ ਕੰਸੀ ਸਾਹਿਬ ਸਿੰਘ ਜੀ ਪਹੁੰਚੇ ਹੈ ਜੰਗਾਂ ਯੁੱਧਾਂ ਤੋਂ ਵਿਹਲੇ ਹੋ ਕੇ, ਫਿਰ ਮਹਾਰਾਜ ਸਾਹਿਬ ਜੀ ਨੂੰ ਸਿੱਖਾਂ ਨੇ ਬੇਨਤੀ ਕੀਤੀ, ਗਰੀਬ ਨਿਵਾਜ ਆਪ ਜੀ ਨੇ ਵਾਅਦਾ ਕੀਤਾ, ਹੁਣ ਤਾਂ ਕਮਰ ਕਸਾ ਖੋਲ ਦਿੱਤਾ ਹੈ। ਮਹਾਰਾਜ ਕਹਿੰਦੇ ਹਾਂ ਸਮਾਂ ਆ ਗਿਆ। ਉਦੋਂ ਫਿਰ ਧੀਰ ਮੱਲ ਆ ਜਿਹੜੇ ਹੁਣ ਵਾਲੇ ਪ੍ਰਚਾਰਕ ਨੇ, ਤਾਂ ਉਦੋਂ ਕਹਿੰਦੇ ਧੀਰ ਮੱਲੀਆਂ ਤੋਂ ਕਹੋ ਧੀਰ ਮੱਲ ਨਾ ਕਹੋ। ਉਹ ਬੜਾ ਤਕਲੀਫ ਮੰਨਦੇ ਆ ਇਸ ਗੱਲ ਦੀ ਵੀ ਧੀਰ ਮੱਲ ਨਹੀਂ ਸੀ, ਇਹ ਤਾਂ ਜੀ ਉਹ ਇੰਨੀ ਲੰਮੀ ਉਮਰ ਕਿਵੇਂ ਸੀ, ਤੇ ਉਹਦੇ ਅੰਕੜੇ ਕੱਢ ਲਓ ਜਦੋਂ ਉਹ ਜੰਮਿਆ ਸੀ। ਆਮ ਬਜ਼ੁਰਗਾਂ ਦੇ ਹੁਣ ਵੀ 100 ਤੋਂ ਉੱਪਰ ਉਮਰਾਂ ਦੇ ਬਜ਼ੁਰਗ ਬੈਠੇ ਨੇ, ਤੇ ਉਹਦੀ ਉਮਰ ਤਾਂ ਉਸ ਵੇਲੇ ਬਣਦੀ 80 ਸਾਲ ਹੈ। ਧੀਰਮੱਲ ਦੀ ਜਿਉਂਦਾ ਸੀ ਧੀਰਮੱਲ ਉਸ ਵੇਲੇ, ਮਹਾਰਾਣੀ ਧੀਰਮੱਲ ਕੋਲ ਫੇਰ ਸੰਪਰਦਾ ਚ ਇਹ ਗਲਤ ਕਿਉਂ ਗਲਤ ਬਿਆਨੀ ਨਹੀਂ ਕਰੀ ਜਾਂਦੀ। ਧੀਰਮੱਲ ਦੇ ਕੋਲ ਮਹਾਰਾਜ ਕਹਿੰਦੇ ਚੰਗਾ ਐਂ ਕਰੋ ਭਾਈ ਵੀ ਇਸ ਰੂਪ ਸਾਡੇ ਵੱਡਿਆਂ ਦਾ ਧੀਰਮੱਲ ਦੇ ਕੋਲ ਹੈ, ਜਾਓ ਤੁਸੀਂ ਕਰਤਾਰਪੁਰ ਸਾਹਿਬ ਤੋਂ ਲਿਆਓ 25 ਸਿੱਖ ਭੇਜੇ। ਉਹ ਮੂਹਰੇ ਆਕੜ ਦਾ ਭਰਿਆ ਹੋਇਆ महाराज ने तो जहारे करना सी, ए भी कला ही सी महाराज दी। कहिंदे भी किवें आयो? कहिंदे जी गुरु साहब दा स्वरूप लैणा। हुण जणी जिहड़े पुरश ने अपने दादे नूं जवाब दे दिता होवे, अपने पिता दे मरण तों बाबा गुरदित्ता दा पुत्तर सी ना, बाबा गुरदित्ता चढ़ाई करके गुरु हरगोबिंद साहिब जी कहिंदे स्वरूप लैके आओ पाठ उहदे ते कर लईए। कहिंदा ना मैं तां नहीं लैणा। दादे नूं जवाब दिता, पिता दा पाठ होणा सी, भाईचारे च नहीं आया। महान ने कहा बेटा तू भी आ जा इत्थे, बथेरा तू शाहजहां नूं चढ़ा के लिया, मेरा कड़ा कोई बिगड़िया तेरे दादे दा, मेरे मन च फिर भी कोई फर्क नहीं। ते फिर त्याग गया सी महाराज ने, ते गुरु घर तो फिर टुट गया सी। ते महाराज नूं सरूप दा की देना सी? सिखां नूं कहिंदा, कहिंदा गुरु कहाउणा ही सौखा है, गुरुआं दी ओ बाणी है। जे गुरु गोबिंद सिंह पूरे गुरु नूं आप रच लैण, वड्डियां दी ओ रची होई है इह, ओह गुरु सी। बाबा साहिब कहिंदे महाराज चलो स्वरूप नहीं देना सी, कम से कम इस तरह के मेहने तो नहीं सी मारने चाहिए। महाराज निरादर करके भेजे, असी तो सहन नहीं कर सकते। भई गल यह है भी एक तो गुरु की अंश है, दूसरी गल है भी असी तो सोध देना सी, देखो उन्हूं इस तरह की तो कोई गल नहीं, पर असी तो डर गए। भई महाराज यह जहां निरादर के वचन थोड़े लिए कहा उन्हें? महाराज कहिंदे नहीं क्षमा करो, ये महाराज के हुक्म च होया। महाराज ने सोचा जे मैं बाणी कंठों ना उचारण की ਤਾਂ ਸਿੱਖਾਂ ਦੇ ਮਨ ਦੇ ਵਿੱਚ ਕਿਤੇ ਨਾ ਸ਼ਰਧਾ ਤੋਂ ਹੀਣ ਨਾ ਹੋ ਜਾਣ। ਜੇ ਸ਼ਰਧਾ ਤੋਂ ਹੀਣ ਹੋ ਗਏ ਇਹਨਾਂ ਦੀ ਮੁਕਤੀ ਨਹੀਂ ਹੋਣੀ। ਨਹੀਂ, ਸਿੱਖਾਂ ਦੀ ਮੁਕਤੀ ਭਾਵੇਂ ਕਰਾਮਾਤ ਦਿਖਾਉਣੀ ਕਹਿਰ ਹੈ, ਪਰ ਮੈਂ ਕਿਹੜਾ ਹੋਮੀ ਨੂੰ ਰੱਖ ਕੇ ਦਿਖਾਉਣ ਲੱਗਿਆ? ਮਾਰੇ ਕਹਿੰਦੇ ਚੰਗਾ ਭਾਈ, ਖਾਲਸੇ ਨੂੰ ਕਿਹਾ ਵੀ ਸ਼ਾਹੀ ਤਿਆਰ ਕਰੋ। ਉਸ ਵੇਲੇ ਵਿਧੀ ਸੀ ਕਿ ਸ਼ਾਹੀ ਦੀ ਜਿਹੜੀ ਮੁੜ ਕੇ ਸਦੀਆਂ ਤੱਕ ਉਹ ਸ਼ਾਹੀ ਖਰਾਬ ਨਹੀਂ ਸੀ ਹੁੰਦੀ, ਅਸੀਂ ਦੀ ਪੱਕੀ ਸ਼ਾਹੀ ਬਣਦੀ। ਸ਼ਾਹੀ ਤਿਆਰ ਹੋ ਗਈ, ਫਾਰਮੂਲੇ ਪੁਰਾਣੇ ਸੀ, ਇਹ ਕਾਗਜ ਤਿਆਰ ਕੀਤਾ ਗਿਆ, ਇੱਕੋ ਜਿਹੇ ਸ਼ਾਇਦ ਦੇ ਕੱਟੇ ਗਏ ਕਾਗਜ ਤਿਆਰ ਕਰਕੇ। ਮਹਾਰਾਜ ਕਹਿੰਦੇ ਭਾਈ ਮਨੀ ਸਿੰਘ, ਅੱਜ ਭਾਈ ਗੁਰਦਾਸ ਤੋਂ ਬਾਅਦ ਤੂੰ ਉਹ ਭਾਗਾਂ ਵਾਲਾ ਸਿੱਖ ਵੀ ਤੈਨੂੰ ਲਿਖਾਰੀ ਚੁਣਦੇ ਹਾਂ ਅਸੀਂ। ਕਹਿੰਦਾ ਮਹਾਰਾਜ ਮੈਂ ਤਾਂ ਅਣਜਾਣ ਹਾਂ, ਬੱਚਾ ਮਹਾਰਾਜ, ਮੈਂ ਤਾਂ ਕੁਛ ਨਹੀਂ ਕਰਦਾ। ਕਹਿੰਦੇ ਕੋਈ ਨਹੀਂ, ਮਰਦਾਨੇ ਦੀ ਰਬਾਬ ਕਿਹੜਾ ਉਹ ਕਿਹੜਾ ਜਾਣਦਾ ਸੀ ਵਜਾਉਣ? ਮਰਦਾਨੇ ਦੀ ਰਬਾਬ ਆਪ ਹੀ ਵਜੀ, ਤੇਰੀ ਕਲਮ ਵੀ ਚੱਲੂਗੀ ਆਪ। ਕਹਿੰਦਾ ਸੱਤ ਵਜੂ। ਉਸ ਵੇਲੇ ਮਹਾਰਾਜ ਸਾਹਿਬ ਜੀ ਨੇ ਫਿਰ ਜਿਹੜਾ ਸਾਰਾ ਸਰੂਪ ਸਾਥ ਨੇ ਲਿਖਣਾ ਸ਼ੁਰੂ ਕੀਤਾ ਹੈ, ਚੋਣ ਕੀਤੀ ਕੱਤਕ ਸੁਦੀ ਪੂਰਨਵਾਸੀ। ਪੂਰਨਵਾਸੀ ਨੂੰ ਅਰਦਾਸ ਕੀਤੀ 1762 ਬਿਕਰਮੀ ਸੰਮਤ ਵਿੱਚ, ਤੰਬੂ ਲਗਵਾ ਕੇ ਆਰੰਭ ਕੀਤਾ। ਸਵੇਰ ਦੇ ਟਾਈਮ ਅਰਦਾਸ ਕਰਕੇ ਮਹਾਰਾਜ ਸਾਹਿਬ ਨੇ ਦਮਦਮਾ ਸਾਹਿਬ ਪਹਿਲਾਂ ਕੰਠੋਂ ਉਚਾਰਨ ਕਰਨੀ, ਭਾਈ ਮਨੀ ਸਿੰਘ ਲਿਖਦੇ, ਫਿਰ ਉਸੇ ਬਾਣੀ ਦੀ ਕਥਾ ਕਰਨੀ ਜੋ ਸਵੇਰ ਦੇ ਵੇਲੇ ਸਵੇਰ ਦੇ ਦੀਵਾਨ ਚ ਇਕੱਲੀ ਉਚਾਰਨ ਕਰਨੀ, ਤੀਸਰੇ ਪਹਿਰ ਦੇ ਦੀਵਾਨ ਦੇ ਵਿੱਚ। ਫਿਰ ਮਹਾਰਾਜ ਸਾਹਿਬ ਨੇ ਕਿਹਾ ਭਾਈ ਇਲਾਕੇ ਦੀਆਂ ਸੰਗਤਾਂ ਲਾਭ ਉਠਾਓ। ਪ੍ਰਸਾਦ ਸਿੰਘ ਜੀ ਲੋਕ ਕੰਮਾਂ ਕਾਰਾਂ ਵਾਲੇ ਨੇ, ਪਹਿਲਾਂ ਤਾਂ ਹਜ਼ਾਰਾਂ ਦਾ ਇਕੱਠ ਹੋ ਗਿਆ ਮਹਾਰਾਜ ਦੇ ਕੋਲ, ਵੀ ਰੋਜ਼ ਕਥਾ ਸੁਣਿਆ ਕਰਾਂਗੇ। ਹੌਲੀ ਹੌਲੀ ਕਦੇ ਕੋਈ ਆ ਗਿਆ, ਕਦੇ ਚਲਿਆ ਗਿਆ। ਇਹ ਗਿਣਤੀ ਜਿਹੜੀ ਪੱਕੇ ਸਿੱਖਾਂ ਦੀ ਸੀ, ਜਿਨ੍ਹਾਂ ਨੇ ਨਾਂਗਾ ਨਹੀਂ ਪਾਇਆ ਉਹ 48 ਸੀ, ਬਾਕੀ ਸਭ ਦੇ ਨਾਂਗੇ ਸੀ। ਉੱਥੇ ਗਿਣਤੀ ਉਹਨਾਂ ਦੀ ਕੀਤੀ ਹੈ ਜਿਨ੍ਹਾਂ ਨੇ ਨਾਂਗਾ ਨਹੀਂ ਪਾਇਆ। ਇਸ ਕਰਕੇ ਫਿਰ ਮਹਾਰਾਜ ਸਾਹਿਬ ਜੀ ਨੇ ਉਹਨਾਂ 48 ਜੀਵਨ ਮੁਕਤੀ ਐਸੀ ਬਖਸ਼ੀ ਹੈ, ਜਿਉਂ ਜਿਉਂ ਕਥਾ ਸੁਣਦੇ ਜਾਣ ਵਧੇ ਮੁਕਤ ਹੁੰਦੇ ਜਾਣ। ਮਹਾਰਾਜ ਨੇ ਕਿਹਾ ਵੀ ਇਹ ਤਾਂ ਵਿਦਿਆ ਦਾ ਸੋਮਾ ਹੀ ਬੰਦ ਹੋਜੂਗਾ। ਫਿਰ ਭਾਈ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਨੂੰ ਕਿਹਾ ਤੇ ਤੁਹਾਨੂੰ ਅਰਥ ਕੰਠ ਵੀ ਰਹਿਣਗੇ ਤੇ ਤੁਹਾਨੂੰ ਜੀਵਨ ਮੁਕਤੀ ਬਖਸ਼ੀ। ਭਾਵੇਂ ਬੰਦ ਬੰਦ ਕੱਟਿਆ ਜਾਏ ਤੁਹਾਡੀ ਸਿੱਖੀ ਨਿਭੂਗੀ, ਸੀਸ ਲੈ ਜਾ ਤਾਂ ਵੀ ਸਿੱਖੀ ਨਿਭੂ ਬਾਬਾ ਦੀਪ ਸਿੰਘ ਨੂੰ। ਤੇ ਭਾਈ ਮਨੀ ਸਿੰਘ ਸਾਹਿਬ ਨੂੰ ਆਪ ਪੜਾ ਕੇ ਫਿਰ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਬਣਾਇਆ ਸੀ। ਟਕਸਾਲ ਇੱਕੋ ਹੀ ਹੈ, ਸੰਪਰਦਾ ਦਮਦਮੀ ਟਕਸਾਲ, ਉਹਦੀ ਸਾਧ ਸਿੰਘ ਜੀ ਜਾ ਕੇ ਫਿਰ ਇੱਕ ਸ਼ਾਖਾ ਅੰਮ੍ਰਿਤਸਰ, ਦੂਸਰੀ ਦਮਦਮਾ ਸਾਹਿਬ ਬਾਬਾ ਦੀਪ ਸਿੰਘ ਜੀ ਪੜਾਉਂਦੇ। ਇੱਥੋਂ ਫਿਰ ਅੱਜ ਪੰਥ ਖਾਲਸੇ ਵਿੱਚ ਕੋਈ ਇੱਕ ਦਾਅਵਾ ਕਰੇ ਉਹਦਾ ਅਗਿਆਨ ਹੋ ਸਕਦਾ, ਪਰ ਪੂਰੇ ਪੰਥ ਖਾਲਸੇ ਉਹੀ ਵਿਦਿਆ ਕਲਗੀਧਰ ਪਾਤਸ਼ਾਹ ਦੀ ਦਲ ਪੰਥਾਂ ਦੇ ਵਿੱਚ ਵੀ, ਸੰਪਰਦਾਵਾਂ ਦੇ ਵਿੱਚ ਵੀ, ਮੁੱਖ ਰੂਪ ਦੇ ਭਿੰਡਰਾਂ ਵਾਲੀ ਟਕਸਾਲ ਦੇ ਵਿੱਚ ਵੀ, ਇਹ ਸਾਰੀ ਸੰਪਰਦਾ ਦਮਦਮੀ ਟਕਸਾਲ ਹੀ ਹੈ ਸਾਰੀ, ਬਾਕੀ ਤਾਂ ਸ਼ਾਖਾ ਹਨ। ਇਹਦੇ ਮਾਲਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਹਨ, ਸੱਚੇ ਪਾਤਸ਼ਾਹ। ਇਸ ਕਰਕੇ ਸਾਧ ਸਿੰਘ ਇਸ ਤੁਕ ਦੇ ਉੱਤੋਂ ਫਿਰ ਇਹ ਬਚਨ ਸ਼ੁਰੂ ਹੋਇਆ ਵੀ ਮਹਾਰਾਜ ਸਾਹਿਬ ਨੇ ਫਿਰ ਇਹ ਕਥਾ ਪੂਰਨਮਾਸ਼ੀ 62 ਦੇ ਵਿੱਚ 1762 ਸ਼ੁਰੂ ਹੋਈ ਤੇ 1763 ਬਿਕਰੀ ਸੰਮਤ 23 ਸਾਵਣ ਨੂੰ ਕਥਾ ਦੀ ਸੰਪੂਰਨਤਾ ਕੀਤੀ ਮਹਾਰਾਜ ਨੇ। ਇਹ ਪਹਿਲੀ ਕਥਾ ਸੀ ਸਿੱਖ ਜਗਤ ਦੇ ਵਿੱਚ। ਤੇ ਮਹਾਰਾਜ ਸਾਹਿਬ ਨੇ ਇੱਕ ਓਅੰਕਾਰ ਤੋਂ ਲੈ ਕੇ 18-10-20 ਤੱਕ ਆਪ ਕਥਾ ਕਰਕੇ ਭੋਗ ਪਾਇਆ ਤੇ ਇਹ ਤੁਕ ਦੇ ਉੱਤੋਂ ਹੀ ਸਾਧ ਸਿੰਘ ਜੀ ਇਹ ਵਿਚਾਰ ਜਿਹੜੀ ਆਨੰਦਪੁਰ ਸਾਹਿਬ ਤੋਂ ਸ਼ੁਰੂ ਹੋਈ ਵਾਅਦਾ ਕੀਤਾ ਉਹਦੇ ਅਨੁਸਾਰ ਅਰਥਾਂ ਦੀ ਪ੍ਰਣਾਲੀ ਸ਼ੁਰੂ ਹੋਈ। ਸੋ ਇਸ ਕਰਕੇ ਇਹ ਜਿਹੜੀ ਸਾਧ ਸਿੰਘ ਜੀ ਵਿਚਾਰ ਸੀ ਕਿ ਕਰਤੇ ਕੀ ਮਿੱਤ ਕਰਤਾ ਜਾਣੇ ਕਹਿ ਜਾਣੇ ਗੁਰਸੂਰਾ ਅਰਥ ਇਹਦੇ ਹੋ ਗਏ ਪਰ ਇਹਦੇ ਨਾਲ ਇਤਿਹਾਸਕ ਘਟਨਾ ਹੋਣ ਕਰਕੇ ਅੱਜ ਉਹਦੀ ਵਿਚਾਰ ਤੇ ਜ਼ਿਆਦਾ ਸਮਾਂ ਲੱਗ ਗਿਆ। ਆਓ ਹੁਣ ਅੱਗੇ ਫਰਮਾਨ ਕਰਦੇ ਹਨ ਗੁਰੂ ਸਾਹਿਬ ਜੀ ਉੱਥੇ ਧਿਆਨ ਦਿਓ ਉਹਨੂੰ ਪਾਧੇ ਨੂੰ ਨਰਮਦਾ ਦੇ ਕਿਨਾਰੇ ਓਂਕਾਰ ਜਿਹੜਾ ਸ਼ਿਵਾਂ ਦਾ ਮੰਦਰ ਹੈ ਪਾਧੇ ਨੂੰ ਅੱਜ ਸਿੱਖਿਆ ਦੇ ਦੇ ਬ੍ਰਹਮ ਗਿਆਨ ਦੇ ਰਹੇ ਹਨ।
ਗਿਆਨ ਗਵਾਇਆ ਦੂਜਾ ਪਾਇਆ
ਮਹਾਰਾਜ ਕਹਿੰਦੇ ਇਹਦਾ ਭਾਈ ਇੱਕ ਧਿਆਨ ਰੱਖਿਓ ਵੀ ਯਈਆ ਨੰਗਾ ਤੇ ਨਿਆਂ ਇਹ 35 ਅੱਖਰਾਂ ਚ ਤਿੰਨੇ ਅੱਖਰ ਔਖੇ ਨੇ ਇਹਨੂੰ ਹੁਣ ਜਦੋਂ ਤੁਸੀਂ ਸ਼ੁੱਧ ਬੋਲੋਗੇ ਗਿਆਨ ਗਵਾਇਆ ਇਹ ਤਾਲਗੁਆ ਸੰਕਾਰ ਅੱਖਰ ਹੈ ਇਹ ਐਂ ਬੋਲੂਗਾ ਜਿਵੇਂ ਗੁਣਗਣਾ ਬੰਦਾ ਬੋਲਦਾ ਹੁੰਦਾ ਜਦੋਂ ਤੁਸੀਂ ਐਂ ਬੋਲੋਗੇ ਨਾ ਆਹ ਜਿਹੜੇ ਆਪੇ ਪਾਠੀ ਬਣੇ ਨੇ ਉਹ ਖਿਲ ਖਿਲ ਕਰਕੇ ਹੱਸਣਗੇ ਲੈ ਇਹਨੂੰ ਤਾਂ ਪਾਠ ਹੀ ਨਹੀਂ ਕਰਨਾ ਆਉਂਦਾ ਗਿਆਨ ਗਵਾਇਆ ਪਾਠ ਹੈ ਉਹ ਜਿਹੜੇ ਅਨਪੜ੍ਹ ਸੁਣਗੇ ਕਹਿੰਦੇ ਹਾਂ ਵੀ ਹਾਂ ਤੇਰੀ ਗੱਲ ਠੀਕ ਹੈ ਇਹ ਗਿਆਨ ਹੈ ਗਿਆਨ ਕੀ ਹੁੰਦਾ ਗਿਆਨ ਹੁੰਦਾ ਭਾਈ ਅੱਖਰ ਲਿਖੇ ਸਹੀ ਗਾਵਾਂ ਅਣਜਾਣ ਉਹ ਹੈ ਜਿਹਨੇ ਸੰਥਿਆ ਨੇ ਕੀਤੀ ਗਿਆਨ ਗਵਾਇਆ ਦੂਜਾ ਪਾਇਆ ਜਿਹਨਾਂ ਨੇ ਦੂਜਾ ਦਵੈਤ ਪਾਇਆ ਭਾਗ ਹੀ ਹੈ ਉਹਦੇ ਵਿੱਚ ਲੱਗ ਗਏ ਨੇ ਉਹਨਾਂ ਨੇ ਲੱਗ ਕੇ ਫਿਰ ਦਵੈਤ ਚ ਸਰੂਪ ਦਾ ਜਿਹੜਾ ਗਿਆਨ ਸੀ ਗਵਾਇਆ ਗਵਾ ਲਿਆ ਹੈ
ਗਰਭ ਗਲੇ ਬਿਖ ਖਾਇਆ
ਉਹ ਗਰਭ ਹੰਕਾਰ ਆਦਕਾਂ ਵਿੱਚ ਗਲੇ ਗਲ ਗਏ ਨੇ ਉਹਨਾਂ ਨੇ ਬਿਖ ਵਿਸ਼ਿਆਂ ਦੀ ਵਿਉਹ ਨੂੰ ਖਾਇਆ ਖਾਧਾ ਹੈ ਗਰਭ ਗਲੇ ਬਿਖ ਖਾਇਆ ਗਿਆਨ ਗਵਾਇਆ ਦੂਜਾ ਪਾਇਆ ਜਿਨ੍ਹਾਂ ਨੇ ਐਸੇ ਪਰਮੇਸ਼ਰ ਤੇ ਗੁਰੂ ਨੂੰ ਛੱਡ ਕੇ ਦੂਸਰਾ ਹੋਰ ਕੋਈ ਪਾਇਆ ਪਿਆਰਾ ਲੱਗਿਆ ਜਿਨ੍ਹਾਂ ਨੂੰ ਦੂਜਾ ਪਾਇਆ ਜਿਨ੍ਹਾਂ ਨੇ ਐਸੇ ਪਰਮੇਸ਼ਰ ਦੇ ਗੁਰੂ ਨੂੰ ਤਾਂ ਛੱਡ ਦਿੱਤਾ ਦੂਜਾ ਪਿਆਰਾ ਲੱਗਿਆ ਉਹਨਾਂ ਨੇ ਆਪਣੇ ਸਰੂਪ ਦਾ ਜਿਹੜਾ ਸੀ ਉਹ ਗਿਆਨ ਗਵਾ ਲਿਆ ਉਹ ਫਿਰ ਗਰਭ ਗਲੇ ਵਿਖ ਖਾਇਆ ਉਹ ਹੰਕਾਰ ਵਿੱਚ ਗਲ ਗਏ ਨੇ ਉਹਨਾਂ ਨੇ ਦਵੈਤ ਰੂਪ ਵਿਖ ਜ਼ਹਿਰ ਖਾਣਾ ਕੀਤੀ ਹੈ। ਸੋ ਇਸ ਕਰਕੇ ਗਿਆਨ ਗਵਾਇਆ ਦੂਜਾ ਪਾਇਆ ਜਿਨ੍ਹਾਂ ਨੂੰ ਦੂਜਾ ਦੂਆਪਣ ਪਾਇਆ ਚੰਗਾ ਲੱਗਿਆ ਤੇ ਉਹਨਾਂ ਨੇ ਫਿਰ ਗਰਭ ਗਲੇ ਵਿਖ ਖਾਇਆ ਉਹਨਾਂ ਨੇ ਵਿਖ ਵਿਸ਼ਿਆਂ ਨੂੰ ਜ਼ਹਿਰ ਨੂੰ ਵਿਸ਼ਿਆਂ ਦੀ ਨੂੰ ਖਾਧਾ ਜਿਨ੍ਹਾਂ ਨੇ ਵਿਸ਼ਿਆਂ ਰੂਪੀ ਜ਼ਹਿਰ ਨੂੰ ਖਾਧਾ ਉਹਨਾਂ ਨੇ ਸਰੂਪ ਦਾ ਗਿਆਨ ਗਵਾ ਲਿਆ ਆਇਆ ਨਵੇਰੀ ਦੇ ਨਾਲ ਵੀ ਇਹਦਾ ਹੈ ਜਿਨ੍ਹਾਂ ਨੇ ਸਰੂਪ ਦਾ ਗਿਆਨ ਗਵਾ ਲਿਆ ਉਹ ਗਰਭ ਹੰਕਾਰ ਦੇ ਕਾਰਨ ਮਾਤਾ ਦੇ ਗਰਭ ਵਿੱਚ ਫਿਰ ਗਲਦੇ ਰਹਿੰਦੇ ਨੇ ਇਸ ਤਰ੍ਹਾਂ ਵੀ ਹੈ ਇਸਦਾ ਅਰਥ
ਗੁਰ ਰਸ ਗੀਤ ਬਾਦ ਨਹੀਂ ਭਾਵੈ ਸੁਣੀਐ
ਲੋ ਭਾਈ ਇਹ ਬਿਸਰਾਮ ਬਹੁਤ ਔਖਾ ਇਹਨੂੰ ਚੰਗੀ ਤਰ੍ਹਾਂ ਪਕਾਓ ਜਮਕ ਲੱਗਣੀਆਂ ਬਾਤ ਤੇ ਬਿਸਰਾਮ ਲੱਗਣਾ ਸੁਣੀਐ ਤੇ ਗੁਰ ਰਸ ਗੀਤ ਬਾਦ ਨਹੀਂ ਭਾਵੈ ਸੁਣੀਐ ਇੱਥੇ ਬਿਸਰਾਮ ਰੱਖਣਾ ਜਿਨ੍ਹਾਂ ਨੂੰ ਗੁਰ ਸਤਿਗੁਰਾਂ ਜੀ ਦਾ ਰਸ ਪ੍ਰੇਮ ਪੂਰਵਕ ਗੀਤ ਜਸ ਸ਼ਬਦ ਬਾਦ ਕਥਨ ਕੀਤਾ ਤੇ ਸੁਣੀਆਂ ਸੁਣਦਾ ਹੀ ਨਹੀਂ ਹੈ ਨਹੀਂ ਸੁਣੀਆਂ ਸੁਣਦਾ ਨਹੀਂ ਹੈ ਜਾਂ ਪਾਉਂਦਾ ਨਹੀਂ ਹੈ ਰਸ ਪ੍ਰੇਮ ਪੂਰਵਕ ਸੁਣਨਾ ਨਹੀਂ ਪਾਉਂਦਾ ਤੇ ਉਹਨਾਂ ਵਾਸਤੇ ਦੱਸਦੇ ਨੇ
ਗਹਿਰ ਗੰਭੀਰ ਗਵਾਇਆ
ਗਹਿਰ ਨਿਰਹਲ ਗੰਭੀਰ ਡੂੰਘੇ ਪਰਮੇਸ਼ੁਰ ਦੀ ਪ੍ਰਾਪਤੀ ਵਾਲੇ ਗਿਆਨ ਨੂੰ ਅੰਦਰੋਂ ਗਵਾਇਆ ਜਿੱਥੇ ਗਹਿਰ ਤੇ ਗੰਭੀਰ ਦੋਨੇ ਪਾਠ ਇਹ ਇਕੱਠੇ ਆਉਂਦੇ ਆ ਨਾ ਡੂੰਘੇ ਤੋਂ ਡੂੰਘਾ ਵੀ ਅਰਥ ਹੈ ਕੋਸ਼ਾਂ ਚ ਇਹਦਾ ਨਹੀਂ ਫਿਰ ਗਹਿਰ ਦਾ ਅਰਥ ਭਾਵੇਂ ਡੂੰਘਾ ਪਰ ਲਓ ਚਾਹੇ ਗੰਭੀਰ ਦਾ ਕਰ ਲਓ ਕਿਉਂਕਿ ਅਰਥ ਦੋਨਿਆਂ ਦੇ ਮਿਲਦੇ ਹਨ ਉੱਥੇ ਫਿਰ ਆਮ ਕਰਕੇ ਗੰਭੀਰ ਨਿਰਹਲ ਨੂੰ ਕਰ ਲੈਂਦੇ ਹੈ ਗਹਿਰ ਡੂੰਘੇ ਨੂੰ ਕਰ ਲੈਂਦੇ ਪਰ ਗੰਭੀਰ ਨੂੰ ਵੀ ਡੂੰਘਾ ਅਰਥ ਕਰੋ ਤਾਂ ਇਹਦੇ ਚ ਕੋਈ ਫਰਕ ਨਹੀਂ ਹੈ ਇਸ ਤਰ੍ਹਾਂ ਦਾ ਵੀ ਕੀਤਾ ਹੋਇਆ ਅੱਗੇ ਦੱਸਦੇ ਹਨ ਜੇ
ਗੁਰ ਸੱਚ ਕਹਿਆ ਅੰਮ੍ਰਿਤ ਲਹਿਆ
ਜਿਨ੍ਹਾਂ ਨੇ ਸਤਿਗੁਰਾਂ ਦਾ ਸੱਚ ਸੱਚਾ ਉਪਦੇਸ਼ ਕਹਿਆ ਕਥਨ ਕੀਤਾ ਹੋਇਆ ਸਮਝਿਆ ਹੈ ਗੁਰ ਸੱਚ ਕਹਿਆ ਅੰਮ੍ਰਿਤ ਲਹਿਆ ਤੇ ਉਹਨਾਂ ਨੇ ਨਾਮ ਅੰਮ੍ਰਿਤ ਲਹਿਆ ਪ੍ਰਾਪਤ ਕੀਤਾ ਹੈ
ਮਨ ਤਨ ਸੱਚ ਸੁਖਾਇਆ
ਉਹਨਾਂ ਦੇ ਮਨ ਤੇ ਤਨ ਵਿੱਚ ਸੱਚ ਸੱਚਾ ਪਰਮੇਸ਼ ਸੁਖਾਇਆ ਭਾਇਆ ਚੰਗਾ ਲੱਗਿਆ ਹੈ ਇਸੇ ਪ੍ਰਕਾਰ ਜੀ ਗਿਆਨ ਗਵਾਇਆ
ਗਿਆਨ ਗਵਾਇਆ ਦੂਜਾ ਪਾਇਆ
ਇਹ ਦੂਜੇ ਅਰਥ ਦੇ ਵਿੱਚ ਐਸਾ ਹੈ ਕਹਿੰਦੇ ਜਿਨ੍ਹਾਂ ਨੇ ਗੁਰਾਂ ਦੁਆਰਾ ਬ੍ਰਹਮ ਗਿਆਨ ਦੀ ਪ੍ਰਾਪਤੀ ਕਰਕੇ ਦੂਜਾ ਦਵੈਤ ਭਾਅ ਜਿਹੜੀ ਹੈ ਨਾ ਪਾਇਆ ਭਾਅ ਦੂਜਾ ਪਾਸ ਪਾਇਆ ਦਾ ਅਰਥ ਹੈ ਭਾਅ ਦਵੈਸ਼ ਭਾਵਨਾ ਜਿਹੜੀ ਹੈ ਉਹਨੂੰ ਗਵਾਇਆ ਜਣੀ ਗਵਾ ਦਿੱਤਾ ਮੇਟ ਲਿਆ ਹੈ ਜਿਨ੍ਹਾਂ ਨੇ
ਗਰਬ ਗਲੇ ਬਿਖ ਖਾਇਆ
ਉਹਨਾਂ ਨੇ ਗਰਬ ਹੰਕਾਰ ਆਦਿ ਉਹਨਾਂ ਦੇ ਗਰਬ ਹੰਕਾਰ ਆਦਿ ਗਲ ਗਏ ਨੇ ਤੇ ਉਹਨਾਂ ਨੇ ਮਾਇਆ ਰੂਪੀ ਜ਼ਹਿਰ ਵੀ ਖਾਇਆ ਖਾਇਆ ਕਰ ਲਈ ਨਾਸ਼ ਕਰ ਦਿੱਤਾ ਮਾਇਆ ਦੇ ਪ੍ਰਭਾਵ ਨੂੰ ਵੀ
ਗੁਰ ਰਸ ਗੀਤ ਬਾਦ ਨਹੀਂ ਭਾਵੈ ਸੁਣੀਐ
ਤੇ ਹੁਣ ਉਹਨਾਂ ਦਾ ਗੁਰੂ ਸਾਹਿਬ ਜੀ ਦੇ ਗੀਤ ਬਚਨਾਂ ਵਿਚ ਰਸ ਪ੍ਰੇਮ ਹੋ ਗਿਆ ਉਹਨਾਂ ਨੂੰ ਦੁਨੀਆਂ ਦੇ ਬਾਦ ਝਗੜੇ ਇਹ ਜਿਹੜੇ ਸੁਣੀਆਂ ਸੁਣਨੇ ਨਹੀਂ ਭਾਵੈ ਨਹੀਂ ਪਾਉਂਦੇ ਹਨ ਕਿਉਂਕਿ
ਗਹਿਰ ਗੰਭੀਰ ਗਵਾਇਆ
ਉਹਨਾਂ ਨੇ ਗਹਿਰ ਗੰਭੀਰ ਡੂੰਘੇ ਤੋਂ ਡੂੰਘੇ ਪਰਮੇਸ਼ਰ ਦੇ ਸਰੂਪ ਨੂੰ ਪਾ ਕੇ ਅਗਿਆਨ ਨੂੰ ਗਵਾ ਦਿੱਤਾ ਹੈ ਐ ਇਹਦਾ ਦੂਸਰੇ ਅਰਥ ਵਿੱਚ ਇਹ ਸਾਸਵੀਂ ਸੰਪਰਦਾਇ ਕੀਤਾ ਜਾਂਦਾ ਹੈ
ਗੁਰ ਸੱਚ ਕਹਿਆ ਅੰਮ੍ਰਿਤ ਲਹਿਆ
ਇਸ ਕਰਕੇ ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਨੇ ਸੱਚਾ ਉਪਦੇਸ਼ ਕਥਨ ਕਰਕੇ ਨਾਮ ਦੀ ਦਾਤ ਦਿੱਤੀ ਹੈ ਗੁਰ ਸੱਚ ਕਹਿਆ ਅੰਮ੍ਰਿਤ ਲਹਿਆ ਇਕੱਠੇ ਬੋਲਦੇ ਸਰ
ਮਨ ਤਨ ਸਾਚ ਸੁਖਾਇਆ
ਉਹ ਮਨ ਤੇ ਤਨ ਦੇ ਵਿੱਚ ਇਹ ਨਾਮ ਰੂਪੀ ਸੁਖ ਸੁਖਾਇਆ ਚੰਗਾ ਲੱਗਿਆ ਗੁਰ ਸੱਚ ਕਹਿਆ ਅੰਮ੍ਰਿਤ ਲਹਿਆ ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਨੇ ਸੱਚਾ ਉਪਦੇਸ਼ ਕਥਨ ਕਰਕੇ ਨਾਮ ਦੀ ਦਾਤ ਦਿੱਤੀ ਹੈ ਉਹਨਾਂ ਨੇ ਬ੍ਰਹਮਾਨੰਦ ਰੂਪੀ ਅੰਮ੍ਰਿਤ ਬਾਬਤ ਲਹਿਆ ਲਖਿਆ ਜਾਣਿਆ ਤੇ ਉਹਨਾਂ ਦੇ ਮਨ ਤੇ ਤਨ ਵਿੱਚ ਸੱਚਾ ਪਰਮੇਸ਼ ਸੁਖਾਇਆ ਚੰਗਾ ਲੱਗਿਆ ਭਾ ਗਿਆ ਉਹਨਾਂ ਨੂੰ ਫਿਰ ਇਹ ਪ੍ਰਤੀਤ ਹੋ ਆਉਂਦਾ ਹੈ ਕਿ
ਆਪੇ ਗੁਰਮੁਖ ਆਪੇ ਦੇਵੈ
ਵਾਹਿਗੁਰੂ ਆਪ ਹੀ ਗੁਰਮੁਖ ਅਧਿਕਾਰੀ ਰੂਪ ਹੈ ਆਪੇ ਆਪ ਹੀ ਮੁਖੀ ਗੁਰੂ ਰੂਪ ਹੈ ਆਪ ਹੀ ਗੁਰਾਂ ਦੁਆਰਾ ਨਾਮ ਬ੍ਰਹਮ ਗਿਆਨ ਦਾ ਉਪਦੇਸ਼ ਦੇਵੈ ਦਿੰਦਾ ਹੈ
ਆਪੇ ਅੰਮ੍ਰਿਤ ਪੀ ਆਇਆ
ਆਪ ਹੀ ਜਗਿਆਸੂਆਂ ਦੇ ਤਾਈ ਨਾਮ ਅੰਮ੍ਰਿਤ ਬ੍ਰਹਮਾਨੰਦ ਰੂਪੀ ਅੰਮ੍ਰਿਤ ਰਸ ਨੂੰ ਦੇ ਤਾਈ ਪੀ ਆਇਆ ਪਿਲਾਉਣਾ ਕਰਦਾ ਹੈ ਪਿਲਾਉਣ ਵਾਲਾ ਹੈ
ਏਕੋ ਏਕ ਕਹਿ ਸਭ ਕੋਈ
ਉਂਝ ਤਾਂ ਸਭ ਸਾਰੇ ਵਿਦਵਾਨ ਲੋਕ ਇਹ ਕਹਿ ਕਹਿੰਦੇ ਨੇ ਕਿ ਏਕੋ ਇਕ ਦਵੈ ਸਰੂਪ ਪਰਮੇਸ਼ਰ ਹੈ ਏਕ ਏਕੋ ਬ੍ਰਹਮ ਹੀ ਸਾਰੇ ਵਿਆਪਕ ਹੈ ਇਕੋ ਨਿਰਗੁਣ ਸਰੂਪ ਹੈ ਇਕੋ ਸਰਗੁਣ ਸਰੂਪ ਹੈ ਪਰ ਜੀਵ ਜਿਹੜੇ ਹਨ
ਹੋਮੈ ਗਰਭ ਵਿਆਪੈ
ਪਰ ਜੀਵ ਦੇਹ ਦੀ ਹੋਮੇ ਹੰਗਤਾ ਤੇ ਗੁਣਾਂ ਦੇ ਗਰਭ ਹੰਕਾਰ ਵਿੱਚ ਵਿਆਪੈ ਲੱਗੇ ਹੋਏ ਨੇ ਭਾਵ ਜੇਕਰ ਪਰਮੇਸ਼ਰ ਨੂੰ ਅੰਦਰੋਂ ਸਮਝਣ ਤਾਂ ਫਿਰ ਦੇਹ ਦੀ ਹੰਗਤਾ ਤੇ ਗੁਣਾਂ ਦਾ ਹੰਕਾਰ ਕਿਉਂ ਕਰਨ ਇਸ ਕਰਕੇ ਹੰਗਤਾ ਮਮਤਾ ਦੇ ਵਿੱਚ ਲੱਗ ਕੇ ਹੰਗਤਾ ਮਮਤਾ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਦੇ ਅੰਦਰੋਂ ਫਿਰ ਇਹ ਸਮਝਦੇ ਨਹੀਂ ਹੈ ਉਹ ਅੰਦਰੋਂ ਨਹੀਂ ਸਮਝਦੇ ਹਨ
ਅੰਤਰ ਬਾਹਰ ਏਕ ਪਛਾਣ
ਜਿਹੜੇ ਹਿਰਦੇ ਦੇ ਅੰਦਰ ਤੇ ਬਾਹਰ ਸੰਸਾਰ ਵਿੱਚ ਇੱਕ ਨੂੰ ਇਹ ਪਛਾਣਦੇ ਆ ਜਾਂ ਅੰਤਰਮੁਖ ਨਿਰਗੁਣ ਸਰੂਪ ਤੇ ਬਾਹਰ ਸਰਗੁਣ ਸਰੂਪ ਵਿੱਚ ਏਕ ਇੱਕੋ ਨੂੰ ਪਛਾਣੇ ਪਛਾਣਦੇ ਹਨ
ਇਉਂ ਘਰ ਮਹਿਲ ਸੰਜਾਪੈ
ਇਉਂ ਇਸ ਪ੍ਰਕਾਰ ਉਹ ਸਾਧ ਸੰਗਤ ਰੂਪੀ ਘਰ ਦੁਆਰਾ ਆਪਣੇ ਮਹਿਲ ਸਰੂਪ ਨੂੰ ਉਹ ਸਿਆਪੈ ਸਿਆਣ ਲੈਂਦੇ ਨੇ ਤੇ ਇਸ ਪ੍ਰਕਾਰ ਉਹ ਫਿਰ ਜਾਂ ਘਰ ਗ੍ਰਸਤ ਵਿੱਚ ਰਹਿੰਦੇ ਹੋਏ ਘਰ ਸਰੀਰ ਵਿੱਚ ਰਹਿੰਦੇ ਆ ਤੁਰੀਆਂ ਪਦ ਰੂਪੀ ਮਹਲ ਨੂੰ ਸਿਆਪੈ ਸਿਆਣ ਲੈਂਦੇ ਨੇ ਜੰਝਾਂ ਅੱਖਰ ਹੈ ਭਾਈ ਧਿਆਨ ਦੇ ਨਾਲ ਇਹਨੂੰ ਪਕਾਉਣਾ ਹੈ ਸਿਆਪੈ ਬਣਿਆ ਤੇ ਉਹ ਕਿਤੇ ਆੜਾ ਨਾਲ ਆ ਸਿਆਪਾ ਹੀ ਨਾ ਕਰ ਬੈਠੇ ਕਿਤੇ ਸਿਆਪੈ ਸਿਆਣਨ ਤੋਂ ਪਾ ਜਾਂਦਾ ਸਿਆਪਾ ਜਿਹੜੀਆਂ ਬੁੜੀਆਂ ਮਰੇ ਤੋਂ ਕਰਦੀਆਂ ਨੇ ਉਹ ਹੁੰਦਾ ਹੈ ਇੱਕ ਪਦ ਦੇ ਨਾਲ ਬਹੁਤ ਫਰਕ ਪੈ ਜਾਂਦਾ ਹਾਂਜੀ ਅੱਗੇ ਚਲੋ
ਪ੍ਰਭ ਨੇੜੈ ਹਰ ਦੂਰ ਨਾ ਜਾਣਹੁ
ਹੇ ਭਾਈ ਪਰਮੇਸ਼ਰ ਅਤਿਅੰਤ ਨੇੜੇ ਨਜ਼ਦੀਕ ਹੈ ਕਹਿ ਰਵਿਦਾਸ ਹੱਥ ਪੈ ਨੇੜੇ ਉਹ ਤਾਂ ਨੇੜੇ ਤੋਂ ਨੇੜੇ ਹੈ ਤੇ ਇਸ ਕਰਕੇ ਪ੍ਰਭ ਨੇੜੈ ਹਰ ਦੂਰ ਨਾ ਜਾਣੋ ਉਹਨੂੰ ਦੂਰ ਨਾ ਜਾਣੋ ਕਦੇ ਦੂਰ ਨਹੀਂ ਹੈ ਜਾਣਨਾ ਕਰੋ ਕਿ ਨੇੜੇ ਹੈ
ਪ੍ਰਭ ਨੇੜੈ ਹਰ ਦੂਰ ਨਾ ਜਾਣਹੁ
ਹੇ ਭਾਈ ਪ੍ਰਭ ਪਰਮੇਸ਼ਰ ਅਤਿਅੰਤ ਨੇੜੇ ਨਜ਼ਦੀਕ ਹੈ ਉਸ ਹਰ ਪ੍ਰਵੇਸ਼ ਨੂੰ ਕਦੇ ਵੀ ਦੂਰ ਨਾ ਜਾਣਨਾ ਕਰੋ ਉਹ ਨੇੜੇ ਹੈ ਕਹਿ ਰਵਿਦਾਸ ਹੱਥ ਪੈ ਨੇੜੇ ਸਹਿਜ ਹੋਈ ਸੋ ਹੋਈ ਉਹ ਨੇੜੇ ਤੋਂ ਨੇੜੇ ਹੈ ਹੱਥਾਂ ਪੈਰਾਂ ਤੋਂ ਵੀ ਨੇੜੇ ਹੈ
ਏਕੋ ਸ੍ਰਿਸ਼ਟ ਸਬਾਈ
ਏਕੋ ਇੱਕ ਅਦਵੈ ਸਰੂਪ ਪਰਮੇਸ਼ਰ ਦੀ ਹੀ ਸਵਾਈ ਸਾਰੀ ਸ੍ਰਿਸ਼ਟ ਸ੍ਰਿਸ਼ਟੀ ਇਹ ਸ੍ਰਿਸ਼ਟੀ ਦੇ ਜੋਤ ਆਈ ਹੋਈ ਹੈ ਇਸ ਕਰਕੇ ਉਹ ਦੂਰ ਨਹੀਂ ਹੈ ਪ੍ਰਭ ਨੇੜੇ ਹੈ ਹਰ ਦੂਰ ਨਾ ਜਾਣੋ ਕੁਰਾਨ ਸ਼ਰੀਫ ਵਿੱਚ ਲਿਖਿਆ ਵੀ ਸ਼ਾਹਨਗ ਤੋਂ ਵੀ ਨੇੜੇ ਹੈ ਸੌ ਸਿਆਣੇ ਇੱਕ ਮਤ ਮੂਰਖਾਂ ਆਪੋ ਆਪਣੀ ਅੱਗੇ ਦੱਸਦੇ ਹਨ ਜੇ
ਏਕੰਕਾਰ ਅਵਰ ਨਹੀਂ ਦੂਜਾ
एक अंकार अद्वैत स्वरूप ब्रह्म ही सब थां व्यापक है, अवर होर दूजा दूसरा नहीं है कोई, ते अवर नहीं दूजा। ते अगे सतगुरु जी कथन कर दे,
नानक एक समाए
कथन कर दे, एक एक अद्वैत स्वरूप परमेश्वर की जोत ही सारे सृष्टि विच समाई हुई है, वह व्याप रही है। एक परमेश्वर तो बगैर एक अंकार अवर नहीं दूजा, एक परमेश्वर तो बगैर अवर स्थान विच हो दूसरा कोई नहीं है। नानक एक समाई गुरां द्वारा ब्रह्म ज्ञान प्राप्त करके साडी जना दी एक स्वरूप दी लीनता हुई है, वह परमेश्वर एक स्वरूप है। इस करके जिहड़ा सिख उहनूं जाण लग जांदा है, कहिंदे गुरु सिख सिख गुरु है, एको गुरु उपदेश चलाए, जिहड़ा कोई इस प्रकार मन लैंदा है वह एक स्वरूप उहदा ब्रह्म का स्वरूप ही हो जाता है।
इस करते का क्यों गह राखा,
ते महाराज साहब जी कथन करदे है कि हे भाई इस करते इहदा भाव की है, करते करता भुगता वाले जीव नूं क्यों किवें तुसीं गह ग्रहण करके रोक के रखोगे, क्योंकि यह जीव अलपग है। जा इस दा दुबारे बोलो जी।
इस करते का क्यों गह राखा,
इस करते रचनहार ईश्वर नू आत्मा अभिन्न करते नू क्यों किस प्रकार याद करन रूप मन विच गह पकड़ के राखो रखोगे, क्योंकि
अफरियो तुल्यो ना जाए।
ये पाठ दा भेद है भाई, अफरियो कहना आड़ा गेतर कर लियो कि अफरियो ना पाठ कर लियो, है अर्थ दे वास्ते दूजा करया जाऊगा वह, ते पर अफरियो पाठ करना आड़ा अगेतर कर लियो, क्योंकि वह परमेश्वर अफरियो फड़िया नहीं आंदा, वह बुद्ध रूप तराजू दे विच शास्त्र प्रमाण रूपी बटे पा के तोलिया भी नहीं आंदा। ते भाव की है भी पकड़ तो तोलन तो रहत स्वरूप है। इसे प्रकार जी इस करते को,
इस करते को क्यों गह राखो,
हे भाई इस करते भगत भोगता जेड़ा जीव है इनू क्यों किवें तुसी गह नाम पकड़न दा ग्रहण करके रोक के रखोगे, किवें रखोगे तुसी, क्योंकि
फरियो तुल्यो ना जाए,
क्योंकि ए अलपगता दे कारण, ए जी अलपगता है अपने गुणा दा हंकार दे विच ए फिर आफरिया रहिंदा है। इथे आफरिया अर्थ करन वास्ते है आफरियो, इहदा आफरिया ही फिरदा है, पर अफरियो पाठ पाठ करन दे विच उही करना है, इस करके आफरिया ही रहिंदा है। जिवें बाबा मोहन जी नूं वचन हो गया सी महाराज ने, जे तू मत्था नहीं टेकदा फिर आफरिया रह, अफरेमा हो गया सी, तो इस करके होमे मेट के सरूप दे विच वह तुलिया नहीं जाता है। ये दोने अर्थ समझने जी।
माया की दीवाने प्राणी,
ये प्राणा तारी जीव माया दे वास्ते दीवाने कमले हुए फिरदे हन, माया दे दीवाने ओदे च दीवाने मतवाले कीते हुए न माया ने,
झूठ ठगोरी पाई,
माया ने झूठ कूट दी ठगोरी ठग बूटी पाई हुई है, मोह रूपी ठग बूटी पाई हुई है,
लब लोभ मोहताज विगूते
जी माया दे विच लग के पदार्थां दे खान दे ते लब पदार्थां दे जोड़न दे, एदे विच लब लोभ माया दे विच ला के पदार्थां दे खान दा लब ते पदार्थां दे जोड़न दा लोभ लालच, एदे विच की उहनूं मोहताज ए खुशामत करदे फिरदे है, एदे फिर की होवे बिगूते खराब हो रहे हन।
इब तब फिर पछताई,
इब हुण ए बोली उधर पे इब कहिंदे ने हुण नूं, इब हुण वर्तमान समें विच भी, तब तदों भविख काल अंत काल दे विच फिर की होएगा, फिर पछताई, फिर पछताई पछतावा करनगे। इब इस प्रकार खाण पीण विषय भोगण वाला जीव बना के तब भाव अंत दे समय फिर पश्चाताप करदे है, इब इस वेले तब तदों मरन वेले, इब तब भाव लोक परलोक विच फिर पछतावा ही करदे हन।
एक शरीर है तागत मित पावे,
जेकर एक एक अकाल पुरख नूं सरेवे सिमरन करे सेवन करना ता ही उस दी गत प्राप्ति दी मित मर्यादा नूं पावे पा सकदा है, गत ज्ञान दी मित मर्यादा नूं ता पा सकदा है।
आवण जान रहाई,
वाहिगुरु दे स्वरूप विच लीन होके आवण जान जमण मरण तों आउण जाण तों खेड़ा छुट जांदा है,
रह जांदा जमना मरना।
एक आचार रंग एक रूप,
एक एक ज्योति स्वरूप ब्रह्म चेतन ही सारिया आचार करतबा नूं करन वाला है। ते सारिया ए रंगा ते रूपा दे विच इको ही परमेश्वर ही है। ते ओ फिर रंगा रूपा आदि गुणा दे विचों इको एक परमेश्वर ही है।
पौन पानी अग्नि आस रूप,
ओ पौन हवा दे पानी दे विच भी अग्नि दे विच भी ऐसा रूप है उसका, ओ आप ही उदे जांस उस इको दी प्राप्ति वास्ते एक आचार रंग एक रूप उस इको परमेश्वर दी प्राप्ति वास्ते आचार श्रेष्ठ कर्तव निष्काम कर्म करे। ते फिर एक ही रंग प्रेम करे, एक परमात्मा जिहड़ा प्रेम करे वह बाकी दे लोकां नाल ना होवे, उन्हां पदार्थां नाल उहदे च ध्यान जोड़ना करे तां उस दी प्राप्ति हुंदी है। ते फिर पौन पानी अग्नि असरूप, तो परमेश्वर ने पौन हवा पानी जल अग्नि अग आदि तत्तां द्वारा इस संसार दा अस ऐसा रूप स्वरूप बनाया है। भाव हवा सारयां दी स्वास बनी हुई है, पानी शरीरां दे घटन वाला बनिया होया है, अग्नि सारयां दी खुराक नूं पहुंचाउण वाली हो रही है, हजम करन वाली शक्ति अग्नि तों है। इउं तत्तां द्वारा सारा संसार बना दित्ता है। पौन दी न्याई रजोगुण, पानी दी न्याई सतोगुण, अग्नि दी न्याई तमोगुण, जागृत सुपन सुखोपत आदि गुणा दे विच सारी सृष्टि बनी हुई है। पर वह परमेश्वर आप असरूप स्वय रूप है, शुद्ध स्वरूप है। जां पौन दी न्याई निर्लेप रहे, पानी दी न्याई शीतल रहे शांत रूप निर्मल रहे, अग्नि दी न्याई ज्ञान रूपी प्रकाश वाला होवे, फिर असरूप स्वय स्वरूप की प्राप्ति वाला हुंदा है। फिर जीव ब्रह्म रूपी उहदे ब्रह्म का रूप ही हो जाता है।
इको भवर भवै तिहो लोए,
इको परमेश्वर जीव रूप भवर भौरा बन के तिहो तिना लोकां दे विच भवै विचर रहा है। कबू जी अड़ा उभ चढ़ता है, कबू जाए प्याले, पुन बहुते वध गए स्वर्ग नूं चलिया गया, पाप बहुते हो गए नरकां नूं चलिया गया, कुत्ते बिल्लियां दी जून चलिया गया। इस करके एको पावर भवै ते होले तिना लोकां च भवन करदा फिरदा है। इस करके
एको बुझै सूझै पात होए,
ते एक नूं बुझ लवे ज्ञान द्वारा सोझी होवे तां इज्जत हुंदी है। जो एको एक परमेश्वर इको पुरुष माया सवल सृष्टि नूं पैदा करन वाला है गुरां द्वारा उस इक नूं, ते कहिंदे बुझना करे उस नूं, उस परमेश्वर दी एको बुझै सूझै पत होए। इको परमेश्वर माया सवल होके सृष्टि नूं पैदा करन वाला है गुरां द्वारा उस परमेश्वर नूं, ते बुझै पुछना करे फिर उसका गुरां द्वारा, क्योंकि अपने आप तां पता नहीं लगना, गुरां द्वारा उस एक परमेश्वर नूं बूझे पुछना करे गुरां तो पुछे, फिर उसका स्वरूप सूझे सूझ दिस आउंदा है। इस प्रकार पत इज्जत की प्राप्ति हुंदी है। जद गुरां तो एक सरगुण स्वरूप नूं बूझे पुछदा है तां फिर इको ही निर्गुण स्वरूप दिस आउंदा है, ते पत इज्जत प्रतिष्ठा वाला हो जाता है। एक तुम पद के लख अर्थ नूं पुछना करे फिर तत्पद के लख अर्थ नूं, लख अर्थ है जिहड़ा सुझ आउंदा है, अते पति परमेश्वर की प्राप्ति हो जाती है।
ज्ञान ध्यान ली समसर रहै,
निर्गुण स्वरूप का ज्ञान सरगुण स्वरूप का ध्यान नूं लैके समसर इको जिही बिरती विच रहे रहना करे, जां गुरां दा ध्यान धर के ज्ञान नूं लै के समदृष्टि वाला होके रहना करे।
गुरमुख एक विरला कोल है,
गुरमुखी गुरां द्वारा कोई बिरला गुरमुख ही एक एक अद्वैत स्वरूप नूं लह प्राप्त कर सकदा है।
जिस नूं देह कृपा ते सुख पाए,
जिस नूं परमेश्वर गुरां द्वारा ही दात देंदा है, ते ओ गुरमुख जन ही सतगुरां दी कृपा दृष्टि करके नाम दे सुख नूं पौना करदा है। जिस नूं दे कृपा ते सुख पाए, ओ गुरु दी कृपा द्वारा इस सुख रूप नाम नूं प्राप्त करदा है।
गुरु द्वारा आख सुनाए,
परमेश्वर गुरां द्वारा आख कह के उपदेश दे के आप दे स्वरूप नूं सुनाए सुनाउंदा है, जां गुरु साहिब जी प्रभु प्राप्ति वाला उपदेश अपने आख मुख करके सिखां नूं सुनाउंदे है, सिख नूं समझ पैंदी है। परमेश्वर गुरां द्वारा जां गुरबाणी रूप वचनां द्वारा आप ही अपने नाम का उपदेश सुनाउंदा है, गुरबाणी रूप हो करके ਮਨ ਨੂੰ ਆਪਣਾ ਸਰੂਪ ਹੀ ਜਣਾ ਰਿਹਾ ਹੈ, ਆਪਣਾ ਉਪਦੇਸ਼ ਦਰੜਾ ਰਿਹਾ ਹੈ।
ਊਰਮ ਧੂਰਮ ਜੋਤ ਉਜਾਲਾ।
ਤੇ ਮਹਾਰਾਜ ਸਾਹਿਬ ਜੀ ਇਹ ਹੁਣ ਪ੍ਰਸ਼ਨ ਕੀਤਾ ਪਾਧੇ ਨੇ, ਹੇ ਸਤਿਗੁਰੂ ਜੀ ਆਪ ਕਿਰਪਾ ਕਰਕੇ ਦੱਸਣਾ ਕਿ ਉਹ ਪਰਮੇਸ਼ਰ ਦਾ ਸਰੂਪ ਕਿਹੋ ਜਿਹਾ ਹੈ। ਗੁਰੂ ਸਾਹਿਬ ਕਹਿੰਦੇ ਊਰਮ ਧੂਰਮ ਜੋਤ ਉਜਾਲਾ, ਇਹ ਦੋ ਪਾਠ ਨੇ ਭਾਈ, ਊਰ ਮਧੂਰਮ ਜੋਤ ਉਜਾਲਾ ਐਸਾ ਵੀ ਪਾਠ ਹੈ, ਪਰ ਮੁੱਖ ਪਾਠ ਹੀ ਰੱਖਣਾ। ਊਰਮ ਧਰਤੀ, ਧੂਰਮ ਧੂਏ, ਧੂੜ ਨੂੰ ਤਾਰਨ ਵਾਲਾ ਆਕਾਸ਼, ਊਰਮ ਆਕਾਸ਼, ਧੂਰਮ ਧਰਤੀ, ਇਹਨਾਂ ਵਿੱਚ ਜੋਤੀ ਸਰੂਪ ਜਿਹੜਾ ਨਾ ਜੋਤ ਉਜਾਲਾ, ਜੋਤੀ ਸਰੂਪ ਪਰਮੇਸ਼ਰ ਦਾ ਹੀ ਉਜਾਲਾ ਪ੍ਰਕਾਸ਼ ਹੈ। ਜਾਂ ਊਰਮ ਧੂਰਮ ਜੋਤ ਉਜਾਲਾ, ਜੋ ਭੂਮਾ ਰੂਪ ਬ੍ਰਹਮ ਧੂਰਮ ਆਕਾਸ਼ ਦੀ ਲਿਆ ਚਿਦਾਕਾਸ਼ ਰੂਪ ਹੈ, ਉਸ ਜੋਤੀ ਸਰੂਪ ਦਾ ਜਗਿਆਸੂ ਦੇ ਹਿਰਦੇ ਚ ਪ੍ਰਕਾਸ਼ ਹੋ ਆਉਂਦਾ ਹੈ। ਊਰ ਮਧੂਰਮ ਜੋਤ ਉਜਾਲਾ, ਇਹ ਹਿਰਦੇ ਅਰਥ ਵਾਸਤੇ ਹੈ, ਪਾਠ ਨੇ ਇਸ ਤਰ੍ਹਾਂ ਕਰਨਾ, ਪਾਠ ਓਕਣੇ ਕਰਨਾ ਮੁੱਖ। ਊਰ ਹਿਰਦੇ ਦਾ ਨਾਮ ਹੈ, ਮਧੂ ਵਿੱਚ ਹਿਰਦੇ ਦੇ ਵਿੱਚ ਰਮ ਰਮਿਆ ਹੋਇਆ ਜਾਣ ਕੇ, ਤੋਂ ਹਿਰਦੇ ਗੁਪਤ ਬਸਿਆ ਦਿਨ ਰਾਤੀ ਪਰਮੇਸ਼ੁਰ ਦਾ ਉਚਾਰਨ ਕਰੇ, ਤੇ ਫਿਰ ਕੀ ਹੁੰਦਾ ਹੈ, ਜੋਤੀ ਸਰੂਪ ਹਿਰਦੇ ਵਿੱਚ ਉਹਦਾ ਪ੍ਰਕਾਸ਼ ਹੋ ਜਾਂਦਾ ਹੈ, ਭਾਵ ਉਹ ਜੋਤੀ ਸਰੂਪ ਹਿਰਦੇ ਅੰਦਰ ਪ੍ਰਗਟ ਹੋ ਜਾਂਦਾ ਹੈ। ਜਾਂ ਊਰਮ ਧੂਰਮ ਜੋਤ ਉਜਾਲਾ, ਊਰਮ ਉਰਮੈ ਸਮੁੰਦਰ, ਧੂਰਮ ਧੁਰਮੈ ਪ੍ਰਿਥਵੀ, ਭਾਵ ਜਲ ਥਲ ਆਦਿ ਸਾਰੇ ਥਾਵਾਂ ਪਰਮੇਸ਼ਰ ਦੀ ਚੇਤਨ ਸੱਤਾ ਰੂਪ ਜੋਤ ਪ੍ਰਕਾਸ਼ ਰਹੀ ਹੈ।
ਤੀਨ ਭਵਨ ਮਹਿ ਗੁਰ ਗੋਪਾਲਾ,
ਤਿੰਨ ਭਵਨ ਮਾਤ ਲੋਕ, ਪਤਾਲ ਲੋਕ, ਸਵਰਗ ਲੋਕ, ਇਹਨਾਂ ਤਿੰਨਾਂ ਚ ਅਕਾਲ ਪੁਰਖ ਆਪ ਹੀ ਹੈ, ਤਿੰਨਾਂ ਲੋਕਾਂ ਵਿਚ ਗੁਰ ਪੂਜਨੀਕ, ਗੋ ਪ੍ਰਿਥਵੀ, ਪਾਲਾ ਪਾਲਕਾ ਪਾਲਕ, ਪਾਲਾ ਪਾਲਕ ਪਰਮੇਸ਼ਰ ਆਪ ਹੀ ਹੈ। ਤਿੰਨ ਭਵਨ ਜਿਹੜੇ ਨੇ, ਤਿੰਨਾਂ ਭਵਨਾਂ ਚ ਮਾਨਸਿਕ ਤੇ ਸਰੀਰਕ ਵਿਆਕੁਲਤਾ ਹੈ, ਮਾਨਸਿਕ ਸਰੀਰਕ ਇਹ ਵਿਆਕੁਲਤਾ ਹੈ, ਤਿੰਨਾਂ ਸਰੀਪਾਂ ਤਿੰਨਾਂ ਥਾਵਾਂ ਤੇ ਮਾਤ ਲੋਕ, ਪਤਾਲ ਲੋਕ, ਸਵਰਗ ਲੋਕ, ਤੇ ਉਹਨਾਂ ਦੇ ਵਿੱਚ ਗੁਰਗੋਪਾਲ ਜੋ ਜੋਤ ਸਰੂਪ ਪਰਮੇਸ਼ਰ ਹੈ, ਉਹ ਜੋਤ ਜਨਮ ਮਰਨ ਆਦਿ ਸਾਰੇ ਦੁੱਖਾਂ ਤੋਂ ਬਚਣ ਦਾ ਮਾਰਗ ਦੱਸਣ ਦੇ ਲਈ ਗੁਰ ਉਪਦੇਸ਼ ਹੈ, ਰੱਖਿਆ ਕਰਨ ਵਾਲੀ ਗੋਪਾਲ ਪਰਮੇਸ਼ਰ ਦੀ ਹੈ, ਜਿਹੜਾ ਗੁਰੂਆਂ ਦਾ ਉਪਦੇਸ਼, ਗੁਰਾਂ ਦਾ ਉਪਦੇਸ਼ ਹੈ ਤੇ ਰੱਖਿਆ ਕਰਨ ਵਾਲੀ ਗੋਪਾਲ ਪਰਮੇਸ਼ਰ ਦੀ ਹੈ, ਉਹਦੀ ਕਿਰਪਾ ਹੀ ਹੈ। ਗੁਰ ਅਗਿਆਨ ਰੂਪੀ ਹਨੇਰੇ ਨੂੰ ਦੂਰ ਕਰਨ ਵਾਲਾ ਹੈ, ਪ੍ਰਿਥਵੀ ਪਾਲਕ ਪਰਮੇਸ਼ਰ ਰੱਖਿਆ ਕਰਨ ਵਾਲਾ ਹੈ। ਭਾਵ ਕੀ ਹੈ, ਮਨ ਵਿੱਚ ਪੈਦਾ ਹੋਣ ਵਾਲੇ ਦੁੱਖਾਂ ਦੀ ਊਰਮ ਤਰੰਗ ਦੀ ਮਾਨਸਿਕ ਵਿਆਕੁਲਤਾ ਹੈ, ਧੂਰਮ ਧੂੜ ਤੋਂ ਬਣਿਆ ਸਰੀਰ ਸਰੀਰਕ ਵਿਆਕੁਲਤਾ ਹੈ, ਤੇ ਧੂੜ ਮਿੱਟੀ ਦੇ ਬਣੇ ਸਰੀਰਾਂ ਦੀ ਇਹ ਵਿਆਕੁਲਤਾ ਰਹਿੰਦੀ ਹੋਈ ਹੈ, ਇਸ ਤਰ੍ਹਾਂ ਭਾਵ ਕਿਹਾ ਹੈ। ਇਸ
ਦਾ ਰੂਪ ਦਿਖਾਵੇ,
ਜਦੋਂ ਉਪਦੇਸ਼ ਦੁਆਰਾ ਅਪਰੋਕ ਗਿਆਨ ਹਿਰਦੇ ਉਗਵਿਆ ਪ੍ਰਗਟ ਹੁੰਦਾ ਹੈ, ਤਦ ਪਰਮੇਸ਼ਰ ਸੰਸਾਰ ਵਿੱਚ ਅਸ ਐਸਾ ਆਪਣੇ ਰੂਪ ਸਰੂਪ ਦਿਖਾਵੇ ਦਿਖਾਉਂਦਾ। ਜਦ ਅਸ ਰੂਪ ਸ਼ੁੱਧ ਸਰੂਪ ਦੀ ਪ੍ਰਾਪਤੀ ਵਾਲਾ ਅਪਰੋਕਸ਼ ਗਿਆਨ ਹਿਰਦੇ ਵਿੱਚ ਉਗਵਿਆ ਪ੍ਰਗਟ ਹੋਇਆ, ਤਾਂ ਫਿਰ ਪਰਮੇਸ਼ਰ ਨੇ ਆਪਣਾ ਸਰੂਪ ਸਾਰੇ ਸੰਸਾਰੀ ਵਿਆਪਕ ਵਿਖਾ ਦਿੱਤਾ ਸਿੱਖ ਨੂੰ।
ਕਰ ਕਿਰਪਾ ਆਪਣਾ ਘਰ ਆਵੇ,
ਜਦੋਂ ਕਿਰਪਾ ਕਰੇ ਪਰਮੇਸ਼ਰ ਆਪਣੇ ਨਿਜ ਸਰੂਪ ਰੂਪੀ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ, ਫਿਰ ਇਹ ਬਿਰਤੀ ਅੰਤਰਮੁਖ ਹੁੰਦੀ ਹੈ, ਨਹੀਂ ਤਾਂ ਉਗਵਿਆ ਅਸਰੂਪ ਦਿਖਾਵੇ। ਉਹਦੇ ਚ ਹੈ, ਜਦੋਂ ਸੂਰਜ ਉਗਵਿਆ ਪੈਦਾ ਹੁੰਦਾ ਹੈ, ਆਪਣਾ ਅਸ ਐਸਾ ਰੂਪ ਸਰੂਪ ਪ੍ਰਗਟ ਕਰਕੇ ਦਿਖਾਉਂਦਾ ਹੈ, ਤਾਂ ਫਿਰ ਕਿਰਪਾ ਕਰਕੇ ਆਕਾਸ਼ ਰੂਪੀ ਘਰ ਵਿੱਚ ਉਹਦੇ ਹੋਣ ਰੂਪ ਆਉਂਦਾ ਹੈ, ਉਗਵਿਆ ਅਸਰੂਪ ਦਿਖਾਵੇ। ਇਸੇ ਪ੍ਰਕਾਰ ਜਦੋਂ ਗੁਰੂ ਰੂਪੀ ਸੂਰਜ ਜਗਿਆਸੂ ਦੇ ਹਿਰਦੇ ਰੂਪੀ ਤੇ ਆਕਾਸ਼ ਪ੍ਰਗਟ ਹੁੰਦਾ ਹੈ, ਜਦੋਂ ਅਸ ਸ਼ੁੱਧ ਸਰੂਪ ਪ੍ਰਗਟ ਕਰਕੇ ਵਿਖਾ ਦਿੰਦਾ ਹੈ, ਅਤੇ ਫਿਰ ਗੁਰੂ ਦੀ ਕਰ ਕਿਰਪਾ ਆਪਣੇ ਘਰ ਆਵੇ, ਗੁਰੂ ਸਾਹਿਬ ਦੀ ਕਿਰਪਾ ਦ੍ਰਿਸ਼ਟੀ ਕਰਕੇ ਜਗਿਆਸੂ ਹਿਰਦੇ ਨੂੰ ਆਪਣੇ ਘਰ ਜਾਣ ਕੇ ਉਹਦੇ ਵਿੱਚ ਪ੍ਰਗਟ ਹੋ ਹੁੰਦਾ ਹੈ। ਤੇ ਜਦ ਗੁਰ ਉਪਦੇਸ਼ ਦਾ ਸਦਕਾ ਅਸਰੂਪ ਬ੍ਰਹਮ ਦੀ ਪ੍ਰਾਪਤੀ ਵਾਲਾ ਅਪਰੋਕਸ਼ ਗਿਆਨ ਉਹ ਹਿਰਦੇ ਦੇ ਵਿੱਚ ਉਗਵਿਆ ਪ੍ਰਗਟ ਹੁੰਦਾ ਹੈ, ਤਦੋਂ ਪਰਮੇਸ਼ਰ ਆਪਣਾ ਸਰੂਪ ਸਾਰੇ ਸੰਸਾਰ ਵਿੱਚ ਵਿਆਪਕ ਦਿਖਾ ਦਿੰਦਾ ਹੈ, ਅਤੇ ਸਤਿਗੁਰਾਂ ਦੀ ਕਿਰਪਾ ਕਰਕੇ ਜਗਿਆਸੂ ਆਪਣੇ ਅੰਤਸਕਰ ਰੂਪੀ ਘਰ ਵਿੱਚ ਅੰਤਰਮੁਖ ਹੋ ਕੇ ਇਸੇ ਟਿਕ ਜਾਂਦਾ ਹੈ, ਆਪਣੇ ਤੁਰਿਆ ਪਾਤਾਂ ਆਤਮ ਸਰੂਪ ਰੂਪੀ ਘਰ ਵਿੱਚ ਆ ਕੇ ਟਿਕ ਜਾਂਦਾ ਹੈ।
ਉਨ ਬਰਸੈ ਨੀਜਰ ਧਾਰਾ,
ਜਦੋਂ ਬੱਦਲ ਉਨ ਬਰਸਦੇ ਹੈ ਨਾ, ਉਨ ਬਣਾ ਝੁਕਣ ਦਾ ਹੁੰਦਾ, ਬੱਦਲ ਝੁਕ ਕੇ ਨੀਜਰ ਧਾਰਾ, ਨੀਜਰ ਇੱਕ ਰਸ ਜਲ ਦੀ ਧਾਰਾ ਵਗਾਉਂਦੇ ਹੈ, ਉਹ ਫਿਰ ਬੱਦਲ ਦੀ ਉੱਤਮ ਸ੍ਰੇਸ਼ਟ ਸ਼ਬਦ ਗਰਜ ਅੱਗੇ ਬੋਧ ਦੱਸਦੇ ਨੇ ਉੱਤਮ ਸ਼ਬਦ।
ਉੱਤਮ ਸ਼ਬਦ ਸਵਾਰਨਹਾਰਾ,
ਉਸ ਬੱਦਲ ਦੀ ਉੱਤਮ ਸ੍ਰੇਸ਼ਟ ਸ਼ਬਦ ਗਰਜ ਸਾਰਿਆਂ ਜੀਵਾਂ ਫਸਲਾਂ ਨੂੰ ਸਵਾਰਨ ਵਾਲੀ ਹੁੰਦੀ ਹੈ। ਭਾਵ ਜਦੋਂ ਵਰਖਾ ਹੁੰਦੀ ਹੈ ਤਾਂ ਸਾਰਿਆਂ ਨੂੰ ਉਤਸ਼ਾਹ ਹੁੰਦਾ ਹੈ, ਮੀਂਹ ਪਿਆ ਪਰਮੇਸ਼ਰ ਪਾਇਆ ਜੀ ਜਾਂ ਸਭ ਸੁਖੀ ਵਸਾਇਆ। ਹੁਣੇ ਦੇਖ ਲਓ ਅੱਜ ਤੋਂ 5-7 ਦਿਨ ਪਹਿਲਾਂ ਕੀ ਹਾਲ ਸੀ, ਇਹ ਸਾਰਿਆਂ ਨੂੰ ਖੁਸ਼ੀ ਹੋ ਜਾਣੀ, ਇਹ ਪ੍ਰਮਾਣ ਦਿੱਤਾ ਮਹਾਰਾਜ ਨੇ। ਇਸੇ ਪ੍ਰਕਾਰ ਜੀ
ਵਰਸੈ ਨੀਜਰ ਤਾਰਾ,
ਇਸੇ ਪ੍ਰਕਾਰ ਗੁਰੂ ਰੂਪੀ ਬੱਦਲ ਚਿਦਾਕਾਸ਼ ਰੂਪੀ ਆਕਾਸ਼ ਵੀ ਪ੍ਰਗਟ ਹੋ ਕੇ ਇੱਕ ਰਸ ਨਾਮ ਦੀ ਧਾਰਾ ਬਖਸ਼ ਕਰਦੇ ਆ। ਭਾਵ ਜਗਿਆਸੂ ਦੀ ਨਾ ਇੱਕ ਰਸ ਲਿਵ ਲਗਾ ਦਿੰਦੇ ਹਨ।
ਉਤਮ ਸ਼ਬਦ ਸਵਾਰਨ ਹਾਰਾ,
ਇਸੇ ਕਰਕੇ ਗੁਰੂ ਸਾਹਿਬ ਜੀ ਦਾ ਸ੍ਰੇਸ਼ਟ ਉਪਦੇਸ਼ ਜਗਿਆਸੂਆਂ ਦੇ ਜੀਵਨ ਨੂੰ ਸੁਧਾਰਨ ਵਾਲਾ ਹੈ ਜਾਂ ਸਾਰੀ ਸ੍ਰਿਸ਼ਟੀ ਨੂੰ ਸਵਾਰਨ ਵਾਲਾ, ਮੁਕਤ ਕਰਨ ਵਾਲਾ ਹੈ।
ਇਸ ਏਕੇ ਕਾ ਜਾਣੈ ਭੇਉ,
ਜਦੋਂ ਕੋਈ ਗੁਰਾਂ ਦੁਆਰਾ ਇਸ ਨਿਰਗੁਣ ਸਰੂਪ ਤੇ ਸਰਗੁਣ ਸਰੂਪ ਜਾਂ ਗੁਰੂ ਤੇ ਸਿੱਖ ਜੀਵ ਤੇ ਈਸ਼ ਦੀ ਏਕੋ ਏਕਤਾ ਦਾ ਇਸ ਏਕੇ ਕਾ ਜਾਣੈ ਭੇਉ, ਜੇ ਕੋਈ ਇਹ ਭੇਦ ਨੂੰ ਜਾਣੇ ਸਮਝ ਲੈਂਦਾ ਹੈ।
ਆਪੇ ਕਰਤਾ ਆਪੇ ਦੇਉ,
ਉਹ ਐਸਾ ਨਿਸ਼ਚਾ ਕਰਦਾ ਹੈ ਕਿ ਪਰਮੇਸ਼ਰ ਆਪ ਹੀ ਕਰਤਾ ਈਸ਼ਵ ਰੂਪ ਹੈ ਤੇ ਆਪ ਹੀ ਸਾਰਿਆਂ ਦਾ ਦੇਵ ਪ੍ਰਕਾਸ਼ ਰੂਪ ਹੈ। ਨਿਰਗੁਣ ਸਰੂਪ ਵੀ ਆਪ ਹੀ ਹੈ, ਆਪ ਹੀ ਕਰਮਾਂ ਨੂੰ ਕਰਨ ਵਾਲਾ ਜੀਵ ਰੂਪ ਹੈ, ਆਪ ਹੀ ਸਭ ਨੂੰ ਫਲ ਦੇਣ ਵਾਲਾ ਈਸ਼ਵਰ ਰੂਪ ਵੀ ਆਪ ਹੀ ਹੈ, ਆਪ ਹੀ ਉਪਦੇਸ਼ ਨੂੰ ਕਮਾਉਣ ਵਾਲਾ ਕਰਤਾ ਸਿੱਖ ਰੂਪ ਹੈ, ਆਪ ਹੀ ਬ੍ਰਹਮ ਗਿਆਨ ਦੇ ਦੇਣ ਵਾਲਾ ਦੇਵ ਪ੍ਰਕਾਸ਼ ਰੂਪ ਸਤਿਗੁਰੂ ਰੂਪ ਹੈ। ਇਹ ਫਿਰ ਏਕਤਾ ਹੋ ਜਾਂਦੀ ਹੈ, ਗੁਰੂ ਸਿੱਖ, ਸਿੱਖ ਗੁਰੂ ਹੈ, ਏਕੋ ਗੁਰੂ ਉਪਦੇਸ਼ ਚਲਾਏ। ਪਰ ਇਸ ਨੂੰ ਜਾਣਦਾ ਕੌਣ ਹੈ, ਕਹੋ ਕਬੀਰ ਜਾਣੇਗਾ ਸੋ ਹਿਰਦੇ ਰਾਮ ਖੁਰਾਮੈ ਹੋਏ, ਹਰ ਇੱਕ ਨਹੀਂ ਜਾਣ ਸਕਦਾ। ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਅੱਗੇ ਕਥਨ ਕਰਦੇ ਹਨ ਜੀ,
ਉਗਵੈ ਸੂਰ ਅਸੁਰ ਸੰਘਾਰੈ।
ਇਹ ਸਾਸ ਜੀ ਆਪਾਂ ਇੱਥੇ ਸਮਾਪਤੀ ਕਰ ਲਈਏ, ਚਲੋ ਹੁਣ ਪੰਕਤੀ ਪੜ੍ਹੀ ਗਈ, ਇੱਕ ਪੌੜੀ ਕਰ ਹੀ ਲੈਂਦੇ ਹਾਂ, ਫਿਰ ਬੋਲੋ ਜੀ।
ਉਗਵੈ ਸੂਰ ਅਸੁਰ ਸੰਘਾਰੈ,
ਜਦੋਂ ਨਾਮ ਰੂਪੀ ਜਿਹੜਾ ਸਾਧ ਸਿੰਘ ਜੀ, ਜਦੋਂ ਨਾਮ ਰੂਪੀ ਸੂਰਜ ਉਗੇ ਉਦੇ ਹੁੰਦਾ ਹੈ, ਜਦੋਂ ਕਾਮ ਕਰੋ ਰੂਪੀ ਦੈਤਾਂ ਨੂੰ ਉਦੋਂ ਫਿਰ ਕੀ ਕਰਦਾ, ਅਸੁਰ ਸੰਘਾਰਾ, ਕਾਮ ਕਰੋ ਆ ਦੈਤਾਂ ਨੂੰ ਸੰਘਾਰਾ, ਨਾਸ਼ ਕਰ ਦਿੰਦਾ ਹੈ।
ਉੱਚਾ ਦੇਖ ਸ਼ਬਦ ਵਿਚਾਰੈ,
ਜੇ ਗੁਣਾਂ ਦੇ ਸ਼ਬਦ ਉਪਦੇਸ਼ ਦੀ ਵਿਚਾਰੈ, ਵਿਚਾਰ ਕਰਕੇ ਤਿੰਨਾਂ ਗੁਣਾਂ ਤੋਂ ਅਤੀਤ ਉੱਚੋ ਉੱਚੇ ਪਰਮੇਸ਼ਰ ਦੀ ਸਤ ਚੇਤਨੰਦ ਸਰੂਪ ਨੂੰ ਦੇਖ ਲੈਂਦਾ। ਉਗਵੈ ਸੂਰ ਅਸੁਰ ਸੰਘਾਰੈ, ਜਦੋਂ ਜੀਵ ਦੇ ਹਿਰਦੇ ਚ ਅਪਰੋਹ ਗਿਆਨ ਰੂਪੀ ਸੂਰਜ ਉਹਦੇ ਪ੍ਰਗਟ ਹੁੰਦਾ ਹੈ, ਤਾਂ ਪੰਜੇ ਗਿਆਨ ਇੰਦਰੇ, ਪੰਜੇ ਕਰਮ ਇੰਦਰੇ, ਚਾਰੇ ਅੰਤਸਕਰਨੇ, 14 ਦੈਤਾਂ ਦੇ ਵਿਸ਼ਿਆਂ ਨੂੰ, ਅਸਰੀ ਸੰਪਦਾ ਨੂੰ ਸੰਘਾਰੈ, ਨਾਸ਼ ਕਰ ਦਿੰਦਾ। ਉਹ ਫਿਰ ਇਸ ਪ੍ਰਕਾਰ ਵਾਹਿਗੁਰੂ ਪਰਮੇਸ਼ਰ ਦਾ ਉੱਚ ਦਾ ਸਰੂਪ ਦੇਖ ਲੈਂਦਾ, ਆਨੰਦ ਸਤ ਜੀ ਦੇ ਆਨੰਦ ਦੇ ਸਰੂਪ ਨੂੰ ਵੇਖ ਲੈਂਦਾ।
ਉਪਰ ਆਦ ਅੰਤ ਤਿਹੋ ਲੋਏ,
ਪਰਮੇਸ਼ਰ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਜਾਂ ਵਿਰਾਟ ਹਿਰਨ ਗਰਭ ਅਭਿਆਕਿਰਤ ਆਦਿ ਸਭ ਤੋਂ ਉੱਪਰ ਹੈ, ਉੱਚਾ ਹੈ, ਉੱਤੇ ਹੈ, ਇਹਨਾਂ ਤੋਂ ਸਭ ਤੋਂ ਸ਼੍ਰੋਮਣੀ ਹੈ। ਆਦਿ ਵਿੱਚ ਅਧਿਸ਼ਠਾਨ ਰੂਪ ਹੈ, ਅੰਤ ਅਖੀਰ ਦੇ ਵਿੱਚ ਸਿਧਾਂਤ ਰੂਪ ਹੋਏਗਾ, ਵਰਤਮਾਨ ਸਮੇਂ ਦੇ ਵਿਆਪਕ ਸਰੂਪ ਹੈ, ਸਵਰਗ ਲੋਕ, ਮਾਤਰੂਪ, ਪਤਾਲ ਲੋਕ ਆਦਿ ਤਿੰਨਾਂ ਲੋਕਾਂ ਦੇ ਵਿੱਚ ਇਹਨਾਂ ਦਾ ਪ੍ਰਕਾਸ਼ਕ ਹੈ। ਉਹ ਜਾਗਤ ਸੁਪਨ ਸਕੋਪ ਤਿੰਨੇ ਅਵਸਥਾ ਤਿੰਨੇ ਲੋਕਾਂ ਵਿੱਚ ਉਸ ਦਾ ਲੋਹੇ ਪ੍ਰਕਾਸ਼ ਹੈ ਜੀ।
ਆਪੇ ਕਰੈ ਕਥੈ ਸੁਣੈ ਸੋਏ,
ਆਪ ਹੀ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ, ਸੋਏ ਉਹੀ ਪੈਦਾ ਕੀਤੀ ਹੋਈ ਨੂੰ ਸ੍ਰਿਸ਼ਟੀ ਨੂੰ ਗੁਰੂ ਸਰੂਪ ਹੋ ਕੇ ਕਥੈ ਕਥਨ ਕਰਨ ਵਾਲਾ ਹੈ, ਉਪਦੇਸ਼ ਦੇਣ ਵਾਲਾ ਹੈ, ਆਪ ਹੀ ਜਗਾਸ ਰੂਪ ਹੋ ਕੇ ਸੁਣੇ ਸੁਣਦਾ ਹੈ।
ਉਹ ਵਿਧਾਤਾ ਮਨ ਤਨ ਦੇ,
ਉਹ ਪਰਮੇਸ਼ਰ ਕਰਮਾਂ ਅਨੁਸਾਰ ਵਿਧਾਤਾ ਫਲ ਪ੍ਰਦਾਤਾ ਹੈ, ਮਨ ਤੇ ਤਨ ਦੇ ਅੰਦਰ ਆਪਣੀ ਚੇਤਨ ਸੱਤਾ ਦੇ ਦੇਣਾ ਕਰਦਾ, ਦੇਣ ਵਾਲਾ ਹੈ, ਉਹ ਫਲ ਪ੍ਰਦਾਤਾ ਪਰਮੇਸ਼ਰ ਹੈ ਤੇ ਉਸ ਨੂੰ ਮਨ ਤੇ ਤਨ ਭੇਟਾ ਕਰ ਦੇਣਾ ਚਾਹੀਏ। ਮਨ ਦਾ ਮਾਣ ਤਿਆਗਣਾ, ਤਨ ਦਾ ਅਪਮਾਨ ਤੇ ਇਹੀ ਮਨ ਦਾ ਮਾਣ, ਤਨ ਦਾ ਅਪਮਾਨ ਭੇਟਾ ਰੂਪ ਦੇ ਵਿੱਚ ਦੇ ਦੇਣਾ ਕਰੀਏ, ਤਿਆਗਣਾ ਕਰੀਏ, ਤਾਂ ਫਿਰ
ਉਹ ਵਿਧਾਤਾ ਮਨ ਮੁਖ ਸੋਏ,
ਤਾਂ ਫਿਰ ਉਹ ਜਿਹੜਾ ਫਲ ਪ੍ਰਦਾਤਾ ਪਰਮੇਸ਼ਰ ਹੈ ਉਹ ਮਿਲਦਾ ਕਰਮਾਂ ਅਨੁਸਾਰ, ਵਿਧਾਤਾ ਫਲ ਪ੍ਰਦਾਤਾ ਸੋਏ, ਉਹ ਪਰਮੇਸ਼ਰ ਗੁਰਮੁਖਾਂ ਦੇ ਮਨ ਵਿੱਚ ਤੇ ਮੁਖ ਵਿੱਚ। ਇਹਨੂੰ ਮਨ ਤੇ ਮੁਖ ਅਲੱਗ ਅਲੱਗ ਪਾਠ ਕਰਨਾ ਹੈ, ਤੇ ਮਨ ਤੇ ਮੁਖ ਦੇ ਵਿੱਚ ਉਹ ਰਹਿੰਦਾ, ਮਨ ਚ ਵੀ ਰਹਿੰਦਾ, ਮੁਖ ਵੀ ਚਹਿੰਦਾ, ਤੇ ਮਨ ਮੁਖ ਦਾ ਵਾਚਨੀ ਮਨ ਤੇ ਮੁਖ ਦਾ ਵਾਚਕ ਹੈ। ਤੇ ਇਸ ਪ੍ਰਕਾਰ ਕਥਨ ਕਰਦੇ ਹਨ ਜੀ,
ਪ੍ਰਭ ਜਗ ਜੀਵਨ ਅਵਰ ਨਾ ਕੋਇ,
ਤੇ ਉਹ ਪ੍ਰਭੂ ਹੁਣ ਸਮਾਪਤੀ ਕਰਦੇ ਮਹਾਰਾਜ। ਉਹ ਪ੍ਰਭ ਪਰਮੇਸ਼ਰ ਜਗ ਜੀਵਨ, ਜਗ ਦਾ ਜੀਵਨ ਰੂਪ ਹੈ, ਅਵਰ ਹੋਰ ਕੋਈ ਵੀ ਜਗ ਦਾ ਜੀਵਨ ਰੂਪ ਉਹ ਤੋਂ ਬਿਨਾਂ ਨਹੀਂ ਹੈ। परमेश्वर वर्गा अवर ना कोई होर नहीं है कोई।
नानक नाम रते पत होए।
ओ ब्राह्मण डर के कहिंदा महाराज कृपा करके दसो भी मेरी परलोक च इज्जत किवें रह आवे। महाराज कहिंदे नानक नाम रते पत होए। नानक नाम रते पत होए। साधु जी कहते जो अमृत नाम च रते कहना रते नहीं कहना इनू पाठ की कुंडी है भी रते रंगे होए न उन्हां नूं उस पत पति परमेश्वर की प्राप्ति होई हुंदी है। उन्हां दी पत इज्जत परलोक दे विच रह जांदी है। वह निर्विकार जीवन वाले हो जांदे न। इत्थे सासी जी नौ पौड़ियां हो गईआं। गुरु कृपा करे कल नूं फिर अगे राजन राम रवै हितकार रणमै लूजै मनुआ मार इत्थों कथा आरंभ होएगी। अज होर विस्तार वालियां कुछ गल्लां सन। बाणी आरंभ हुई है उहदे च फिर ऐसा हो जांदा है। आओ ਇੱਥੇ ਸਮਾਤੀ ਭੁੱਲਾਂ ਚੁੱਕਾਂ ਦੀ ਸਤਿਗੁਰੂ ਖਿਮਾ ਕਰਨ ਜੀ।
ਉਹ ਵਿਧਾਤਾ ਮਨ ਤਨ ਦੇ ਉਹ ਵਿਧਾਤਾ ਮਨ ਮੁਖ ਸੋਏ ਪ੍ਰਭ ਜਗ ਜੀਵਨ ਅਵਰ ਨਾ ਕੋਏ ਨਾਨਕ ਨਾਮ ਰਤੇ ਪਤ ਹੋਏ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।